वाहेगुरु धन श्री गुरु नानक देव जीओ महाराज नौत बंदनी अनुकवार सर्व कला समरथ डोलन तेरा खो प्रभु नानक दे कर हथ फिरत फिरत प्रभ आया परिया तो शर्माए नानक की प्रभ बेनती अपनी पलती पाए बिसरनाई प्रभ दीन दयाला बिसरनाई प्रभ दीन दयाला Thank you.
ਸੰਕੋਚ ਰਹੇ ਹੋਏ ਆਪ ਗੁਰੂ ਦਰਬਾਰ ਪਹੁੰਚੇ ਹੋ ਸਤਸੰਗ ਦਾ ਪੂਰਾ ਪੂਰਾ ਲਾਹਾ ਲੈਣ ਵਾਸਤੇ ਬਾਹਰ ਘੁੰਮ ਰਹੀਆਂ ਵਿਅਕਤੀਆਂ ਨੂੰ ਸੰਕੋਚ ਚ ਲਿਆਓ, ਨੇਤਰਾਂ ਦੇ ਨਾਲ ਗੁਰੂ ਸਰੂਪ ਦਾ ਦਰਸ਼ਨ ਕਰੋ, ਕੰਨਾਂ ਦੇ ਨਾਲ ਬਾਣੀ ਸਰਵਣ ਕਰੋ, ਰਸਨਾ ਨਾਲ ਗੱਜ ਵੱਜ ਕੇ ਬੋਲੋ, ਬੁੱਧੀ ਨਾਲ ਵਿਚਾਰ ਕੇ ਹਿਰਦੇ ਵਿੱਚ ਧਾਰਨ ਕਰੋ। ਜਦੋਂ ਇਸ ਤਰੀਕੇ ਦੇ ਨਾਲ ਆਪਾਂ ਬਾਣੀ ਗਾਵਾਂਗੇ, ਸੁਣਾਂਗੇ, ਕਮਾਵਾਂਗੇ, ਉਸ ਵੇਲੇ ਪੂਰਾ ਪੂਰਾ ਫਾਇਦਾ ਸਤਸੰਗ ਦਾ ਪ੍ਰਾਪਤ ਹੋਏ, ਕਿਉਂਕਿ ਇਹ ਕਲਯੁਗ ਦੇ ਸਮੇਂ ਦੇ ਅੰਦਰ ਸਾਰਾ ਕੁਛ ਬਦਲ ਗਿਆ। ਪੁਰਾਣਾ ਕੋਈ ਕਰਮ ਧਰਮ ਜਾਪ ਤਾਪ ਫਲ ਨਹੀਂ ਲਿਆਉਂਦਾ, ਵਾਤਾਵਰਨ ਦੂਸ਼ਿਤ ਹੋ ਗਿਆ। ਜਿਹੜੇ ਆਚਾਰੀਆ ਸੀ ਉਹ ਕਲਯੁਗ ਨੇ ਪਹਿਲਾਂ ਹੀ ਸਾਰੇ ਆਪਣੇ ਕਾਬੂ ਕਰ ਲਏ, ਪ੍ਰਚਾਰ ਕਰਨ ਵਾਲੇ, ਅਰਥ ਕਰਨ ਵਾਲੇ, ਸਾਰਿਆਂ ਨੂੰ ਆਪਣੇ ਕਾਬੂ ਚ ਕੀਤਾ ਹੋਇਆ ਉਸਨੇ। ਐਸਾ ਬਲ ਪੈ ਗਿਆ ਉਸਦਾ, ਇਸ ਵੇਲੇ ਕੋਈ ਪੁੰਨ ਕਰਮ ਜਿਹੜਾ ਹੈ ਫਲੀਭੂਤ ਨਹੀਂ ਹੁੰਦਾ। ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਨੂੰ ਪੁੱਛਿਆ ਕਿ ਸੱਚੇ ਪਾਤਸ਼ਾਹ, ਕਲਯੁਗ ਦੇ ਵਿੱਚ ਕਿਹੜਾ ਕਰਮ ਕਰਿਆ ਜਾਵੇ ਜਿਹੜਾ ਫੇਰ ਫਲੀਭੂਤ ਹੋਵੇ? ਉਹ ਕਹਿੰਦੇ ਦੇਖੋ ਜੇ ਤੀਰਥ ਕਰੋ, ਵਰਤ ਕਰੋ, ਦਾਨ ਕਰੋ, ਪੁੰਨ ਕਰੋ, ਹੋਰ ਅਨੇਕਾਂ ਕਿਸਮ ਦੇ ਕੰਮ ਕਰੋ। ਇਹ ਕਲਯੁਗ ਦਾ ਐਸਾ ਪ੍ਰਭਾਵ ਹੈ ਕਿ ਆਦਮੀ ਦੇ ਮਨ ਵਿੱਚ ਆ ਜਾਣਾ ਕਿ ਮੈਂ ਸੇਵਾ ਕੀਤੀ ਹੈ, ਮੈਂ ਗੁਰਦੁਆਰਾ ਬਣਾਇਆ, ਮੈਂ ਹਸਪਤਾਲ ਚਲਾਇਆ। ਉਹ ਜਿਸ ਵਕਤ ਖਿਆਲ ਆਉਣਾ ਉਸੇ ਵੇਲੇ ਉਹਦਾ ਫਲ ਨਿਲ ਬਣ ਜਾਣਾ। ਮਿਹਨਤ ਕਿੰਨੀ ਕੀਤੀ? ਗੁਰੂ ਨਾਨਕ ਪਾਤਸ਼ਾਹ ਮਹਾਰਾਜ ਫਰਮਾਨ ਕਰਦੇ ਕਿ ਤੀਰਥ ਵਰਤ ਦਾਨ ਕਰ ਮਨ ਮੇ ਤਰੈ ਗੁਮਾਨ, ਨਾਨਕ ਨੇਹਲ ਜਾਤ ਤੇ ਜਿਉਂ ਕੁੰਚ ਰਿਸ਼ਨਾ। ਇਹ ਨੇਹਲ ਚਲੇ ਜਾਂਦੇ, ਫਿਰ ਕੋਈ ਐਸਾ ਪੁੰਨ ਵੀ ਹੈ? ਮਹਾਰਾਜ ਕਹਿੰਦੇ ਹਾਂ, ਕਲ ਮੈਂ ਇਹ ਪੁੰਨ ਗੁਣ ਗੋਬਿੰਦ ਕਾ ਹੈ। ਜਿੱਤ ਬਿਰਤੀ ਇਕਾਗਰ ਕਰਕੇ ਗੁਣ ਗਾਉਣਾ ਸਭ ਤੋਂ ਬੜਾ ਪੁੰਨ ਹੈ। ਕਹਿੰਦੇ ਇੱਕ ਤਾਂ ਇਹ ਗੁਣ ਗਾਵਤ ਤੇਰੀ ਉਤਰ ਸਮੈਲ, ਜਿਹੜੀ ਜਨਮਾਂ ਜਨਮਾਤਰਾਂ ਦੀ ਮੈਲ ਲੱਗੀ ਹੋਈ ਹੈ ਸਾਡੇ ਹਿਰਦੇ ਦੇ ਅੰਦਰ, ਉਹ ਪਰਮੇਸ਼ਰ ਦਾ ਗੁਣ ਗਾਉਣ ਨਾਲ ਉਤਰ ਜਾਇਆ ਕਰਦੀ ਹੈ, ਰਿਹਾ ਨਹੀਂ ਕਰਦੀ। ਦੂਸਰਾ ਬਿਨ ਸਜਾਏ ਹੋਮੈ ਵਿਖ ਫੈਲ, ਸਾਡੇ ਅੰਦਰ ਹਉਮੈ ਦੀ ਵਿਉਹ ਫੈਲੀ ਹੋਈ ਹੈ, ਉਹਨੇ ਸਾਨੂੰ ਜਨਮ ਮਰਨ ਦੇ ਚੱਕਰ ਚ ਪਾਇਆ ਹੋਇਆ, ਉਹ ਵਿਉਹ ਨੇ ਬੇਹੋਸ਼ ਕੀਤਾ ਹੋਇਆ ਸਾਨੂੰ। ਮੋਟੀ ਜੀ ਗੱਲ ਹੈ, ਕੋਈ ਕਹੇ ਵੀ ਮੈਂ ਤਾਂ ਬੇਹੋਸ਼ ਨਹੀਂ ਹਾਂ, ਮੈਨੂੰ ਕੌਣ ਕਹਿੰਦਾ ਕਿ ਮੈਂ ਬੇਹੋਸ਼ ਹਾਂ। ਹਰ ਬੰਦਾ ਕਹਿੰਦਾ ਵੀ ਮੈਂ ਬੇਹੋਸ਼ ਹਾਂ, ਮੈਂ ਘਰ ਦੇ ਕੰਮ ਕਰਦਾ, ਦਫ਼ਤਰ ਦੇ ਕਰਦਾ, ਸਾਰੇ ਕੰਮ ਕਰਦਾ। ਉਹ ਕਹਿੰਦੇ ਮਾਇੰਡ ਦੀ ਇੱਕ ਸਥਿਤੀ ਹੈ, ਕਾਰੋਬਾਰ ਤੂੰ ਕਰ ਸਕਦਾ, ਸੁਪਨੇ 'ਚ ਵੀ ਕਰਦਾ, ਉਸ ਵੇਲੇ ਵੀ ਤੇਰੀ ਬੇਹੋਸ਼ੀ ਹੋਇਆ ਕਰਦੀ ਹੈ, ਤੈਨੂੰ ਆਲੇ ਦੁਆਲੇ ਦਾ ਕੁਛ ਨਹੀਂ ਪਤਾ ਵੀ ਮੇਰੇ ਚਿਗਿਰਦੇ 'ਚ ਕੀ ਪਏ। ਲੱਖ ਰੁਪਈਆ ਸਰਾਣੇ ਰੱਖ ਕੇ ਥੈਲੀ ਪੈ ਜਾਓ, ਪਿਆਸ ਲੱਗੇ ਆਵੇ ਸੁਪਨੇ ਦੇ ਅੰਦਰ, ਪਾਣੀ ਵਾਸਤੇ ਦੌੜੇ ਫਿਰਦੇ ਆ, ਉਹ ਕਹੇ ਵੀ ਪਾਣੀ ਤਾਂ ਮਿਲੇਗਾ ਜੇ ਤੂੰ 1 ਰੁਪਈਆ ਦੇਵੇਂ, ਉਹ 1 ਰੁਪਈਆ ਨਹੀਂ ਲੱਭਦਾ, ਜਿੱਥੇ ਹੱਥ ਪਾਉਂਦਾ ਉੱਥੋਂ ਲੱਭਦਾ ਹੀ ਨਹੀਂ, ਮੰਗਦਾ ਸਭ ਕੁਛ ਕਰਦਾ ਨਹੀਂ ਮਿਲਦਾ। ਹੁਣ ਬੇਹੋਸ਼ੀ ਕੀ ਹੈ ਵੀ ਸਰਾਣੇ ਤਾਂ 1 ਲੱਖ ਰੁਪਈਆ ਪਿਆ ਤੇ 1 ਰੁਪਈਏ ਪਿੱਛੇ ਪਿਆਸਾ ਮਾਰਦਾ ਫਿਰਦਾ। ਮਹਾਰਾਜ ਕਹਿੰਦੇ ਸਥਿਤੀ ਹੈ ਮਾਇੰਡ ਦੀ, ਸੁਪਨੇ ਦੀ ਸਥਿਤੀ ਹੋਰ ਹੈ, ਘੂਕ ਨੀਂਦ ਦੇ ਵਿੱਚ ਪਤਾ ਹੀ ਨਹੀਂ ਸੰਸਾਰ ਹੈ ਜਾਂ ਨਹੀਂ ਹੈ, ਬਾਲ ਬੱਚੇ ਹੈਗੇ ਜਾਂ ਨਹੀਂ ਹੈ, ਕੋਈ ਦੁਸ਼ਮਣ ਮੇਰਾ ਹੈਗਾ ਕਿ ਨਹੀਂ ਹੈ, ਕੁਛ ਨਹੀਂ ਉਹਨੂੰ ਪਤਾ। ਉਹ ਸਥਿਤੀ ਐਸੀ ਹੋਇਆ ਕਰਦੀ ਹੈ, ਦੋ ਸਥਿਤੀਆਂ ਮਾਇੰਡ ਦੀਆਂ, ਘੂਕ ਨੀਂਦ ਦੀ ਤੇ ਸੁਪਨੇ ਦੀ। ਹੁਣ ਕਹਿੰਦੇ ਜਿਹੜੀ ਆਹ ਸਥਿਤੀ ਹੈ ਮਹਾਰਾਜ ਕਹਿੰਦੇ ਇਹ ਵੀ ਸੁੱਤਾ ਪਿਆ, ਤੂੰ ਤੇਈ ਗੁਣੀ ਸੰਸਾਰ ਭਰਨ ਸੁੱਤਾ, ਸੁੱਤਿਆਂ ਰਹਿਣ ਪਿਆ ਨਹੀਂ, ਰਜੋ ਗੁਣ ਤਮੋ ਗੁਣ ਸਤੋ ਗੁਣ, ਜੋ ਮਾਇਆ ਦੇ ਤਿੰਨ ਮੁੱਖ ਜਿਹੜੇ ਹੈ, ਤਿੰਨ ਲਹਿਰਾਂ ਨੇ ਵੱਡੀਆਂ, ਇਹਨਾਂ ਦੇ ਵਿੱਚ ਤੂੰ ਸੁੱਤਾ ਪਿਆ। ਫਿਰ ਜਾਗਣ ਵਾਲੀ ਗੱਲ ਹੋਰ ਹੈ, ਕਹਿੰਦੇ ਉਹ ਤੈਨੂੰ ਪਤਾ ਹੀ ਨਹੀਂ, ਕਿਉਂਕਿ ਅੱਜ ਤਾਂ ਤੈਨੂੰ ਸੁੱਤਾ ਪਿਆ, ਅਰਬਾਂ ਖਰਬਾਂ ਸਾਲ ਤੈਨੂੰ ਸੁੱਤੇ ਨੂੰ ਹੋ ਗਏ ਤੇ ਤੇਰਾ ਚਿੱਤ ਸੁਪਨੇ ਦੇ ਨਾਲ ਲੱਗਿਆ ਹੋਇਆ। ਉਹ ਸੁਪਨੇ ਦਾ ਜਿਹੜਾ ਤੇਰਾ ਚਿੱਤ ਹੈ ਤੇਤੇ ਕਰਤੱਬ ਕਰਾਉਂਦਾ, ਉਹ ਕਰਤੱਬਾਂ ਨੂੰ ਤੂੰ ਮੈਂ ਦੇ ਵਿੱਚ ਧਾਰਨ ਕਰਦਾ, ਉਹ ਤੇਰੇ ਕਰਮ ਬਣ ਜਾਂਦੇ ਆ, ਕਰਮ ਬਣ ਕੇ ਤੂੰ ਫਿਰ ਉਹਨਾਂ ਨੂੰ ਭੋਗੀ ਜਾਂਦਾ, ਜੰਮਦਾ ਮਰਦਾ, ਜੰਮਦਾ ਮਰਦਾ। ਦਰਅਸਲ ਅਵਸਥਾ ਹੋਰ ਹੈ, ਇਹ ਨੀਂਦ ਦੀ ਅਵਸਥਾ ਹੈ, ਸੰਸਾਰ ਵੀ ਸੁੱਤਾ ਪਿਆ ਸਾਰਾ, ਕੋਈ ਉਹ ਜਾਗਦਾ ਹੈ। ਕਹਿੰਦੇ ਸਿਰਫ ਗੁਰਮੁਖ ਨੂੰ ਜਾਗ ਆਉਂਦੀ ਹੈ, ਬਾਕੀ ਸਾਰਾ ਸੰਸਾਰ ਸੁੱਤਿਆਂ ਹੀ ਪੈਦਾ ਹੁੰਦਾ, ਸੁੱਤਿਆਂ ਹੀ ਕੰਮ ਕਰਦਾ, ਸੁੱਤਿਆਂ ਹੀ ਮਰ ਜਾਂਦਾ। ਉਹ ਛੋਟਾ ਸੁਪਨਾ ਹੈ, ਇਹ ਵੱਡਾ ਸੁਪਨਾ ਹੈ। ਮਹਾਰਾਜ ਕਹਿੰਦੇ ਸੁਪਨਿਆਂ 'ਚ ਦੋਹਾਂ 'ਚ ਕੋਈ ਫਰਕ ਨਹੀਂ ਹੈ, ਅਹਿਮ ਪੜ ਲਓ। ਜੈਸਾ ਸੁਪਨਾ ਰਹਿਣਗਾ ਸਾਹਿਬ। ਸੁਪਨਾ ਰਹਿਣ ਕਾ ਪੈਸਾ ਇਹ ਸੰਸਾਰ। ਰਾਤ ਦਾ ਸੁਪਨਾ ਜਦੋਂ ਜਾਗ ਆਉਂਦੀ ਹੈ ਅਸੀਂ ਕਹਿੰਦੇ ਹਾਂ ਇਹ ਸੁਪਨਾ ਸੀ। ਬਹੁਤ ਗੱਲਾਂ ਹੋ ਜਾਂਦੀਆਂ ਉਹਦੇ ਅੰਦਰ, ਡਰ ਵੀ ਜਾਂਦੇ ਹਾਂ, ਨੱਠੇ ਫਿਰਦੇ ਹਾਂ, ਦਿਲ ਧੱਕ ਧੱਕ ਕਰਦਾ, ਕਈਆਂ ਦਾ ਹਾਲ ਫੇਲ ਵੀ ਹੋ ਜਾਇਆ ਕਰਦਾ। ਮਹਾਰਾਜ ਕਹਿੰਦੇ ਠੀਕ ਉਸੇ ਤਰ੍ਹਾਂ ਨਾਲ ਇਹ ਸੁਪਨਾ ਹੈ, ਇਸ ਗੱਲ ਦੇ ਉੱਤੇ ਵਿਸ਼ਵਾਸ ਰੱਖ। ਕਹਿੰਦੇ ਮਹਾਰਾਜ ਉਹ ਤਾਂ ਜਾਗ ਆ ਜਾਵੇ ਸੁਪਨਾ ਟੁੱਟ ਜਾਂਦਾ, ਇਹਦੇ ਵਿੱਚ ਤਾਂ ਜਾਗ ਆਉਂਦੀ ਨਹੀਂ। ਕਹਿੰਦੇ ਜਾਗ ਤਾਂ ਨਹੀਂ ਆਉਂਦੀ, ਇਹਦੇ ਵਿੱਚ ਤਿੰਨ ਗੁਣਾਂ ਨੇ ਐਸੀ ਬੂਟੀ ਸੰਗਾ ਦਿੱਤੀ ਕਿ ਅਰਬਾਂ ਖਰਬਾਂ ਸਾਲ ਜਾਗ ਨਹੀਂ ਆਉਂਦੀ। ਜੀਵ ਦੁੱਖ ਸੁੱਖ ਭੋਗਦਾ ਤੁਰਿਆ ਫਿਰਦਾ, ਕਰਮ ਕਰਦਾ, ਕਰਮ ਚਿੰਬੜ ਜਾਂਦੇ ਨੇ, ਸਾਰਾ ਸੁਪਨੇ ਦਾ ਲਾ ਹੈ, ਉਹ ਸੁਪਨੇ ਦੇ ਲਾ ਦੇ ਵਿੱਚ ਤੁਰਿਆ ਨਹੀਂ। ਫਿਰ ਇਹ ਹੈ ਕਿ ਮੂਰਖ ਨੇ ਸੁਪਨੇ ਦੇ ਨਾਲ ਚਿੱਤ ਲਾਇਆ ਹੋਇਆ, ਸੁਪਨੇ ਸਹਿਤੀ ਚਿੱਤ ਮੂਰਖ ਲਾਇਆ, ਬਿਸਰੇ ਰਾਜ ਰਸ ਭੋਗ ਜਾਗਤ ਭੁਖ ਲਾਇਆ। ਆਜਾ ਗਈ ਬਤੀਤ ਧੰਦੇ ਤਾਇਆ, ਆਜਾ ਲੰਘੀ ਧੰਦੇ ਦੇ ਵਿੱਚ ਲੱਗੇ ਹੋਏ ਨੂੰ, ਉਵੇਂ ਸੁਪਨੇ ਦੇ ਵਿੱਚ ਅਗਲੇ ਜਨਮ ਚਲਿਆ ਗਿਆ, ਫੇਰ ਸੁਪਨੇ ਦੇ ਵਿੱਚ ਅਗਲੇ ਜਨਮ ਚਲਿਆ ਗਿਆ। ਪਰ ਹੈਗਾ ਮਹਾਰਾਜ ਕਹਿੰਦੇ ਸੁਪਨਾ, ਇੱਕ ਸੁਪਨਾ ਰਾਤ ਦਾ, ਉਹ ਕੁਛ ਟਾਈਮ ਤੇ ਬਾਅਦ ਟੁੱਟ ਜਾਇਆ ਕਰ ਰਿਹਾ, ਇੱਕ ਨਮੂਨਾ ਦਿਖਾ ਲਿਆ ਪਰਮੇਸ਼ਰ ਨੇ। ਉਹ ਕਹਿੰਦੇ ਜਿਵੇਂ ਉਹ ਸੁਪਨਾ ਇਵੇਂ ਹੈ, ਉਹ ਛੋਟਾ ਜਿਹਾ ਸ਼ੇਰ ਆਟਾ ਵੀ ਖਾਧਾ ਜਾਣਾ, ਹਜ਼ਾਰ ਕੁੰਟਲ ਆਟਾ ਵੀ ਖਾਧਾ ਜਾਣਾ, ਇਸ ਕਰਕੇ ਸੁਪਨਾ। ਕਹਿੰਦੇ ਜਾਗ ਜਿਹੜੀ ਹੈ ਨਾ, ਉਹ ਹੋਰ ਅਵਸਥਾ ਹੈ, ਉਹ ਸਾਰੇ ਬੰਦੇ ਨਹੀਂ ਜਾਗਦੇ। ਜਿਹਨੂੰ ਸਤਸੰਗ ਪ੍ਰਾਪਤ ਹੋ ਜਾਵੇ ਉਹਨੂੰ ਜਾਗ ਆ ਜਾਇਆ ਕਰਦੀ ਹੈ। ਕਬੂ ਸਾਧ ਸੰਗ ਤੇ ਭਾਵ, ਉਸ ਸਥਾਨ ਤੇ ਬੋਲਣਾ, ਅੰਤਰ ਹੋਏ ਗਿਆਨ ਪ੍ਰਕਾਸ਼, ਉਸ ਸਥਾਨ ਕਾ ਨਹੀਂ ਵਿਨਾਸ਼। ਮਨ ਤਾਂ ਨਾਮ ਰਤੇ ਇੱਕ ਰੰਗ, ਸਦਾ ਵਸੇ ਪਾਰ ਬ੍ਰਹਮ ਕਿਸ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਵਿਸ਼ਰਾਮ, ਨਾਨਕ ਪ੍ਰਭ ਕੇ ਸਭ ਕਰਮਾ। ਇਹ ਜਨਮ ਦੇ ਵਿੱਚ ਜਾਗ ਆ ਜਾਂਦੀ ਹੈ ਸੰਤਾਂ ਨੂੰ ਮਿਲ ਕੇ। ਮਹਾਰਾਜ ਕਹਿੰਦੇ ਤਰਨ ਦਾ ਕਲਯੁਗ ਦੇ ਅੰਦਰ ਇੱਕੋ ਇੱਕ ਉਪਾਅ ਹੈ, ਇਸ ਤਰ੍ਹਾਂ ਨਾਲ ਪ੍ਰਮਾਣ ਕਰ। ਸਤ ਸੰਗਤ ਮੇਰੇ ਸੋਈ ਤਰਿਆ, ਮੇਰੇ ਮਾਰੂ ਸੰਗਤ ਮੇਰੇ ਸੋਈ ਤਰਿਆ, ਮੇਰੇ ਮਾਰੂ ਆਹਰ ਹਰ ਜੋ ਭਰਿਆ ਸੈਲ ਪੱਥਰ ਮੈਂ ਜਨ ਤੋਂ ਪਾਏ ਤਾਗਾ ਰਿਜ਼ਕ ਆਗੇ ਕਰ ਤਰੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸ਼ਾਦ ਪਰਮ ਪਦ ਪਾਇਆ ਸੂਕੇ ਕਾਸ਼ ਤਰਿਆ। ਮਹਾਰਾਜ ਜੀ ਫਰਮਾਨ ਕਰ ਰਹੇ ਹੈ ਕਿ ਸਤਸੰਗ ਕਿਸੇ ਨੂੰ ਵੀ ਪ੍ਰਾਪਤ ਹੋ ਜਾਵੇ, ਕਿੱਦਾਂ ਹੀ ਬੁਰੇ ਤੇ ਬੁਰਾ ਬੰਦਾ ਕਿਉਂ ਨਾ ਹੋਵੇ, ਕਿੱਦਾਂ ਹੀ ਚੰਗਾ ਬੰਦਾ ਕਿਉਂ ਨਾ ਹੋਵੇ, ਉਹਨੇ ਤਰਨਾ ਹੀ ਤਰਨਾ ਹੈ ਜੇ ਸਤਸੰਗ ਦੇ ਵਿੱਚ ਦੱਸੇ ਹੋਏ ਵਚਨਾਂ ਨੂੰ ਘੁਮਾ ਦੇਵੇ। ਸੰਤੋ ਸਾਗਰ ਪਾਰ ਤਰੀਏ, ਜੇ ਕੋ ਵਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸ਼ਾਦੀ ਤਰੀ। ਬੜਾ ਭਿਆਨਕ ਹੈ ਇਹ ਜਿਹੜਾ ਹੈ ਭਵ ਜਲ ਸਾਗਰ, ਤਰਿਆ ਨਹੀਂ ਤਰ ਕਹਿੰਦੇ ਨੇ, ਤਰਨ ਤਰਿਆ ਨਹੀਂ ਜਾਂਦਾ, ਪਰ ਸਤਸੰਗ ਮਿਲਣ ਦੇ ਨਾਲ ਸਹਿਜੇ ਹੀ ਤਰ ਜਾਇਆ ਕਰਦਾ। ਗੁਰੂ ਨਾਨਕ ਪਾਤਸ਼ਾਹ ਨੂੰ ਇੱਕ ਵਾਰੀ ਇੱਕ ਗੁਰਸਿੱਖ ਨੇ ਬੇਨਤੀ ਕੀਤੀ ਕਿ ਮਹਾਰਾਜ ਸਤਸੰਗ ਦਾ ਮਹਾਤਮ ਬਹੁਤ ਹੀ ਵੱਡਾ ਦੱਸਦੇ। ਕਹਿੰਦੇ ਕੌਣ? ਕਹਿੰਦੇ ਮੇਰੇ ਕੋਲ ਮਹਾਰਾਜ ਸਾਧੂ ਸੰਤ ਆਉਂਦੇ ਨੇ, ਮੈਂ ਸਾਰਿਆਂ ਤੇ ਪੁੱਛਦਾ। ਕਹਿੰਦੇ ਫੇਰ? ਕਹਿੰਦੇ ਮੇਰਾ ਮਨ ਨਹੀਂ ਮੰਨਦਾ, ਕਿਸੇ ਦਾ ਨਹੀਂ ਮੰਨਦਾ, ਬਿਰਲਾ ਬਿਰਲਾ ਪੁਰਸ਼ ਹੈ ਜਿਹਦਾ ਮਨ ਮੰਨਦਾ, ਸਾਰਾ ਹੀ ਝਗੜਾ ਮੰਨਦਾ, ਮੰਮਾ ਮਨ ਸਿਉਂ ਕਾਜ ਹੈ, ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸਿਉਂ ਕਹੇ ਕਬੀਰਾ, ਮਨ ਸਾ ਮਿਲਿਆ ਨਾ ਕੋਈ। ਇਹ ਮਨ ਦਾ ਹੀ ਸਾਰਾ ਖੇਡ ਹੋ ਰਿਹਾ, ਜਿੰਨਾ ਵੀ ਹੋ ਰਿਹਾ ਸੰਸਾਰ ਵੀ ਮਨ ਕਰਕੇ ਹੈ। ਜੇ ਮਨ ਮੰਨ ਜਾਵੇ ਅੱਗੇ ਹੀ ਵਾਹਿਗੁਰੂ ਬਣ ਜਾਵੇ, ਸਾਰਾ ਸੰਸਾਰ ਨਹੀਂ ਮੰਨਦਾ, ਨਾ ਇਹ ਗੁਰੂ ਦੀ ਸੁਣੇ, ਨਾ ਕਿਸੇ ਪੀਰ ਪੈਗੰਬਰ ਦੀ ਸੁਣੇ, ਆਪਣੀ ਸੁਣਨਾ। ਜੋ ਕੁਛ ਇਹਦੇ ਅੰਦਰ ਪੈ ਗਿਆ, ਜੋ ਪਾਵੇ ਭਾਂਡੇ ਵਿੱਚ ਵਾਸਾ ਨਿਕਲੇ, ਕਿਆ ਕੋਈ ਕਰੇ ਵਿਚਾਰਾ, ਉਹ ਜਿਹੜਾ ਕੂੜ ਕਵਾੜੇ ਦੇ ਅੰਦਰ ਪੈ ਗਿਆ ਉਹਨੂੰ ਨਹੀਂ ਇਹ ਛੱਡਦਾ, ਨਾ ਗੁਰੂ ਦੇ ਕਹੇ ਤੇ ਛੱਡੇ, ਉਹ ਮੱਥੇ ਟੇਕੀ ਜਾਊਗਾ। ਉਂਝ ਬੜਾ ਲੜਾਈਆਂ ਕਰੂ, ਮੇਰਾ ਗੁਰੂ ਹੈ, ਵਚਨ ਮੰਨਣਾ ਨੀ, ਵਚਨ ਨਹੀਂ ਮੰਨਦਾ। ਕਹਿੰਦੇ ਥਾਏ ਨਹੀਂ ਪੈਂਦਾ, ਸੇਵ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਥਾਏ। ਜਿਹੜੀਆਂ ਬੇਸ਼ਬਦ ਨੇ ਰੂਹਾਨੀਅਤ ਦੇ ਰਾਹ ਵਿੱਚ, ਆਤਮ ਮਾਰਗ ਦੇ ਰਾਹ ਵਿੱਚ, ਉਹ ਅਸੀਂ ਮੰਨਦੇ ਨਹੀਂ ਹਾਂ। ਸਾਰੇ ਆਪਣੇ ਆਪ ਚ ਦੇਖ ਲਓ, ਉਹ ਨਾ ਮੰਨਣ ਕਰਕੇ ਗਾਹਾਂ ਸਾਨੂੰ ਰਾਹ ਪੌੜੀ ਦਾ ਅਗਲਾ ਡੰਡਾ ਨਹੀਂ ਲੱਭਦਾ। ਪਹਿਲਾਂ ਪਹਿਲੇ ਡੰਡੇ ਤੇ ਤਾਂ ਪੈਰ ਰੱਖੋ, ਮੰਨੋ। ਮੰਨਣ ਦੀ ਇੱਕ ਮਿਸਾਲ ਮੈਂ ਦੱਸਦਾ, ਇਹ ਪੰਜੇ ਪਾਂਡਵ ਤੇ ਦੁਰਯੋਧਨ ਦੇ ਭਰਾ ਸਾਰੇ ਪੜ੍ਹਨ ਪਾ ਦਿੱਤੇ ਉਸਤਾਦ ਦੇ ਪਾਸ, ਬੜੇ ਕਾਬਲ ਉਸਤਾਦ ਸੀ, ਤੇ ਉਹਨਾਂ ਨੇ ਕਿਹਾ ਵੀ ਇਹਨਾਂ ਬੱਚਿਆਂ ਨੂੰ ਇੰਨਾ ਤਾਗ ਕਰ ਦਿਓ ਕਿ ਬੜੇ ਵਿਦਵਾਨ ਹੋ ਜਾਣ। ਕਹਿਣ ਲੱਗੇ ਮਹਾਰਾਜ ਤੁਸੀਂ ਫਿਕਰ ਨਾ ਕਰੋ, ਦਿਨਾਂ ਚ ਹੀ ਪੜ੍ਹਾ ਦਾਂਗੇ ਅਸੀਂ। ਸੋ ਸਾਰੇ ਪੜ੍ਹਨ ਲੱਗ ਕੇ ਪੜ੍ਹੀ ਜਾਂਦੇ ਨੇ, ਪੜ੍ਹੀ ਜਾਂਦੇ ਆ, ਮਹੀਨਾ ਹੋ ਗਿਆ। ਤੇ ਉਸ ਵੇਲੇ ਇਹਨਾਂ ਦਾ ਪਿਤਾ ਆਇਆ ਕਿ ਕਹਿਣ ਲੱਗਿਆ ਵੀ ਕੀ ਹਾਲ ਹੈ ਇਹਨਾਂ ਦੀ ਪੜ੍ਹਾਈ ਦਾ? ਕਹਿੰਦੇ ਜੀ ਬਾਕੀ ਤਾਂ ਕੈਦਾ ਕੂਦਾ ਪੜ੍ਹ ਗਏ, ਆਹ ਜਿਹੜਾ ਸਾਰਿਆਂ ਨਾਲ ਵੱਡਾ ਭਰਾ ਹੈ ਇਹਨਾਂ ਦਾ ਦਰਜੋ, ਇਹ ਅਧਿਸ਼ਟਰ, ਇਹ ਇੱਕ ਲਾਈਨ ਤੋਂ ਗਾਹ ਚੱਲਿਆ ਹੀ ਨਹੀਂ ਹੈ। ਬੜੇ ਹੈਰਾਨ ਹੋਏ ਵੀ ਮਹੀਨੇ ਦੋ ਹੋ ਗਏ, ਦੋ ਅੱਖਰ ਨਹੀਂ ਪੜ੍ਹੇ ਨੇ। ਕਹਿੰਦੇ ਕਹਿੰਦਾ ਕੀ ਹੈ? ਕਹਿੰਦੇ ਇਹ ਕਹਿੰਦਾ ਮੇਰੇ ਯਾਦ ਨਹੀਂ, ਮੇਰੇ ਯਾਦ ਨਹੀਂ ਹੈ। ਕਹਿੰਦੇ ਮੇਰੇ ਕੋਲ ਬੁਲਾਓ, ਗੁੱਸਾ ਆ ਗਿਆ, ਕਹਿਣ ਲੱਗਿਆ ਪੜ੍ਹ ਦਿੱਤਾ ਸਾਰਾ, ਤੇ ਉੱਥੇ ਆ ਕੇ ਫੇਰ ਖੜ ਗਿਆ। ਉੱਥੇ ਲਿਖਿਆ ਸੀ ਕ੍ਰੋਧ ਮਤ ਕਰੋ, ਕਹਿੰਦਾ ਅੱਗੇ ਚੱਲ, ਕਹਿੰਦਾ ਮੇਰੇ ਸਬਕ ਪੱਕਿਆ ਨਹੀਂ ਹੈ। ਦੇਖੋ ਛੋਟੀ ਜਿਹੀ ਗੱਲ ਚ ਕਿੱਡੀ ਬੜੀ ਗੱਲ ਛੁਪੀ ਪਈ ਹੈ, ਨਿੱਕੀ ਜਿਹੀ ਗੱਲ ਹੈ ਐਵੇਂ, ਲੇਕਿਨ ਬੜਾ ਬੜੀ ਬਾਤ ਛੁਪੀ ਹੋਈ ਹੈ ਇਹਦੇ ਚ। ਸਾਡਾ ਸਾਰਿਆਂ ਦਾ ਭਲਾ ਹੋ ਜਾਵੇ ਇੱਕਦਮ ਜੇ ਇਹ ਗੱਲ ਸਾਡੇ ਸਮਝ ਚ ਆ ਜਾਵੇ। ਉਹ ਕਹਿੰਦਾ ਤੂੰ ਮੈਨੂੰ ਸੁਣਾਇਆ ਵੀ ਕ੍ਰੋਧ ਮਤ ਕਰੋ, ਕਹਿੰਦਾ ਮੇਰੇ ਪੱਕਿਆ। ਉਹ ਪੰਜ ਦਸ ਦਫਾ ਕਿਹਾ ਵੀ ਤੂੰ ਗਾਹਾਂ ਲੈ ਸਬਕ ਤੇਰੇ ਪੱਕਦਾ ਗਿਆ, ਕਹਿੰਦਾ ਨਹੀਂ ਪੱਕਿਆ। ਉਹਨੂੰ ਕ੍ਰੋਧ ਆ ਗਿਆ, ਉਹਨੇ ਉਹਦੇ ਮੂੰਹ ਦੇ ਉੱਤੇ ਦੋ ਤਿੰਨ ਚਪੇੜਾਂ ਮਾਰ ਦਿੱਤੀਆਂ। ਹੱਸ ਪਿਆ, ਕਹਿੰਦਾ ਪਿਤਾ ਜੀ ਹੁਣ ਪੱਕ ਗਿਆ। ਕਹਿੰਦੇ ਫਿਰ ਡੰਡੇ ਖਾ ਕੇ ਹੀ ਪੱਕਿਆ ਨਾ? ਕਹਿੰਦਾ ਇਹ ਸਭ ਕੇ ਐਸਾ ਸੀ ਡੰਡੇ ਖਾ ਕੇ ਹੀ ਪੱਕਣ ਵਾਲਾ ਸੀ, ਹੋਰ ਤਾਂ ਕੋਈ ਤਰੀਕਾ ਹੀ ਨਹੀਂ ਸੀ। ਮੈਨੂੰ ਕੋਈ ਇਹੀ ਜਿਹੀ ਗੱਲ ਕਹੀ ਜਾਵੇ ਜਿਹਦੇ ਨਾਲ ਮੈਨੂੰ ਕ੍ਰੋਧ ਆਵੇ, ਉਹ ਤੁਸੀਂ ਮੇਰੇ ਥੱਪੜ ਮਾਰੇ, ਮੈਨੂੰ ਕ੍ਰੋਧ ਆਇਆ ਹੀ ਨਹੀਂ ਹੈ। ਨਿੱਕੀ ਜਿਹੀ ਬਾਤ ਹੈ ਇਹ ਬਾਤ ਕੀ ਹੈ? ਉਹਨੇ ਕਹਿੰਦਾ ਕ੍ਰੋਧ ਨਾ ਕਰੋ। ਮਹਾਰਾਜ ਕਹੀ ਜਾਂਦੇ ਹੈ ਉਹਨਾਂ ਪਾਸ ਦੁਆਸ ਨਾ ਭਿੱਟੀਆ ਜਿਨ ਅੰਤਰ ਕ੍ਰੋਧ ਚੰਡਾਲ, ਜਿਨ੍ਹਾਂ ਦੇ ਅੰਦਰ ਕ੍ਰੋਧ ਚੰਡਾਲ ਹੈ ਉਹਦੇ ਨੇੜੇ ਤੇੜੇ ਨਾ ਜਾਓ, ਕਿਉਂਕਿ ਉਹਦੀ ਜਿਹੜੀ ਵੇਵ ਚੱਲ ਰਹੀ ਹੈ ਨਾ ਅੰਦਰੋਂ। ਅੱਜ ਕੱਲ੍ਹ ਤਾਂ ਗੱਲਾਂ ਸਮਝਣੀਆਂ ਬਹੁਤੀਆਂ ਸਿਖਾਲੀਆਂ ਹੋ ਗਈਆਂ, ਕਿਉਂਕਿ ਸਾਇੰਸ ਬਹੁਤ ਹੀ ਸੂਖਸ਼ਮ ਤੱਤਾਂ ਨੂੰ ਫੜ ਰਹੀ ਹੈ। ਹਰ ਬੰਦੇ ਦੇ ਅੰਦਰੋਂ ਹਰ ਵਕਤ ਵੇਵਸ ਨਿਕਲਦੀਆਂ ਨੇ, ਕਲਰਸ ਨਿਕਲਦੇ ਆ, ਫਲੈਸ਼ ਨਿਕਲਦੇ, ਉਹ ਛਾ ਜਾਂਦੇ ਨੇ ਅਲਗਲੇ। ਸਤਸੰਗ ਦਾ ਮਹਾਤਮ ਤਾਂ ਹੀ ਵੱਡਾ ਹੁੰਦਾ, ਇੱਥੇ ਚਿੱਤ ਟਿਕਿਆ ਹੋਇਆ, ਸ਼ਾਂਤੀ ਦੇ ਵੇਵਸ ਨਿਕਲਦੀ। ਸੋ ਉਹਦੇ ਵਿੱਚ ਕ੍ਰੋਧ ਦੀ ਬੰਦਾ ਜਿਹੜਾ ਹੈ ਉਹਦੇ ਅੰਦਰੋਂ ਕ੍ਰੋਧਿਤ ਐਨਰਜੀ ਬਾਹਰ ਆਉਂਦੀ ਹੈ, ਉਹ ਫੈਲਦੀ ਹੈ। ਜਿਹਦੇ ਕੋਲ ਜਾਓ, ਜਿਹਦੇ ਵੱਲ ਦੇਖੂ, ਉਹ ਵੀ ਜਿਹਨੂੰ ਟੱਚ ਕਰੇਗਾ ਉਹਦੀ ਬਾਡੀ ਚ ਉਸੇ ਵੇਲੇ ਦਾਖਲ ਹੋਣਾ ਸ਼ੁਰੂ ਹੋ ਜਾਏ। ਮਹਾਰਾਜ ਕਹਿੰਦੇ ਭਿੱਟ ਨਾ ਬੰਦੇ ਆਉਂਦੀ ਮੰਨੋ, ਜੇ ਭਿੱਟ ਮੰਨਣੀ ਹੈ ਨਾ ਕ੍ਰੋਧੀ ਦੀ ਮੰਨੋ, ਕਾਮੀ ਦੀ ਭਿੱਟ ਮੰਨੋ, ਇਹ ਦੋਏ ਗੇਰ ਦਿੰਦੇ, ਲੋਭੀ ਦੀ ਭਿੱਟ ਮੰਨੋ, ਹੰਕਾਰੀ ਦੀ ਭਿੱਟ ਮੰਨੋ, ਬੰਦਿਆਂ ਦੀ ਕੋਈ ਭਿੱਟ ਨਾ ਮੰਨੋ। ਬੰਦੇ ਤਾਂ ਉੱਚੇ ਨੇ, ਇਹ ਜਜ਼ਬਿਆਂ ਕਰਕੇ ਉੱਤਮ ਨੀਚ ਹੁੰਦੇ ਨੇ। ਸੋ ਇਸ ਤਰ੍ਹਾਂ ਅਸੀਂ ਕ੍ਰੋਧ ਵੀ ਕਰੀ ਜਾਂਦੇ ਹਾਂ, ਸਾਰਿਆਂ ਨਾਲੋਂ ਸਿੱਖ ਵੀ ਬੜੇ ਹੋ ਆਪਣੇ ਆਪ ਨੂੰ ਕਹਾਉਂਦੇ ਹਾਂ ਵੀ ਮੈਂ ਤਾਂ ਪੰਜ ਬਾਣੀਆਂ ਪੜ੍ਹਦਾ, ਮੈਂ ਦਸ ਪੜ੍ਹਦਾ, ਮੈਂ ਪੰਦਰਾਂ ਪੜ੍ਹਦਾ, ਮੈਂ ਇੰਨਾ ਚਿਰ ਭਜਨ ਕਰਦਾ। ਉਹ ਕਹਿੰਦੇ ਕੋਈ ਗੱਲ ਮੰਨੀ ਵੀ ਹੈ ਗੁਰੂ ਦੀ? ਗੁਰੂ ਦੀ ਗੱਲ ਨਹੀਂ ਮੰਨਦੇ, ਇੱਥੇ ਆ ਕੇ ਪ੍ਰੋਬਲਮ ਸਾਡੇ ਅੰਦਰ ਇੱਕ ਫਰਕ ਪੈ ਗਿਆ ਗੁਰੂ ਨਾਲ, ਜਿਹੜਾ ਸਾਨੂੰ ਅੱਗੇ ਡੰਡਾ ਚੜ੍ਹਨ ਨਹੀਂ ਦਿੰਦਾ, ਕਿਉਂਕਿ ਇਹਦੇ ਵਿੱਚ ਅਸੀਂ ਮੰਨਿਆ ਨਹੀਂ, ਨਾ ਮੰਨਣ ਕਰਕੇ ਗਲਤ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਗੱਲ ਤਾਂ ਸਾਰੀ ਮੰਨਦੀ ਹੈ, ਸਰੀਰ ਨਾਲ ਨਹੀਂ ਸੰਬੰਧ ਰੱਖਦੀ। ਮਮਾ ਮਨ ਸਿਉ ਕਾਜ, ਜੇ ਤੇਰਾ ਮਨ ਸਾਥ ਦਿੰਦਾ ਹੈ ਤਾਂ ਤੇਰੇ ਕਰਮ ਧਰਮ ਪੂਜਾ ਪਾਠ ਇੰਨੇ ਫਲੀਭੂਤ ਹੋਣਗੇ ਕਿ ਦਿਨਾਂ ਚ ਤੂੰ ਉੱਥੇ ਉਸ ਮੰਜ਼ਿਲ ਤੇ ਪਹੁੰਚੇਗਾ ਜਿੱਥੇ ਜਨਮਾਂ ਜਨਮਾਂਤਰਾਂ ਦੇ ਵਿੱਚ ਵੱਡੇ ਵੱਡੇ ਨਹੀਂ ਪਹੁੰਚ ਸਕਦੇ। ਉਹ ਮਨ ਨਹੀਂ ਮੰਨਦਾ। ਪਾਥਰੀਅਰੀ ਨੇ ਮਨ ਦੇ ਬਾਰੇ ਲਿਖਿਆ ਹੈ ਵੀ ਮਨ ਦੁਸ਼ਮਣ ਜਿੰਨਾ ਚਿਰ ਜਿਉਂਦਾ ਸਾਰੇ ਦੁਸ਼ਮਣ ਜਿਉਂਦੇ ਨੇ, ਜਦੋਂ ਮਨ ਦੁਸ਼ਮਣ ਮਰ ਗਿਆ ਉਹਨਾਂ ਉਸ ਵੇਲੇ ਸਾਰੇ ਮਰ ਜਾਣ। ਪਦਮਨੀ ਰਾਣੀਆਂ ਸੀ ਇਹਦੇ, ਛੱਡ ਦਿੱਤੀਆਂ, ਖਜ਼ਾਨੇ ਭਰੇ ਹੋਏ ਸੀ ਹੀਰੇ ਲਾਲ ਜਵਾਹਰਾਤ ਨਾਲ, ਉਹ ਸਾਰ ਛੱਡ ਦਿੱਤੇ, ਫੌਜਾਂ ਛੱਡਤੀਆਂ, ਰਾਜ ਮਹਿਲ ਛੱਡ ਦਿੱਤਾ, ਘਰ ਘਰ ਆ ਕੇ ਮੰਗਦਾ ਫਿਰਦਾ, ਗਾਲਾਂ ਖਾਂਦਾ, ਬਿਰਤੀ ਧਾਰਨ ਕਰ ਲਈ ਕਰ ਪਾਤੀ। ਉਹਨੂੰ ਕਹਿੰਦੇ ਨੇ ਵੀ ਕੋਈ ਚੀਜ਼ ਨਾ ਕੋਲ, ਪਹਿਲਾਂ ਇਹ ਤਿੰਨ ਚੀਜ਼ਾਂ ਲੈ ਕੇ ਆਇਆ ਸੀ ਘਰੋਂ, ਇੱਕ ਦਰੀ ਸੀ ਛੋਟੀ ਜਿਹੀ, ਢਾਈ ਫੁੱਟ ਚੌੜੀ ਤੇ 6 ਫੁੱਟ ਲੰਬੀ, ਦੂਰੀ ਕਰਕੇ ਆਸਣ ਬਣਾ ਲੈਂਦਾ ਸੀ, ਜਦ ਪੈਣਾ ਹੁੰਦਾ ਉਹਨੂੰ ਖੋਲ ਕੇ ਪੈ ਜਾਂਦਾ ਸੀ। ਸਰਾਣਾ ਸੀਗਾ ਛੋਟਾ ਜਿਹਾ, ਨਿੱਕਾ ਜਿਹਾ 2 ਗਿੱਠ ਦਾ, ਫੁੱਟਕ ਦਾ ਸਮਝ ਲਓ, ਉਹਦੇ ਵਿੱਚ ਬਲੇਟ ਲੈਂਦਾ ਸੀ। ਇੱਕ ਗੜਬੀ ਸੀ ਇਹਦੇ ਕੋਲ, ਪਾਣੀ ਪੀਣਾ ਤਾਂ ਗੜਬੀ ਦੇ ਵਿੱਚ ਲੈ ਆਉਂਦਾ ਸੀ। ਬੀਬੀਆਂ ਤੁਰੀਆਂ ਜਾਂਦੀਆਂ ਸੀ, ਇਹ ਕਿਤੇ ਆਰਾਮ ਕਰ ਰਿਹਾ ਸੀ, ਕਹਿੰਦੇ ਦੇਖੋ ਆ ਸਾਧ ਕਿਹਾ ਜਾ, ਘਰ ਛੱਡਿਆ, ਬਾਰ ਛੱਡਿਆ, ਪਤਾ ਨਹੀਂ ਬਾਲ ਬੱਚੇ ਛੱਡੇ ਹੋਣਗੇ, ਘਰ ਵਾਲੀਆਂ ਛੱਡੀਆਂ ਹੋਣਗੀਆਂ। ਕਹਿੰਦੀ ਅਜੇ ਇਹਦੇ ਅੰਦਰੋਂ ਲਾਲਸਾ ਨਹੀਂ ਗਈ, ਸਰਾਣ ਲਈ ਪਿਆ। ਗੱਲ ਸੁਣੀ ਇਹਨੇ ਸਰਾਣਾ ਸੁੱਟ ਦਿੱਤਾ। ਨਾ ਕਿਸੇ ਨੇ ਫੇਰ ਕਹਿ ਦਿੱਤਾ, ਕਹਿੰਦੇ ਇਹ ਤੇ ਹੱਥਾਂ ਨਾਲ ਨੀ ਪਾਣੀ ਪੀ ਆਉਂਦਾ, ਗੜਵੀ ਚੱਕੀ ਫਿਰਦਾ, ਉਹਨੂੰ ਸਾਂਭਦਾ ਫਿਰਦਾ, ਘਰ ਨੀ ਛੱਡਿਆ ਬਾਹਰ ਛੱਡਿਆ, ਇੱਕ ਗੜਵੀ ਨੀ ਤੇ ਛੱਡ ਹੋਈ, ਉਹ ਗੜਵੀ ਵੀ ਛੱਡਤੀ। ਐਵੇਂ ਗੱਲ ਸੁਣ ਕੇ ਦਰੀ ਵੀ ਛੱਡਤੀ, ਕਿਰਪਾਤੀ ਬਿਰਤੀ ਧਾਰਨ ਕਰ ਲਈ। ਕਿਰਪਾਤੀ ਇਹ ਹੁੰਦੀ ਆ ਵੀ ਹੱਥਾਂ ਚ ਲੈ ਕੇ ਖਾਣਾ। ਇਹ ਸੰਘਣੇ ਜੰਗਲਾਂ ਚ ਚਲਿਆ ਗਿਆ ਜਿੱਥੇ ਕੰਦ ਮੂਲ ਚੁੱਕ ਕੇ ਖਾ ਲੈਂਦਾ ਸੀ, ਤਪ ਕਰਨਾ ਸ਼ੁਰੂ ਕਰ ਦਿੱਤਾ, ਭਾਰੀ ਤਪੱਸਿਆ, ਸਾਰੀ ਰਾਤ ਜਾਗਦਾ। ਅੱਜ ਕਿਸੇ ਐਸੇ ਥਾਂ ਤੇ ਬੈਠਾ ਜਿੱਥੇ ਦੀ ਰਸਤਾ ਸੀ ਲੰਘ ਜਾਂਦੇ ਸੀ ਰਾਹੀ, ਚਾਂਦੀ ਚਾਨਣੀ ਹੈ ਪੂਰੀ, ਤੇ ਨਿਗਾਹ ਖੁੱਲੀ, ਨਿਗਾਹ ਖੁੱਲ ਕੇ ਚਾਂਦੀ ਚਾਨਣੀ ਘਾਹ ਤੇ ਪੈ ਰਹੀ ਹੈ, ਕੀ ਦੇਖਦਾ ਹੈ ਵੀ ਇੱਕ ਵੱਡੇ ਸਾਈਜ਼ ਦਾ ਲਾਲ ਜਿਹੜਾ ਨੇ ਸਾਰੇ ਰਾਜ ਕਰਨ ਵੇਲੇ ਦੇਖਿਆ ਨਹੀਂ ਸੀ। ਲਾਲ ਇਹਦੇ ਕੋਲ ਬਹੁਤ ਸੀ ਪਰ ਐਡਾ ਵੱਡਾ ਲਾਲ ਨਹੀਂ ਸੀਗਾ। ਉਸੇ ਵੇਲੇ ਚਿੱਤ ਨੇ ਬੇਸਮਝੀ ਚਾ ਕੇ ਮਨ ਨੇ ਕਿਹਾ ਚੱਕ ਲੈ, ਇਹ ਨਹੀਂ ਦੇਖਿਆ ਵੀ ਮੈਂ ਤਾਂ ਘਰ ਬਾਹਰ ਰਾਣੀਆਂ ਰਿਵਾਜ ਸਭ ਛੱਡਿਆ ਆ, ਮੈਂ ਹੀ ਕਰਨਾ ਲਾਲ। ਮਨ ਨੇ ਧੋਖਾ ਦੇਤਾ, ਲਾਲ ਚੁੱਕ ਲਿਆ, ਪਛਤਾਇਆ ਲਾਲ ਨਹੀਂ, ਪਾਨ ਖਾ ਕੇ ਕਿਸੇ ਨੇ ਥੁੱਕਿਆ ਹੋਇਆ ਸੀ। ਬਹੁਤ ਰੋਇਆ, ਬਹੁਤ ਰੋਇਆ, ਕਹਿਣ ਲੱਗਿਆ ਸਭ ਕੁਝ ਛੱਡ ਕੇ ਅਜੇ ਜਿਉਂਦਾ ਇਹ, ਧੋਖਾ ਦੇ ਰਿਹਾ। ਇਹਨੇ ਫਿਰ ਇੱਕ ਸ਼ਲੋਕ ਉਚਾਰਿਆ ਦੂਰਾ, ਰਿਪ ਕਹਿੰਦੇ ਨੇ ਦੁਸ਼ਮਣ ਨੂੰ, ਜੀਤੇ ਕਹਿੰਦੇ ਨੇ ਜਿੱਤਣਾ, ਤੇ ਜੀਤੇ ਹੀ ਕਹਿੰਦੇ ਨੇ ਜਿਉਂਦੇ ਨੂੰ। ਪਹਿਲੇ ਚ ਤਾਂ ਕਿਹਾ ਵੀ ਜੇ ਮਨ ਜਿਉਂਦਾ ਸਾਰੇ ਦੁਸ਼ਮਣ ਜਿਉਂਦੇ ਆ, ਮਨ ਰਿਪ ਜੀਤੇ ਸਭ ਰਿਪ ਜੀਤੇ। ਦੂਸਰਾ ਕਿਹਾ ਮਨ ਰਿਪ ਜੀਤੇ ਸਭ ਰਿਪ ਜੀਤੇ, ਜੇ ਪਹਿਲਾਂ ਹੈਗਾ ਵੀ ਮਨ ਜਿਉਂਦਾ ਸਾਰੇ ਦੁਸ਼ਮਣ ਜਿਉਂਦੇ ਨੇ, ਕੰਮ ਕਰੋ ਲੋਭ ਮੋਹ ਅਹੰਕਾਰ ਈਰਖਾ ਨਿੰਦਿਆ ਚੁਗਲੀ ਵਗੈਰਾ, ਜਦ ਮਨ ਜਿੱਤ ਲਿਆ ਫਿਰ ਸਾਰੇ ਮਰ ਗਏ। ਬਾਤ ਬਹੁਤ ਵੱਡੀ ਕਹਿਤੀ, ਸਾਨੂੰ ਇੱਕ ਚਾਨਣ ਮਨਾ ਰਿਹਾ ਹੈ ਇਹ ਬਾਤ। ਉਹ ਇਹ ਕਿ ਮਨ ਜਿਹੜਾ ਇਹ ਨਹੀਂ ਮੰਨ ਰਿਹਾ, ਗੁਰੂ ਨਾਨਕ ਪਾਤਸ਼ਾਹ ਮਸਜਿਦ ਚ ਖੜੇ ਸਮਝਾ ਰਹੇ ਨੇ ਕਿ ਨਵਾਬ ਦੌਲਤ ਖਾਨ ਤੂੰ ਘਰ ਤੋਂ ਚੱਲ ਕੇ ਆਇਆ, ਮਸਜਿਦ ਵਿਚ ਆਇਆ, ਨਮਾਜ਼ ਪੜ੍ਹਨ ਵਾਸਤੇ ਸਾਰੇ ਕਿਰਿਆ ਕੀਤੀ, ਬੈਠਿਆ ਵੀ, ਗੋਡੇ ਭਰਨੇ ਵੀ, ਉਦੂ ਵੀ ਕੀਤਾ, ਦੁਆ ਵੀ ਮੰਗੀ, ਅੰਜਲੀ ਵੀ ਕਰੀ, ਪਰ ਪਿਆਰਿਆ ਤੂੰ ਤਾਂ ਨਮਾਜ਼ ਦੇ ਨੇੜੇ ਤੇੜੇ ਵੀ ਨਹੀਂ ਗਿਆ, ਤੇਰੀ ਥਾਂ ਕਿੱਥੋਂ ਪੈ ਗਏ, ਨੇੜੇ ਤੇੜੇ ਵੀ ਨਹੀਂ ਪਹੁੰਚੇ। ਮਹਾਰਾਜ ਮੈਂ ਤਾਂ ਨਮਾਜ਼ ਪੜ੍ਹੀ ਹੈ, ਕਹਿੰਦੇ ਨਮਾਜ਼ ਪੜ੍ਹੀ ਹੈ ਕਿ ਘੋੜੇ ਖਰੀਦੇ ਨੇ। ਕਹਿਣ ਲੱਗਿਆ ਠੀਕ ਹੈ, ਰਾਜੀ ਕਹਿੰਦਾ ਫਿਰ ਮੈਂ ਪੜ੍ਹੀ ਆ। ਮਹਾਰਾਜ ਕਹਿੰਦੇ ਤੈਂ ਤਾਂ ਬਛੇਰੀ ਮੋੜਦਾ ਰਿਹਾ, ਖੂਹ ਦੇ ਵਿੱਚ ਗਿਰਨੀ ਸੀ, ਤੂੰ ਖੂਹ ਦੀ ਮੌਣ ਤੇ ਖੜਾ ਰਿਹਾ, ਤੈਂ ਨਮਾਜ਼ ਕਰ ਪੜ੍ਹੀ ਆ। ਸਾਰੇ ਹੈਰਾਨ ਹੋ ਗਏ, ਮਹਾਰਾਜ ਕਹਿੰਦੇ ਐ ਨੀ ਰੱਬ ਪਛੀਜਦਾ ਹੁੰਦਾ, ਮਨ ਨਾਲ ਗੱਲ ਕਰੋ, ਮਨ ਨੀ ਜਿੰਨਾ ਚਿਰ ਸਾਥ ਦਿੰਦਾ ਗੱਲ ਬਣਦੀ। ਅਸੀਂ ਸਤਸੰਗਾਂ ਚ ਆਉਂਦੇ ਹਾਂ, ਪਤਾ ਨੀ ਕਿੰਨੇ ਇੱਕ ਬਚਨ ਸੁਣ ਲਏ, ਥੋੜੀ ਦੇਰ ਤਾਂ ਸਾਨੂੰ ਰਹਿੰਦਾ, ਲੇਕਿਨ ਬਾਅਦ ਚ ਮਨ ਆਉਣੀ ਆ, ਫਿਰ ਜਾਗ ਪੈਂਦੇ ਕਰਕੇ ਦਿਖਾ ਕਿਹੜੀ ਗੱਲ ਕਹਿੰਦੇ। ਹੁਣ ਇਹ ਮਨ ਨਹੀਂ ਮੰਨਦਾ ਵੱਡੀ ਤੇ ਵੱਡੀ ਗੱਲ, ਕਹਿੰਦਾ ਨਾ। ਮਹਾਰਾਜ ਨੂੰ ਕਹਿਣ ਲੱਗਿਆ, ਕਹਿੰਦਾ ਸੱਚੇ ਪਾਤਸ਼ਾਹ ਸਤਸੰਗ ਦੀ ਮਹਿਮਾ ਤਾਂ ਦੱਸਦੇ ਆ ਪਰ ਮੇਰਾ ਮਨ ਨਹੀਂ ਮੰਨਦਾ। ਮਹਾਰਾਜ ਕਹਿੰਦੇ ਕਿਵੇਂ? ਕਹਿੰਦੇ ਇੱਕ ਬੜੇ ਅਨੁਭਵੀ ਮਹਾਂਪੁਰਸ਼ ਆਏ ਸੀ, ਉਹਨਾਂ ਨੇ ਦੱਸਿਆ ਵੀ ਵਸ਼ਿਸ਼ਟ ਜੀ ਦਾ ਤੇ ਵਿਸ਼ਵਾਮਿੱਤਰ ਜੀ ਦਾ ਇੱਕ ਵਾਰੀ ਸੰਵਾਦ ਹੋ ਗਿਆ। ਉਹ ਕਹਿੰਦੇ ਸੀ ਤਪ ਵੱਡਾ ਹੈ, ਵਿਸ਼ਵਾਮਿੱਤਰ ਕਹਿੰਦਾ ਸੀ ਤਪ ਵੱਡਾ ਹੈ, ਤੇ ਵਿਸ਼ਿਸ਼ਟ ਜੀ ਕਹਿੰਦੇ ਸੀ ਕਿ ਨਹੀਂ, ਵਿਸ਼ਵਾਮਿੱਤਰ ਜੀ ਵੱਡੀ ਸਤਸੰਗ ਹੈ, ਫਲ ਸਤਸੰਗ ਦਾ ਬਹੁਤ ਹੈ, ਤਪ ਦਾ ਨਹੀਂ ਬਹੁਤਾ। ਫੈਸਲਾ ਨਾ ਹੋ ਸਕਿਆ, ਵੱਡੇ ਦੇਵਤਿਆਂ ਕੋ ਗਏ, ਅਖੀਰ ਬਰਮਾ ਸ਼ਿਵ ਜੀ ਤੇ ਵਿਸ਼ਨੂੰ ਜੀ ਤੋਂ ਹੁੰਦੇ ਹੋਏ ਸ਼ੇਸ਼ਨਾਗ ਕੋਲ ਚਲੇ। ਸ਼ੇਸ਼ਨਾਗ ਕਹਿੰਦਾ ਵੀ ਮੈਂ ਤਾਂ ਸੰਤੁਲਨ ਕਾਇਮ ਰੱਖਿਆ ਹੋਇਆ ਧਰਤੀਆਂ ਦਾ, ਗ੍ਰੈਵੀਟੇਸ਼ਨਲ ਪਵਨ ਮੇਰੇ ਕੋਲ ਹੈ, ਜੇ ਮੇਰਾ ਧਿਆਨ ਕਿਤੇ ਹੋਰ ਚਲਿਆ ਗਿਆ ਇਹ ਸਾਰੇ ਆਪਸ ਚ ਭਿੜ ਜਾਣਗੇ, ਖਤਮ ਹੋ ਜੂ ਸ੍ਰਿਸ਼ਟੀ। ਪਹਿਲਾਂ ਫਲ ਦੇਵੋ ਵੀ ਇਹ ਧਰਤੀਆਂ ਉਵੇਂ ਜਿਵੇਂ ਚਲਦੀਆਂ ਨੇ ਡੋਲਣ। ਵਿਸ਼ਵਾਮਿੱਤਰ ਨੇ 10,000 20,000 30,000 58,000 ਸਾਲ ਦੀ ਤਪੱਸਿਆ ਕਰੀ ਹੋਈ ਸੀ। ਲੱਖ ਵਰਿਆਂ ਦੀ ਆਰਜਾ ਵਕਤ ਗੁਜ਼ਾਰਨ ਕਿੰਨੀ ਸਾਦੇ, ਭਾਈ ਗੁਰਦਾਸ ਜੀ ਲਿਖਦੇ ਬਈ ਬੜੀ ਵੱਡੀ ਆਰਜਾ ਹੋਇਆ ਕਰਦੀ ਸੀ, ਸਿੰਪਲ ਜੀਵਨ ਗੁਜ਼ਾਰਦੇ ਸੀ। ਮਹਾਰਾਜ ਕਹਿੰਦੇ ਮਾਰਕੰਡੇ ਤੇ ਕੋਲ ਕਾਈ ਜਿਨ ਤਿੰਨ ਧਰਮੋਂ ਨੂੰ ਬੁਲਾਏ। ਬਹੁਤ ਵੱਡੀ ਉਮਰ ਦਾ ਹੋਇਆ ਸੀ ਮਾਰਕੰਡਾ ਦੀ, ਲੇਕਿਨ ਕਹਿੰਦੇ ਉਹਨੇ ਕੋਈ ਕੋਟ ਨਹੀਂ ਸਾਜਿਆ, ਕੋਈ ਮਹਿਲ ਨਹੀਂ ਬਣਾਇਆ, ਕੋਈ ਘਰ ਨਹੀਂ ਬਣਾਇਆ। ਛਪਰੀ ਜੀ ਦਿਨ ਘੱਟ ਲਏ ਸਾਰੀ ਜ਼ਿੰਦਗੀ ਜਿੰਨੀ ਸੀ। ਕਹਿਣ ਲੱਗਿਆ ਮਹਾਰਾਜ ਉਹਨੇ ਇਹ ਗੱਲ ਕਹੀ ਕਿ ਸ਼ੇਸ਼ ਨਾਗ ਨੇ ਕਿ ਪਹਿਲਾਂ ਫਲ ਦੇਵੋ, ਵਿਸ਼ਵਾਮਿੱਤਰ ਨੇ 58,000 ਸਾਲ ਦਾ ਫਲ ਦੇਤਾ। ਉਹ ਧਰਤੀਆਂ ਡੋਲਦੀਆਂ ਨੇ, ਕਹਿੰਦੇ ਹੁਣ ਤੁਸੀਂ ਵਿਸ਼ੇਸ਼ ਫਲ ਦੇਵੋ। ਕਹਿੰਦੇ ਵਿਸ਼ਵਾ ਆਪਣਾ ਸ਼ੇਸ਼ ਨਾਗ ਜੀ, ਮੈਂ ਤਾਂ ਸਿਰਫ 4 ਘੜੀ ਮਨ ਚਿੱਤ ਇਕਾਗਰ ਕਰਕੇ ਕੀਤੇ ਹੋਏ ਸਤਸੰਗ ਦਾ ਫਲ ਦਿੰਦਾ। ਉਹ ਧਰਤੀਆਂ ਸਾਰੀਆਂ ਡੋਲਣ ਤੇ ਹਟ ਗਏ। ਕਹਿਣ ਲੱਗਿਆ ਹੁਣ ਮੈਂ ਕੀ ਫੈਸਲਾ ਕਰਨਾ ਤੁਹਾਡਾ ਦੋਹਾਂ ਦੇ ਸਾਹਮਣੇ, ਤੇਰੀ 58,000 ਸਾਲ ਦੀ ਤਪੱਸਿਆ ਤੇ ਇਹ 4 ਘੜੀ ਦਾ ਜੋ ਸਤਸੰਗ ਹੈ ਤੇ ਦੇਖ ਲਾ ਮਹਾਤਮਾ ਕਹਿੰਦਾ ਇਹਦਾ ਗੱਲ। ਤੇ ਕਹਿਣ ਲੱਗਿਆ ਮਹਾਰਾਜ ਮਹਾਂਪੁਰਸ਼ ਇਹ ਵੀ ਦੱਸਦੇ ਨੇ ਕਿ ਸਤਯੁਗ ਦੇ ਅੰਦਰ 1,000 ਸਾਲ ਦੀ ਤਪੱਸਿਆ, 10,000 ਸਾਲ ਦੀ, ਤ੍ਰੇਤੇ ਦੇ ਅੰਦਰ 1,000 ਸਾਲ, ਦੁਆਪਰ ਦੇ ਅੰਦਰ 100 ਸਾਲ ਦੀ, ਤੇ ਕਲਯੁਗ ਦੇ ਅੰਦਰ ਮਨ ਚਿੱਤ ਇਕਾਗਰ ਕਰਕੇ ਜੇ ਇੱਕ ਘੜੀ ਸਤਸੰਗ ਕਰ ਲਏ ਉਹਦਾ ਫਲ ਬਹੁਤਾ ਹੋਇਆ ਕਰਦਾ। ਕਬੀਰ ਇੱਕ ਘੜੀ ਆਧੀ ਘੜੀ ਆਧੀ ਹੋ ਬਨਾਦ ਭਗਤਨ ਸੇਤੀ ਗੋਸ਼ਤੇ ਜੋ ਕੀ ਨੋ ਸੁਲਾ। ਸੋ ਇਸ ਤਰ੍ਹਾਂ ਮੇਰਾ ਮਨ ਨਹੀਂ ਮੰਨਦਾ ਇਹਨਾਂ ਗੱਲਾਂ। ਮਹਾਰਾਜ ਕਹਿੰਦੇ ਠੀਕ ਹੈ, ਹਿਊਮਨ ਸਾਈਕੋਲੋਜੀ ਐਸੀ ਹੋਈ ਹੈ, ਇਹ ਬਿਲਕੁਲ ਨਹੀਂ ਮੰਨਦਾ। ਜੇ ਕਿਤੇ ਮਨ ਮੰਨਦੇ ਵੱਡੀ ਤੇ ਵੱਡੀ ਇਹਨੂੰ ਪਦਵੀ ਪ੍ਰਾਪਤ ਹੋ ਜਾਂਦੀ।
ਆਵੇ ਮੁਖ ਦੁਆਰ ਜੇ ਮਨ ਮੰਨ ਜੈ, ਮਨ ਮੰਨ ਜੈ ਪਾਵੇ ਮੁਖ ਦੁਆਰ ਜੇ ਮਨ ਮੰਨ ਜੈ, ਜੇ ਮਨ ਮੰਨ ਜੈ
ਮਨੈ ਤਰੈ ਤਾਰੈ ਗੁਰਸਿੱਖ, ਮਨੈ ਨਾਮ ਭਵੇ ਨਾ ਭੇਖ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ। ਆਹ ਕੁਐਸਚਨ ਸਾਡੇ ਮੂਹਰੇ ਆ ਗਿਆ, ਮਨ ਨਹੀਂ ਮੰਨਦਾ। ਕੀਰਤਨ ਕਰ ਲਓ, ਕਿਤਾਬਾਂ ਪੜ੍ਹ ਲਓ, ਮਹਾਤਮਾ ਦੇ ਬਚਨ ਸੁਣ ਲਓ, ਨਹੀਂ ਮੰਨਦਾ ਕੋਈ ਚੀਜ਼ ਐਸੀ ਰੱਬ ਨੇ ਬਣਾਤੀ ਹੈ। ਅਸੀਂ ਵੀ ਬੜੇ ਤੰਗ ਹਾਂ ਵੀ ਤੂੰ ਮੰਨਤਾ ਜਾ। ਉਹ ਕਹਿੰਦਾ ਮੈਂ ਕਿਵੇਂ ਮੰਨ ਜਾ, ਜਿੱਦਣ ਮੈਂ ਮੰਨ ਲਿਆ ਮੇਰਾ ਹੀ ਖਾਤਮਾ ਹੋ ਜਾਣਾ। ਮਨੋਨਾਸ਼ ਹੋ ਜਾਣਾ, ਵਾਸ਼ਨਾ ਖਾਇਆ ਹੋ ਜਾਣੀ ਜਾਂ ਤੱਤ ਗਿਆਨ ਪ੍ਰਗਟ ਹੋ ਜਾਣਾ। ਮੇਰੀ ਹੋਂਦ ਇਸੇ ਗੱਲ ਦੇ ਉੱਤੇ ਕਾਇਮ ਹੈ ਕਿ ਮੈਂ ਮੰਨਾ ਨਾ। ਕਹਿੰਦੇ ਗੁਰੂ ਕਹਿੰਦੇ ਆ ਚਾਹੇ ਕਹਿੰਦਾ ਰੱਬ ਕਹੀ ਜਾਵੇ, ਮੈਂ ਤਾਂ ਨਹੀਂ ਮੰਨਦਾ। ਨਹੀਂ ਮੰਨਦਾ, ਪ੍ਰੋਬਲਮ ਆ ਗਈ ਹੈ ਸਾਰੀ। ਮਹਾਰਾਜ ਕਹਿੰਦੇ ਚੱਲ ਤੈਨੂੰ ਪ੍ਰੈਕਟੀਕਲੀ ਦਿਖਾ ਦਿਆਂ। ਕਹਿੰਦੇ ਸਵੇਰੇ ਜਾਈ ਇੱਧਰ ਜਿਹੜਾ ਰੋਹੀ ਦਾ ਟੋਬਾ ਹੈ ਦਰਖਤ ਥੱਲੇ ਖੜੀ ਉੱਥੇ ਤੈਨੂੰ ਦੱਸਣ ਵਾਲੇ ਆਉਂਦੇ। ਪਹਿਲੇ ਦਿਨ ਗਿਆ ਕੋਈ ਨਾ ਆਇਆ। ਮਹਾਰਾਜ ਕਹਿੰਦੇ ਕੋਈ ਸੀ? ਕਹਿੰਦਾ ਕਾਵਾਂ ਦਾ ਜੋੜਾ ਸੀ। ਦੂਸਰੇ ਦਿਨ ਗਿਆ ਤਾਂ ਉੱਥੇ ਕਾਵਾਂ ਦੀ ਥਾਂ ਤੇ ਬਗਲੇ ਸੀ। ਤੀਸਰੇ ਦਿਨ ਗਿਆ ਤਾਂ ਬਗਲਿਆਂ ਦੀ ਥਾਂ ਤੇ ਕਾਂ ਸੀ, ਹੰਸ ਸੀ। ਕਹਿੰਦਾ ਸੱਚੇ ਪਾਤਸ਼ਾਹ ਆਏ ਤਾਂ ਅਦਲੀ ਬਦਲੀ ਹੁੰਦੀ ਗਈ ਪਰ ਕੋਈ ਆਇਆ ਨਹੀਂ ਦੱਸਣ ਵਾਲਾ। ਮਹਾਰਾਜ ਕਹਿੰਦੇ ਅੱਜ ਨਹੀਂ, ਅੱਜ ਆਊਗਾ। ਉਹ ਭੇਜ ਦਿੱਤਾ ਕੀ ਦੇਖਦਾ, ਉੱਥੇ ਇੱਕ ਦੇਵਤਾ ਦੇਵਤਿਆਂ ਦੀ ਜੋੜੀ ਬੈਠੀ ਹੈ, ਇਹਦੇ ਚਰਨਾਂ ਤੇ ਨਮਸਕਾਰ ਕਰਨ ਲੱਗ। ਕਹਿੰਦੇ ਧੰਨ ਹੈ ਸਿੱਖਾ, ਧੰਨ ਹੈ। ਕਹਿੰਦਾ ਮੈਂ ਕਾਹਦਾ ਧੰਨ ਹਾਂ? ਕਹਿੰਦੇ ਤੈਂ ਮਹਾਂਪੂਰਨ ਮਹਾਂਪੁਰਸ਼ਾਂ ਪਰਮੇਸ਼ਰ ਰੂਪ ਗੁਰੂ ਦਾ ਦਰਸ਼ਨ ਕੀਤਾ ਹੈ ਤੇ ਤੇਰੇ ਚ ਇੰਨੀ ਸ਼ਕਤੀ ਆ ਗਈ ਕਿ ਤੇਰਾ ਦਰਸ਼ਨ ਕਰਕੇ ਸਾਡਾ ਉਧਾਰ ਹੋ ਗਿਆ। ਅਸੀਂ ਉਹੀ ਕੌਮ ਹਾਂ ਜਿਹੜੇ ਪਹਿਲੇ ਦਿਨ ਸੀ, ਅੱਜ ਦੇਵਤੇ ਬਣ ਕੇ ਜਾ ਰਹੇ। ਮਹਾਰਾਜ ਜੀ ਦੇ ਪਾਸ ਆ ਕੇ ਹੈਰਾਨ ਹੋ ਗਿਆ। ਮਹਾਰਾਜ ਕਹਿੰਦੇ ਕਾਹਦਾ ਹੈਰਾਨ ਹੁੰਦਾ ਭਾਈ, ਤੈਨੂੰ ਪ੍ਰੈਕਟੀਕਲੀ ਦਿਖਾਇਆ। ਆਦਮੀ ਜਿਹੜਾ ਇਹਦਾ ਅੰਦਰੋਂ ਵੀ ਮਾਇਲ ਤੇ ਬਾਹਰ ਵੀ ਮਾਇਲ, ਛਲ ਕਾਵਟ ਧੋਖੇ ਫਰੇਬ ਝੂਠ ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਨਿੰਦਿਆ ਚੁਗਲੀ ਵਕੀਲੀ, ਐਡੀਆਂ ਬਦਬੂਦਾਰ ਚੀਜ਼ਾਂ ਚੱਕੀ ਫਿਰਦਾ। ਕੌਮ ਬਾਹਰੋਂ ਵੀ ਕਾਲਾ ਹੁੰਦਾ, ਅੰਦਰੋਂ ਵੀ ਕਾਲਾ ਹੁੰਦਾ ਤੇ ਖੁਰਾਕ ਕੀ ਹੁੰਦੀ ਹੈ? ਉਹਦੀ ਮੈਲੀ ਖੁਰਾਕ ਹੁੰਦੀ, ਵਿਸ਼ਟਾ ਆਦਿਕ ਖਾਂਦਾ, ਗੰਦਮੰਦ ਖਾਂਦਾ। ਕਹਿੰਦੇ ਐਵੇਂ ਜਿਹੜਾ ਹੈ ਮਨੁੱਖ, ਇਹ ਜਦ ਅੰਦਰੋਂ ਕਾਲਾ ਤੇ ਬਾਹਰੋਂ ਕਾਲਾ ਹੁੰਦਾ, ਉਸ ਵੇਲੇ ਇਹ ਨਿੰਦਿਆ ਚੁਗਲੀ ਈਰਖਾ ਵਕੀਲੀ ਆ ਖੁਰਾਕ ਖਾਂਦਾ, ਦੂਜਿਆਂ ਦੀ ਮੈਲ ਮੂੰਹ ਨਾਲ ਝੱਟਦਾ। ਜਿਹੜਾ ਤਾਂ ਕਰਮਚਾਰੀ ਹੁੰਦੇ ਆ ਕਿ ਉਹ ਤਾਂ ਝਾੜੂ ਤੇ ਕਿਸੇ ਟੀਨ ਟੂਨ ਦੀ ਮਦਦ ਨਾਲ ਦੂਜਿਆਂ ਦੀ ਮੈਲ ਚੁੱਕਦੇ ਸੀ, ਇਹ ਜਿਹੜਾ ਬੰਦਾ ਹੈ ਕਹਿੰਦੇ ਮੂੰਹ ਦੇ ਨਾਲ ਝੱਟਦਾ, ਨਿੰਦਿਆ ਕਰਦਾ ਤੇ ਆਪਣੇ ਉੱਤੇ ਸਾਰੇ ਦੋਸ਼ ਲੈ ਲੈਂਦਾ। ਕਹਿੰਦੇ ਕੌਮ ਬਿਰਤੀ ਹੈ ਇਹ, ਜਦ ਸਤਸੰਗ ਜਾਂਦਾ ਉੱਥੇ ਜਾ ਕੇ ਇਹਨੂੰ ਸੋਝੀ ਪੈਂਦੀ ਹੈ। ਜਦ ਮਹਾਤਮਾ ਲੋਕ ਐਸੇ ਬਚਨ ਕਰਦੇ ਨੇ, ਨਿੰਦਾ ਭਲੀ ਕਿਸੇ ਕੀ ਨਾਹੀ ਮਨ
ਨਿੰਦਾ ਭਲੀ ਕਿਸੇ ਕੀ ਨਾਹੀ ਮਨ ਮੁਖ ਲੋਕੀ
ਰੜਾਵੈ ਬਿਰਲਾਵੈ ਨਿੰਦ ਆਪਣਾ ਕੀਤਾ ਪਾਵੈ ਨਿੰਦ। ਕਹਿੰਦੇ ਐਸੇ ਬਚਨ ਸੁਣ ਕੇ ਫਿਰ ਇਹ ਨਿੰਦਿਆ ਨਿੰਦਿਆ ਚੁਗਲੀਆਂ ਛਾਲ ਕਾਵਟ ਗਲਤ ਗੱਲਾਂ ਕਰਨ ਤੋਂ ਹਟ ਜਾਂਦਾ ਤੇ ਬਾਹਰੋਂ ਬੜਾ ਸੋਹਣਾ ਹੋ ਜਾਂਦਾ, ਸਾਰਿਆਂ ਦੇ ਅੰਦਰ ਮਾਣ ਪਾ ਲੈਂਦਾ। ਕਹਿੰਦੇ ਬਗਲਾ ਫਿਰਤੀ ਹੁੰਦੀ ਆ ਉਹਦੀ ਅੰਦਰੋਂ, ਅਜੇ ਨੀ ਭਰ ਗਿਆ, ਆਦਤ ਨੀ ਹਟੀ। ਉਹ ਸਤਸੰਗ ਕਰਦੇ ਕਰਦੇ ਦੂਸਰੀ ਸਟੇਜ ਬਗਲੇ ਦੀ ਹੋਇਆ ਕਰਦੀ, ਬਾਹਰੋਂ ਠੀਕ ਠਾਕ ਹੈ, ਅੰਦਰੋਂ ਕੂੜ ਕਪਾੜ ਭਰੀ ਫਿਰਦਾ, ਉਹ ਨੀ ਛੱਡਦਾ। ਕਹਿੰਦੇ ਜਦ ਹੋਰ ਸਤਸੰਗ ਕਰਦਾ ਫਿਰ ਇਹਦੇ ਅੰਦਰ ਵਿਵੇਕ ਬੇਤੀ ਜਾਗ ਪੈਂਦੀ ਆ ਹੰਸ ਵਾਲੀ। ਹੰਸ ਨੂੰ ਦੁੱਧ ਪਾ ਦੋ, ਉਹ ਚੁੰਝ ਮਾਰਦਾ ਆ ਕੇ, ਉਹ ਚੁੰਝ ਚੁੰਦੀ ਹੈ ਖਟਿਆਈ, ਦੁੱਧ ਫਟ ਜਾਂਦਾ, ਫਟੇ ਹੋਏ ਫੁੱਟੀਆਂ ਖਾ ਜਾਏਗਾ, ਪਾਣੀ ਛੱਡ ਜਾਏਗਾ। ਇਸੇ ਤਰ੍ਹਾਂ ਨਾਲ ਸਤਸੰਗ ਕਰਦੇ ਕਰਦੇ ਸੱਤ ਤੇ ਅਸੱਤ ਦੀ ਵਿਚਾਰ ਅੰਦਰ ਆ ਜਾਂਦੀ ਹੈ, ਵਿਵੇਕ ਬਿਰਤੀ ਜਾਗ ਪੈਂਦੀ ਹੈ, ਜਾਣ ਜਾਂਦਾ ਵੀ ਸੱਤ ਇੱਥੇ ਪਰਿਪੂਰਨ ਵਾਹਿਗੁਰੂ ਹੈ, ਸੱਤ ਜੋ ਆ ਨਜ਼ਰ ਆਉਂਦਾ ਸਾਰਾ ਇਹ ਸਭ ਬਿਨਸਣ ਹਾਰ ਹੈ, ਇਹ ਰਹਿੰਦਾ ਨਹੀਂ ਹੈ, ਚਲਿਆ ਜਾਂਦਾ, ਖਤਮ ਹੋ ਜਾਂਦਾ। ਇੱਕ ਪ੍ਰਵਾਹ ਜਿਵੇਂ ਚੱਲਦਾ ਹੁੰਦਾ ਦਰਿਆ ਦਾ ਜਾਂ ਨਹਿਰ ਦਾ, ਇਹ ਤੁਰਿਆ ਜਾ ਰਿਹਾ, ਇਹ ਮੁੜ ਕੇ ਨਹੀਂ ਆਉਂਦਾ। ਜਿਹੜਾ ਲੰਘਿਆ ਪੁਲ ਥੱਲੇ ਦੀ ਲੰਘਿਆ, ਫੇਰ ਨਹੀਂ ਉਹਨੇ ਮੁੜ ਕੇ ਆਉਣਾ, ਪ੍ਰਵਾਹ ਚੱਲ ਰਿਹਾ। ਉਹ ਕਹਿੰਦਾ ਜਿਹੜਾ ਪ੍ਰਵਾਹ ਚੱਲਦਾ ਇਹ ਮਾਇਆ, ਤੇ ਜਿਹੜਾ ਨਹੀਂ ਚੱਲਦਾ ਚੱਲਦਾ ਉਹ ਵਾਹਿਗੁਰੂ ਹੈ। ਕਹਿੰਦੇ ਜਦੋਂ ਇਹ ਬਿਰਤੀ ਜਾਗ ਪੈਂਦੀ ਹੈ ਫਿਰ ਦੇਵਤਾ ਪਰ ਪਦਵੀ ਮਿਲ ਜਾਂਦੀ ਹੈ, ਜਨ ਮਾਨਸ ਤੇ ਦੇਵਤੇ ਕੀ ਹੈ ਕਰਤ ਨਾ ਲਾਟੀ, ਸਮਝ ਆ ਗਈ। ਕਹਿੰਦਾ ਸੱਚੇ ਪਾਤਸ਼ਾਹ ਮੇਰੇ ਬਾਤ ਸਾਰੀ ਸਮਝ ਆ ਗਈ, ਠੀਕ। ਕਹਿੰਦੇ ਇਹਦਾ ਭਾਈ ਜਿਹੜੀ ਸਤਸੰਗ ਹੈ, ਕੋਈ ਵੀ ਕਰ ਲਓ, ਚਾਹੇ ਵੱਡਾ ਪਾਪੀ ਕਰ ਲਵੇ, ਚਾਹੇ ਪੁੰਨੀ ਕਰ ਲਵੇ, ਚਾਹੇ ਕੋਈ ਹੋਰ ਤਰ੍ਹਾਂ ਦਾ ਬੰਦਾ ਕਰ ਲਵੇ, ਇਹ ਪਾਰ ਲੰਘਣਾ ਹੀ ਲੰਘਣਾ ਹੈ, ਉਹ ਤਾਂ ਲੰਘ ਜਾਂਦਾ। ਆਪਾਂ ਵਿਚਾਰ ਕੇ ਦੇਖ ਲਓ, ਮਹਾਰਾਜ ਦੇ ਅੰਦਰ ਬਹੁਤ ਸਾਰੀਆਂ ਐਸੀਆਂ ਮਸਾਲਾਂ ਆਉਂਦੀਆਂ, ਗਣਕਾਂ ਦੀ ਆਉਂਦੀਆਂ ਜਾਂ ਮਲ ਦੀ ਆਉਂਦੀ ਹੈ, ਇਤਿਹਾਸ ਦੇ ਅੰਦਰ ਬੜੇ ਬੜੇ ਡਾਕੂਆਂ ਦੀ ਆਉਂਦੀ ਹੈ, ਗੁਰੂ ਮਹਾਰਾਜ ਭੂਮੀਆਂ ਕੋਲ ਜਾਂਦੇ ਨੇ, ਜਾਦੂਗਰਾਂ ਕੋਲ ਜਾਂਦੇ ਨੇ, ਹੋਰ ਤੁਹਾਡੇ ਰਾਕਸ਼ ਵਰਗੇ ਆਦਮ ਕੋਲ ਜਾਂਦੇ ਨੇ, ਤੇ ਅਫਰੀਕਾ ਦੇ ਜੰਗਲਾਂ ਚ ਜਾਂਦੇ ਨੇ। ਉਹ ਸਾਰਿਆਂ ਨੂੰ ਜਦੋਂ ਸਤਸੰਗ ਹੁੰਦਾ ਹੈ ਤਾਂ ਉਹਨਾਂ ਦਾ ਅੰਦਰੋਂ ਨਿਰਮਲ ਹੋ ਕੇ ਬਾਹਰੋਂ ਵੀ ਨਿਰਮਲ ਹੋ ਜਾਂਦੇ ਨੇ, ਤੇ ਉਹ ਭਵਜਲ ਪਾਰ ਕਰ ਜਾਂਦੇ ਨੇ। ਉਹਦੀ ਮਿਸਾਲ ਦਿੰਦੇ ਹੋਏ ਗੁਰੂ ਮਹਾਰਾਜ ਜੀ ਇਸ ਤਰ੍ਹਾਂ ਫਰਮਾਉਂਦੇ ਨੇ, ਸੁਣਿਓ ਮੇਰੇ ਪਿਤਾ ਮੈਂ ਸਾਧੂਆਂ ਦੇ ਸੰਗ, ਸੁਣਿਓ ਮੇਰੇ ਪਿਤਾ ਮੈਂ ਸਾਧੂਆਂ ਦੇ ਸੰਗ,
ਪਰੇ ਖਰ ਚਤਰ ਬਕੀਤਾ ਬਕੀਤਰ ਬਹੁ ਸੁਖਿਆ ਗੁਰੇ ਪਿਤਾ
ਸਾਧੂਆਂ ਦੀ ਸੰਗਤ ਕਰਕੇ ਉਤਰ ਜਾਇਆ ਕਰਦੀ ਜਨਮ ਜਨਮ ਕੀ ਮਨ ਕੋ ਮਨ ਲੱਗ ਗਈ ਕਾਲਾ ਹੋਇਆ ਸਿਆ ਖਨਲੀ ਧੋਤੀ ਉੱਚ ਨਾ ਬਈ ਜੇ ਸੌ ਤੋਂ ਉਹ ਮੈਲ ਹੋਰ ਥਾਂ ਨਹੀਂ ਕਿਤੇ ਵੀ ਉਤਰਦੀ ਨਾ ਪੜਿਆ ਨਾਲ ਪੜ੍ਹਨ ਨਾਲ ਉਤਰਦੀ ਹੈ ਨਾ ਵਿਚਾਰ ਕਰਨਾ ਕੋਈ ਤਰੀਕਾ ਹੀ ਨਹੀਂ ਹੈ ਨਾ ਦਾਨ ਕਰਨਾ ਤੀਰਥ ਯਾਤਰਾ ਕਰਨਾ ਨਾ ਜਾਗਣ ਨਾਲ ਕੁਛ ਵੀ ਕਰ ਲਓ ਵੱਧਦੀ ਜਾਂਦੀ ਹੈ ਉਤਰ ਘੱਟਦੀ ਨਹੀਂ ਜੇ ਉਤਰਦੀ ਹੈ ਤਾਂ ਸਾਧੂਆਂ ਦੀ ਸੰਗਤ ਵਿੱਚ ਉਤਰਦੀ ਹੈ ਬੜੀਆਂ ਮਿਸਾਲਾਂ ਨੇ ਮਹਾਰਾਜ ਕਹਿੰਦੇ ਦੇਖੋ ਕਿਹੋ ਜਿਹੇ ਬੰਦੇ ਬਾਟੇ ਮਾਨ ਸਮਾਰਦਾ ਬੈਠਾ ਬਾਲਮੀਕ ਬਟਵਾਰਾ ਬਾਲਮੀਕ ਹੈ ਤੇ ਰਸਤੇ ਦੇ ਵਿੱਚ ਬੈਠਾ ਹੋਇਆ ਬੰਦਿਆਂ ਨੂੰ ਮਾਰ ਦਿੰਦਾ ਲੁੱਟ ਲੈਂਦਾ ਜੋ ਕੁਛ ਹੁੰਦਾ ਤੇ ਕੋਈ ਵਿਚਾਰ ਨਹੀਂ ਉਹਦੇ ਮਨ ਵਿੱਚ ਵੀ ਮੈਂ ਪਾਪ ਕਰ ਰਿਹਾ ਜਾਂ ਕੀ ਕਰ ਰਿਹਾ ਅੱਜ ਸਾਧੂ ਆ ਗਏ ਜਦ ਉਹਨਾਂ ਨੂੰ ਲੁੱਟਣ ਲੱਗਿਆ ਕਹਿੰਦਾ ਜੋ ਕੁਛ ਹੈ ਤੁਹਾਡੇ ਕੋਲ ਰੱਖ ਦਿਓ ਕਹਿੰਦੇ ਵੀ ਸਾਡੇ ਕੋਲ ਕੀ ਹੈ ਇੱਕ ਆ ਧੋਤੀ ਪਹਿਨੀ ਹੋਈ ਹੈ ਤੇ ਇੱਕ ਆ ਚਿੱਪੀ ਹੈ ਹੋਰ ਤਾਂ ਅਸੀਂ ਰੱਖਦੇ ਹੀ ਨਹੀਂ ਕੋਈ ਚੀਜ਼ ਕਹਿੰਦਾ ਇਹ ਵੀ ਰੱਖ ਦੋ ਮੇਰੇ ਕੰਮ ਆ ਜਾਣਗੀਆਂ ਬਾਲ ਬੱਚੇ ਹੈ ਵੀ ਮੇਰੀ ਘਰ ਵਾਲੀ ਹੈ ਮੇਰੀ ਮਾਂ ਹੈ ਉਹ ਪਹਿਨ ਲੈਣਗੀਆਂ ਇਹਨਾਂ ਨੂੰ ਕੱਪੜਾ ਹੀ ਹੈ ਲਾ ਦੋ ਸਰ ਉਹ ਕਹਿੰਦੇ ਵੀ ਇਹ ਗਲਤ ਕਰ ਰਹੇ ਹੈ ਬਾਲਮੀਕ ਤੂੰ ਗਲਤ ਕੱਪੜਾ ਪਹਿਨਿਆ ਹੋਇਆ ਸੀ ਕਿਸੇ ਤਰ੍ਹਾਂ ਕਿਸੇ ਕਿਵੇਂ ਲਾ ਦਈਏ ਕਹਿੰਦਾ ਮੈਂ ਤਾਂ ਲਾ ਗਿਆ ਮੈਂ ਇੰਨੀ ਗੱਲ ਨਹੀਂ ਅੱਜ ਤੱਕ ਕਰੀ ਹੈ ਮੈਂ ਤਾਂ ਪਹਿਲਾਂ ਕੁਹਾੜਾ ਗਲ ਤੇ ਮਾਰਦਾ ਉਹਨਾਂ ਪਿੱਛੋਂ ਆਪੇ ਹੀ ਦੇਖ ਲੈਣਾ ਇਹਦੇ ਕੋਲ ਕੀ ਹੈ ਕੁਹਾੜਾ ਚੱਕ ਲਿਆ ਤੇ ਮਾਰਨ ਨੂੰ ਤਿਆਰ ਹੋ ਗਿਆ ਉਹ ਮਾਰਨ ਲੱਗਿਆ ਤਾਂ ਹੱਥੇ ਨਹੀਂ ਚੱਲਦੇ ਉੱਥੇ ਹੀ ਖੜ ਗਿਆ ਪੂਰਾ ਮਹਾਤਮਾ ਮਿਲ ਗਿਆ ਪੂਰਾ ਸਤਿਗੁਰੂ ਮਿਲ ਗਿਆ ਪੂਰਾ ਸਤਿਗੁਰੂ ਭੇਟਿਆ ਮਨ ਵਿੱਚ ਹੋਆ ਖਿੰਜੋ ਤਾਰਾ ਉਹ ਫੁਰਨਾ ਹੀ ਬੰਦ ਕਰਤਾ ਉਹਨਾਂ ਨੇ ਪੱਥਰ ਬਣਾ ਕੇ ਚੜਾ ਦਿੱਤਾ ਹੈਰਾਨ ਹੈ ਸੋਚ ਰਿਹਾ ਵੀ ਮੇਰੇ ਤਾਂ ਅੱਜ ਤੱਕ ਤਾਂ ਹੋਇਆ ਨਹੀਂ ਕਦੇ ਮੇਰੇ ਨਾਲ ਇਸ ਤਰ੍ਹਾਂ ਇਹ ਤਾਂ ਮੈਨੂੰ ਮੈਂ ਕਰੇ ਇਹਨਾਂ ਨੇ ਤਾਂ ਕੁਛ ਕਰ ਦਿੱਤਾ ਮੇਰੇ ਤੇ ਜਾਦੂ ਕਿਵੇਂ ਕੁਛ ਬਣਦਾ ਨਹੀਂ ਅੰਦਰੋਂ ਤਾਂ ਕਹਿੰਦਾ ਮੈਂ ਮਾਰਾਂ ਮਾਰਨ ਨੂੰ ਲੋਚਿਆ ਕਣਾ ਕੱਢਣਾ ਹੰਗਾ ਹੱਥ ਹੋ ਗਾ ਤੇ ਜਿਹੜਾ ਜੋਸ਼ ਸੀ ਉਹ ਜੋਸ਼ ਉੱਠਦਾ ਹੀ ਨਹੀਂ ਹੈ ਸਤਿਗੁਰ ਮਨੁਆ ਰੱਖਿਆ ਹੋਏ ਨਾ ਆਵੇ ਉੱਛੋ ਵਾੜਾ ਜਦ ਕੁਛ ਨਾ ਹੋਇਆ ਕਹਿੰਦੇ ਮਾਰ ਫੇਰ ਤੂੰ ਇਹ ਕਿੰਨੀ ਥਾਈ ਆਇਆ ਗੁਰੂ ਨਾਨਕ ਪਾਤਸ਼ਾਹ ਦੇ ਜਾਂ ਬੱਟੇ ਮਾਰਨ ਲੱਗੇ ਬਗਦਾਦ ਦੇ ਵਿੱਚ ਉਹ ਬੱਟੇ ਤਾਂ ਚੁੱਕ ਲਏ ਮਾਰ ਨਹੀਂ ਆਉਂਦੇ ਹੱਥੋਂ ਨਿਕਲਦੇ ਨਹੀਂ ਆ ਜਿੱਥੇ ਹੱਥ ਹੈ ਉੱਥੇ ਹੀ ਰੋਕੇ ਸਾਰਿਆਂ ਤੇ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਉੱਤੇ ਆ ਕੇ 15 ਮਿੰਟ ਖੜਾ ਰਿਹਾ ਹਮਾਯੂ ਬਾਦਸ਼ਾਹ ਹਾਰਿਆ ਹੋਇਆ ਮਹਾਰਾਜ ਬੱਚਿਆਂ ਵੱਲ ਧਿਆਨ ਦਿੱਤਾ ਹੋਇਆ ਸੀ ਆਪਣੇ ਰੰਗ ਦੇ ਵਿੱਚ ਮਸ ਸੀ ਉਹਨਾਂ ਨੂੰ ਕਿ ਕੋਈ ਬਾਦਸ਼ਾਹ ਆ ਜਾਓ ਜਿਹਨੇ ਆਉਣਾ ਆ ਜਾਓ ਸੰਤਾਂ ਦੀ ਨਿਗਾਹ ਚ ਨਹੀਂ ਬਹੁਤਾ ਹੁੰਦਾ ਉਹ ਮਰਿਆਦਾ ਦੇ ਨਾਲ ਕਿਸੇ ਦਾ ਆਦਰ ਸਤਿਕਾਰ ਕਰਦੇ ਠੀਕ ਹੈ ਲੇਕਿਨ ਜੇ ਕੋਈ ਕਹੇ ਵੀ ਮੈਂ ਵੱਡਾ ਮੇਰੇ ਕੋਲ ਪੈਸਾ ਹੈ ਮੈਂ ਬਹੁਤ ਇੱਥੇ ਕਰ ਸਕਦਾ ਉਹ ਚੁੱਪ ਰਹਿੰਦੇ ਫੇਰ ਨਹੀਂ ਕਰਿਆ ਕਰਦੇ, ਕਿਉਂਕਿ ਵਾਹਿਗੁਰੂ ਨੂੰ ਛੱਡ ਕੇ ਬੰਦੇ ਦੀ ਆਸ ਸਾਧੂ ਨਹੀਂ ਰੱਖਿਆ ਕਰਦੇ। ਬਾਬਾ ਫਰੀਦ ਨੂੰ ਦਿੱਲੀ ਵਾਲੇ ਬਾਦਸ਼ਾਹ ਨੇ ਅਸ਼ਰਫੀਆਂ ਭੇਜ ਦਿੱਤੀਆਂ ਬਹੁਤ ਸਾਰੀਆਂ, ਤੇ ਨਾਲ ਇੱਕ ਪਟਾ ਲਿਖ ਕੇ ਦੇ ਦਿੱਤਾ ਵੀ ਪਾਕਪਟਨ ਦੇ ਕੋਲ ਇੰਨੀ ਜਗੀਰ ਜਿਹੜੀ ਹੈ ਇਹ ਬਾਬੇ ਫਰੀਦ ਨੂੰ ਦਿੱਤੀ ਜਾਂਦੀ। ਬਾਬਾ ਫਰੀਦ ਜੀ ਦੇ ਕੋਲ ਬਹੁਤ ਸਾਰੇ ਸਾਧੂ ਆਏ ਬੈਠੇ ਸੀ, ਉਹਨਾਂ ਨੇ ਅਸ਼ਰਫੀਆਂ ਤਾਂ ਉਸੇ ਵੇਲੇ ਵੰਡਤੀਆਂ। ਉਹ ਜਿਹੜਾ ਜ਼ਮੀਨ ਦਾ ਪਟਾ ਲਿਖ ਕੇ ਦਿੱਤਾ ਹੋਇਆ ਸੀ ਵੀ ਇੰਨਾ ਇੰਨੇ ਪਿੰਡ ਇਹਨਾਂ ਨੂੰ ਸੌਂਪੇ, ਉਹ ਵਾਪਸ ਮੋੜਦੇ। ਨਾਲੇ ਕਹਿਤਾ ਵੀ ਬਾਦਸ਼ਾਹ ਨੂੰ ਕਹਿ ਦੀ ਫਰੀਦ ਨਹੀਂ ਲੈਂਦਾ। ਉਹ ਲੈਂਦਾ ਕਿਉਂ ਨਹੀਂ, ਤੇਰੇ ਮਨ ਵਿੱਚ ਆਉਣਾ ਵੀ ਮੈਂ ਫਰੀਦ ਨੂੰ ਦਿੱਤਾ ਹੋਇਆ ਇੰਨਾ ਕੁਛ। ਕਹਿੰਦੇ ਸਾਡਾ ਖੁਦਾ ਸਾਨੂੰ ਸਭ ਕੁਛ ਦੇਈ ਜਾਂਦਾ, ਉਹਨੂੰ ਛੱਡ ਕੇ ਅਸੀਂ ਬਾਦਸ਼ਾਹ ਵੱਲ ਕਿਉਂ ਧਿਆਨ ਦੇਈਏ। ਉਹ ਬੇਪਰਵਾਹ ਹੋਇਆ ਕਰਦੇ। ਉਹ ਹਮਾਇਓਂ ਆ ਗਿਆ ਫੌਜਾਂ ਨਾਲ ਨੇ, ਸਭ ਕੁਛ ਹੈ, ਮਹਾਰਾਜ ਨੇ ਦੇਖ ਲਿਆ, ਲੇਕਿਨ ਟੈਨਸ਼ਨ ਨਾ ਦਿੱਤੀ। 15 ਮਿੰਟ ਖੜਾ ਰਿਹਾ, ਕਹਿਣ ਲੱਗਿਆ ਕੈਸਾ ਫਕੀਰ ਹੈ, ਮੈਂ ਜੇ ਹਾਰ ਗਿਆ ਤਾਂ ਕੀ ਵਿਗੜ ਗਿਆ ਮੇਰਾ, ਬਾਦਸ਼ਾਹ ਤਾਂ ਮੈਂ ਹੈਗਾ, ਤਾਜ ਤਾਂ ਮੇਰੇ ਸਿਰ ਦੇ ਉੱਤੇ, ਅਜੇ ਮੈਂ ਫੇਰ ਕੋਸ਼ਿਸ਼ ਕਰੂੰ, ਫੇਰ ਲੈ ਲੂੰ। ਤਲਵਾਰ ਦੇ ਮੁੱਠੇ ਤੇ ਹੱਥ ਲੈ ਗਿਆ, ਮੁੱਠੇ ਤੇ ਗਿਆ ਹੋਇਆ ਹੁਣ ਤਲਵਾਰ ਹੀ ਨਹੀਂ ਖਿੱਚ ਹੁੰਦੀ, ਉੱਥੇ ਹੀ ਖੜਾ। ਮਹਾਰਾਜ ਕਹਿੰਦੇ ਤੇਰੀ ਤਲਵਾਰ ਸ਼ੇਰ ਸ਼ਾਹ ਸੂਰੀ ਤੇ ਤਾਂ ਚੱਲੀ ਨਾ, ਹੁਣ ਤੂੰ ਆ ਕੇ ਦਰਵੇਸ਼ਾਂ ਦੇ ਉੱਤੇ ਤਲਵਾਰਾਂ ਖਿੱਚ ਲੈ, ਜ਼ੋਰ ਨਾਲ ਦਾਨ ਮੰਗਦਾ। ਕਹਿਣ ਲੱਗੇ ਜਾ, ਗੁਰੂ ਨਾਨਕ ਪਾਤਸ਼ਾਹ ਦਾ ਬਚਨ ਹੋਇਆ ਕਰਕੇ ਅਸੀਂ ਤੈਨੂੰ ਦੇ ਦਿੰਦੇ ਹਾਂ, 14 ਸਾਲ ਭਟਕਦਾ ਫਿਰ ਮਿਲੇਗਾ। ਜੇ ਤੂੰ 14 ਮਿੰਟ ਹੋਰ ਖੜਾ ਰਹਿੰਦਾ ਤੇਰੇ ਅਸੀਂ ਸੰਕਟ ਸਾਰੇ ਹੀ ਕੱਟ ਦਿੱਤੇ ਸੀ, ਹੁਣੇ ਹੀ ਤੈਨੂੰ ਰਾਜ ਮਿਲ ਜਾਣਾ ਸੀ। ਸੋ ਇਸ ਤਰ੍ਹਾਂ ਦੇ ਨਾਲ ਮਾਰਨ ਨੂੰ ਲੋਚੇ ਕਣਾ ਕੱਢਣਾ ਹੰਗਾ ਹੱਥ ਉਗਾੜ, ਉਹ ਹੱਥ ਚੱਲਦੇ ਹੀ ਨਹੀਂ, ਬਾਹਰ ਚੱਲਦੀਆਂ ਨਹੀਂ, ਰੁਕੀਆਂ ਖੜੀਆਂ। ਸਤਿਗੁਰ ਮਨੁਆ ਰੱਖਿਆ ਹੋਏ ਨਾ ਆਵੇ ਉਛਵਾੜਾ, ਜੋਸ਼ ਹੀ ਨਹੀਂ ਉੱਠਦਾ। ਮਨ ਨੂੰ ਕਾਬੂ ਕਰ ਦਿੱਤਾ ਜਿਹੜਾ ਰੌਲਾ ਪਾਉਣ ਵਾਲਾ ਸੀ। ਕਹਿੰਦੇ ਆ ਇਹ ਕੰਮ ਮਾੜੇ ਕਿੱਥੋਂ ਸਿੱਖਿਆ? ਕਹਿੰਦਾ ਇਹ ਮਾੜੇ ਨੇ ਜੀ, ਇਹ ਤਾਂ ਸਾਡਾ ਰੁਜ਼ਗਾਰ ਹੈ, ਉਹ ਸਭ ਪ੍ਰਗਾਸ਼ਨ ਰੁਜ਼ਗਾਰ ਹੈ ਇਹ ਸਾਡਾ। ਕਹਿੰਦੇ ਚੰਗਾ ਰੁਜ਼ਗਾਰ ਤਾਂ ਹੈ ਪਰ ਪਾਪਾ ਨਾਲ ਆਪਣੇ ਪ੍ਰਲੋਕ ਨੂੰ ਖਰਾਬ ਕਰਨੇ ਆ, ਉੱਥੇ ਲੇਖੇ ਦੇਣੇ ਪੈਣੇ ਆ ਤੈਨੂੰ ਜਾ ਕੇ। ਕਹਿੰਦਾ ਇਹ ਜੇ ਗੱਲਾਂ ਮੈਂ ਨਹੀਂ ਸੁਣਾ ਹੁੰਦਾ, ਕਹਿੰਦਾ ਤੈਨੂੰ ਦਿਖਾ ਦਿੰਦੇ ਆ। ਛੱਟੀ ਰੱਖਤੀ ਸਿਰ ਤੇ, ਨਰਕਾਂ ਦਾ ਸੀਨ ਲਿਆ ਤਾ, ਕਹਿੰਦਾ ਦੇਖ ਲੈ ਤੇਰੇ ਵਰਗੇ ਆ ਕਿਵੇਂ ਨੇ, ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ ਨਾਨਕ ਜਿਉਂ ਮੱਥਣ ਮਦਾਣੀਆ ਤਿਉਂ ਮੱਥਾ ਤਰ। ਡਰ ਗਿਆ ਦੇ ਕੰਬਣ ਲੱਗ ਗਿਆ, ਛੱਟੀ ਚੱਕਦੀ, ਕਹਿੰਦਾ ਦੇਖ ਲਿਆ ਆਹ ਹਾਲ ਹੋਣਾ ਤੇਰਾ। ਕਹਿੰਦਾ ਇਹ ਤਾਂ ਬਹੁਤ ਬੁਰਾ ਹਾਲ ਹੈ। ਕਹਿੰਦਾ ਜਿਨ੍ਹਾਂ ਦੇ ਵਾਸਤੇ ਪਾਪ ਕਰਦਾ, ਬਹੁ ਪ੍ਰਪੰਚ ਕਰ ਪਰਤਨ ਲਿਆ ਵੈ, ਸੁਤਦਾਰਾ ਭਿਆਨ ਲਤਾਵੈ, ਮਨ ਮੇਰੇ ਭੁੱਲੇ ਕਰਨਾ ਕੀ ਦੈ, ਅੰਤ ਨਵੇੜਾ ਤੇਰੇ ਜੀ ਭੈਰੀ ਚ। ਇਹ ਤਾਂ ਲੇਖੇ ਦੇਣੇ ਪੈਣੇ ਨੇ ਤੈਨੂੰ, ਜਾ ਘਰ ਪੁੱਛ ਕੇ ਆ, ਤੇਰਾ ਬੇਲੀ ਵੀ ਕੋਈ ਬਣਦਾ? ਘਰ ਵਿੱਚ ਪੁੱਛਣ ਕੱਲਿਆ ਅੰਤਕਾਲ ਹੈ ਕੋਈ ਸਾੜਾ, ਕੱਲੇ ਕੱਲੇ ਨੂੰ ਪੁੱਛਦਾ, ਕੋੜ ਮੁੜਾ ਚੌਕਾਨੇ ਆ, ਕੋਈ ਨਾ ਬੇਲੀ ਕਰਦੇ ਝਾੜਾ। ਕਹਿੰਦੇ ਤੂੰ ਆਪਣੇ ਕਰਮ ਆਪ ਭੁਗਤ, ਅਸੀਂ ਕਿਉਂ ਭੁਗਤੀਏ? ਉਸ ਵੇਲੇ ਮਹਾਤਮਾ ਦੇ ਕੋਲ ਆ ਗਿਆ, ਮਹਾਤਮਾ ਨੇ ਕਿਹਾ ਵੀ ਅਧਿਕਾਰੀ ਤਾਂ ਹੈ ਨੀ ਨਾਮ ਦਾ। ਮਹਾਤਮਾ ਚਾਰ ਕਿਸਮ ਨਾਲ ਨਾਮ ਲਿਆ ਕਰਦੇ ਨੇ, ਇੱਕ ਲੋਮ ਹੁੰਦਾ, ਇੱਕ ਪ੍ਰਤੀਲੋਮ ਹੁੰਦਾ, ਇਹ ਚਾਰ ਨੇ ਇਹਨਾਂ ਦੀ ਕਿਸਮਾਂ। ਤੇ ਅਨਧਿਕਾਰੀ ਦੇ ਕੇ ਮਰਾ ਮਰਾ ਕਹਿਤਾ ਵੀ ਮਰਾ ਮਰਾ ਕਰੀ ਜਾ, ਰਾਮ ਰਾਮ ਆਪੇ ਹੀ ਬਣ ਜਾਣਾ ਜਦ ਟਾਈਮ ਨਾ ਦੇ। ਕਹਿੰਦੇ ਹੁਣ ਹਟੀ ਨਾ ਕਰਨ ਤੇ, ਕਹਿੰਦਾ ਬਿਲਕੁਲ ਨਹੀਂ ਹਟਦਾ, ਐ ਮੈਂ ਰਾਤੇ ਦਾ ਪੁੱਤਾਂ। ਮਹਾਤਮਾ ਨੇ ਨਾਮ ਦੀ ਦਾਤ ਦੇ ਤੀ, ਹਰ ਵਕਤ ਮਰਾ ਮਰਾ ਕਰਦੇ ਦਾ ਰਾਮ 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 ਆਪੇ ਹੀ ਹੋ ਗਿਆ, ਕਰਕੇ ਦੇਖ ਲਓ, ਮਰਾ 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 ਕਰਦਾ ਰਾਮ ਰਾਮ ਹੀ ਹੋ ਜਾਏਗਾ। ਉਹ ਹਰ ਵਕਤ ਨਾਮ ਜਪਦਾ, ਜੰਗਲਾਂ ਚ ਲਿਆ ਗਿਆ ਜਿੱਥੇ ਸੀ। ਮਹਾਤਮਾ ਕਹਿਣ ਲੱਗੇ ਵੀ ਇੱਥੇ ਇਕਾਂਤ ਜਗ੍ਹਾ, ਇੱਥੇ ਕਰ ਭਜਨ, ਉੱਥੇ ਭਜਨ ਕਰਦਾ। ਬਹੁਤ ਸਾਲ ਲੰਘੇ ਤੇ ਉਹਦੇ ਬਾਅਦ ਜਦ ਮਹਾਤਮਾ ਆਏ ਤਾਂ ਬਿਰਤੀ ਇੰਨੀ ਰੂੜ ਹੋ ਗਈ ਕਿ ਸਮਾਧੀ ਲੱਗ ਜਾਇਆ ਕਰੇ, ਤੇ ਅੱਜ 6 ਮਹੀਨੇ ਹੋ ਗਏ ਸਮਾਧੀ ਲੱਗੀ। ਕਾਫੂਸ ਆਲੇ ਦੁਆਲੇ ਆ ਗਿਆ, ਪੱਤੇ ਆ ਗਏ, ਮਿੱਟੀ ਆ ਗਈ। ਤੇ ਜਿਸ ਵਕਤ ਮਹਾਤਮਾ ਆਏ ਉਹਨਾਂ ਨੇ ਦੇਖ ਲਿਆ, ਪੁੱਛ ਲਿਆ ਵੀ ਕਿੱਥੇ ਹੈ, ਕਹਿੰਦੇ ਉਹ ਹੈ ਜੀ ਜਿਹੜਾ ਮਾਰਾ ਮਾਰਾ ਕਰਦਾ ਸੀ, ਰਾਮ ਰਾਮ ਕਰਦਾ। ਉਸ ਵੇਲੇ ਉਹਨੂੰ ਸੁਰਜੀਤ ਕਰਕੇ ਫੇਰ ਗਿਆਨ ਦੀ ਦਾਤ ਦੇ ਤੀ, ਸੱਚ ਦਰਾਏ ਉਦਾਰਿਆਂ ਨੂੰ ਟੱਕ ਟੱਪਣ ਕਥਾ ਉੱਪਰ ਵਾਰ। ਗੁਰਮੁਖ ਲੰਘੇ ਪਾਪ ਪਹਾੜਾ, ਪਾਪਾਂ ਦੇ ਪਹਾੜ ਲੰਘਿਆ ਨਾਮ ਜਪ ਕੇ। ਨਾਮ ਦੇ ਵਿੱਚ ਬੇਅੰਤ ਸ਼ਕਤੀ ਹੈ ਸਾਧਨ, ਜਿਵੇਂ ਬੋੜ ਦਾ ਬੀਜ ਹੁੰਦਾ ਹੈ, ਦੇਖੋ ਨਿੱਕਾ ਜਿਹਾ ਬੀਜ ਹੁੰਦਾ ਹੈ ਖਸਖਸ ਦੇ ਦਾਣੇ ਦਿੰਦਾ, ਗੁੱਲਰ ਦਾ, ਬੋੜ ਦਾ, ਪਿੱਪਲ ਦਾ, ਪਰ ਇਹਦੇ ਵਿੱਚ ਬੀਜ ਦੇ ਵਿੱਚ ਜੜਾਂ ਵੀ ਛੁਪੀਆਂ ਹੋਈਆਂ ਨੇ, ਟਾਣੇ ਵੀ ਛੁਪੇ ਹੋਏ ਨੇ, ਤਣਾ ਵੀ ਛੁਪਿਆ ਹੋਇਆ, ਪੱਤੇ ਵੀ ਛੁਪੇ ਹੋਏ ਨੇ। ਉਹ ਜਦ ਉਹਨੂੰ ਧਰਤੀ ਵਿੱਚ ਬੀਜ ਦਿੰਦੇ ਆ, ਫੇਰ ਉਹ ਆਪਣਾ ਪਸਾਰਾ ਕਰਦਾ, ਪਸਾਰਾ ਕਰਦਾ, ਕਿੱਡਾ ਬੋੜ ਬਣ ਜਾਂਦਾ। ਬਟਕ ਬੀਜ ਮੈਂ ਰੱਬ ਰਹੇ ਹੋ ਜਾਂ ਕੋ ਤੀਨ ਲੋਕ ਵਿਸਥਾਰ। ਇਸੇ ਤਰ੍ਹਾਂ ਜਿਹੜਾ ਨਾਮ ਹੈ, ਨਾਮ ਦੀਆਂ ਸ਼ਕਤੀਆਂ ਨੇ ਸਾਰੀਆਂ ਸਾਹ ਸਹਿਣ ਦੀ, ਉਹ ਚਾਰ ਅੱਖਰਾਂ ਦੇ ਵਿੱਚ ਛੁਪੀਆਂ ਪਈਆਂ। ਦੋ ਅੱਖਰਾਂ ਰਾਮ ਰਾਮ ਦੇ ਵਿੱਚ ਛੁਪੀਆਂ ਪਈਆਂ, ਅੱਲਾ ਨਾਮ ਦੇ ਵਿੱਚ ਛੁਪੀਆਂ ਪਈਆਂ। ਜਦ ਅਸੀਂ ਹਿਰਦੇ ਦੇ ਵਿੱਚ ਬੀਜਦੇ ਹਾਂ ਉਹਨੂੰ, ਤੇ ਪਿਆਰ ਦਾ ਪਾਣੀ ਦਿੰਦੇ ਹਾਂ, ਸ਼ਰਧਾ ਦੀ ਵਾੜ ਕਰਦੇ ਹਾਂ, ਸਤਸੰਗ ਕਰਦੇ ਹਾਂ, ਸੇਵਾ ਕਰਦੇ ਹਾਂ, ਫੇਰ ਇਹ ਜਿਹੜਾ ਬੀਜ ਹੈ ਫੁੱਟਣਾ ਸ਼ੁਰੂ ਹੋ ਜਾਂਦਾ, ਨਾਮ ਦਾ ਬੀਜ ਜਿਹੜਾ ਪਸਰਨ ਲੱਗ ਜਾਂਦਾ। ਇਹਦੇ ਵਿੱਚ ਜਿੰਨੀਆਂ ਸ਼ਕਤੀਆਂ ਨੇ ਸਾਰੀਆਂ ਹੀ ਪ੍ਰਗਟ ਹੋ ਜਾਂਦੀ, ਸ਼ਕਤੀਆਂ ਦਾ ਕੋਈ ਆਦੰਤ ਨਹੀਂ। ਸਿੱਧਾ ਨੇ ਗੁਰੂ ਨਾਨਕ ਨੂੰ ਪੁੱਛਿਆ, ਹੇ ਨਾਨਕ ਸੰਸਾਰ ਵਿੱਚ ਸਭ ਤੋਂ ਵੱਡਾ ਕੌਣ? ਮਹਾਰਾਜ ਕਹਿੰਦੇ ਵਾਹਿਗੁਰੂ ਜੀ। ਉਹ ਤਾਂ ਕਹਿੰਦੇ ਅਸੀਂ ਜਾਣਦੇ ਹਾਂ, ਵਾਹਿਗੁਰੂ ਤੋਂ ਵੀ ਕੋਈ ਵੱਡਾ ਹੈ ਕਿ ਨਹੀਂ? ਕਹਿੰਦੇ ਹਾਂ, ਉਹ ਤੋਂ ਵੱਡਾ ਉਹਦਾ ਨਾਮ ਹੈ, ਉੱਚੇ ਉੱਪਰ ਉੱਚਾ ਨਾਮ। ਵਾਹਿਗੁਰੂ ਆਪਣੇ ਆਪ ਨਹੀਂ ਪ੍ਰਗਟ ਹੋ ਸਕਦਾ, ਹੁਣ ਇੱਥੇ ਸਾਰੇ ਪਰਿਪੂਰਨ ਹੈ, ਉਹ ਹਰੇਕ ਦੇ ਅੰਦਰ ਹਰੇਕ ਦੇ ਬਾਹਰ ਨਹੀਂ ਪ੍ਰਗਟ ਹੋ ਸਕਦਾ। ਉਹਨੂੰ ਜੇ ਪ੍ਰਗਟ ਕਰਦਾ ਚਾਰ ਅੱਖਰ ਵਾਹਿਗੁਰੂ 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 ਜੀ ਨੇ ਜਪੇ ਨੇ ਨਾ, ਉਹਨੂੰ ਵਾਹਿਗੁਰੂ ਨੂੰ ਪ੍ਰਗਟ ਕਰ ਦੇ, ਚਾਹੇ ਸਾਕਾਰ ਰੂਪ ਚ ਦੇਖ ਲਓ, ਚਾਹੇ ਨਿਰਾਕਾਰ ਚ ਦੇਖ ਲਓ, ਉਹ ਨਾਮ ਵੱਡਾ ਹੈ। ਨਾਮ ਨੇ ਨਾਮੀ ਨੂੰ ਵਸ ਕੀਤਾ ਹੋਇਆ, ਨਾਮੀ ਤੋਂ ਨਾਮ ਵੱਡਾ ਹੋਇਆ ਕਰਦਾ। ਸੋ ਇਸ ਤਰ੍ਹਾਂ ਸੱਚ ਦੜਾ ਤਾ, ਗਿਆਨ ਦੇ ਤਾ, ਗਿਆਨ ਦੇ ਦੇਣ ਦੇ ਨਾਲ ਪਾਪਾਂ ਦੇ ਪਹਾੜ ਲੰਘਿਆ ਸਤਸੰਗ ਕਰ। ਸੋ ਐਸੇ ਸਤਸੰਗ ਦਾ ਮਹਾਤਮ ਹੋਇਆ ਕਰਦਾ।
ਸੁਣਿਓ ਮੇਰੇ ਪਿਤਾ ਮਹਿਮਾਨ ਸਾਧੂਆਂ ਦੇ ਸੰਗ, ਸੁਣਿਓ ਮੇਰੇ ਪਿਤਾ ਮਹਿਮਾਨ ਸਾਧੂਆਂ ਦੇ ਸੰਗ, ਸਾਧੂਆਂ ਦੇ ਸੰਗ, ਸਾਧੂਆਂ ਦੇ ਸੰਗ, ਸਾਧੂਆਂ ਦੇ ਸੰਗ,
ਵੈਸੇ ਸਾਧੂਆਂ ਦੀ ਸੰਗਤ ਦੀ ਮਹਿਮਾ ਹੈ। ਮਹਾਰਾਜ ਕਹਿੰਦੇ ਬਾਲਮੀਕੇ ਹੋਇਆ ਸਾਧੂ ਸੰਗਤ ਰੂਮ ਕੋ ਮਿਲੋ ਹਰ ਸੰਗ, ਸੰਗਤ ਦਾ ਮਹਾਤਮ ਹੈ। ਬੜੇ ਬੜੇ ਪਾਪੀ ਸੰਗਤ ਵਿੱਚ ਆ ਕੇ ਧਰ ਜਾਇਆ ਕਰਦੇ, ਕਿਉਂਕਿ ਇੱਥੇ ਗੁਪਤ ਰੂਪ ਦੇ ਅੰਦਰ ਵਾਹਿਗੁਰੂ ਜੀ ਵਰਤਿਆ ਕਰਦੇ ਸਤਸੰਗ ਦੇ ਅੰਦਰ। ਇੱਕ ਸਾਖੀ ਆਉਂਦੀ ਹੈ ਹਰੀਚੰਦ ਰਾਜੇ ਦੀ, ਗੁਰੂ ਗ੍ਰੰਥ ਮਹਾਰਾਜ ਦੇ ਅੰਦਰ ਆਉਂਦਾ। ਉਹ ਬਹੁਤ ਬੜਾ ਦਾਨੀ ਸੀ, ਪਹਿਲਾਂ ਨਹੀਂ ਸੀ ਇਸ ਤਰ੍ਹਾਂ ਦਾ। ਪਹਿਲਾਂ ਉਹ ਇੱਕ ਨਾਸਤਕ ਵਿਗੜਿਆ ਹੋਇਆ ਨੌਜਵਾਨ ਸੀ, ਵਿਸ਼ੇ ਵਿਕਾਰਾਂ ਚ ਪਿਆ ਹੋਇਆ, ਮਾੜੀਆਂ ਤਤਾਂ ਵਿੱਚ ਪਿਆ ਹੋਇਆ, ਸਤਸੰਗ ਤੇ ਸਾਧੂਆਂ ਦੇ ਇਕਦਮ ਖਿਲਾਫ ਵੀ ਇਹ ਲੋਕ ਐਵੇਂ ਲੋਕਾਂ ਨੂੰ ਧੋਖੇ ਦਿੰਦੇ ਫਿਰਦੇ। ਸਮਾਂ ਹੁੰਦਾ, ਸਮੇਂ ਦੇ ਅੰਦਰ ਐਸੀਆਂ ਵਿਚਾਰਾਂ ਆ ਜਾਂਦੀਆਂ। ਸਾਧੂ ਤਾਂ ਉੱਥੇ ਹੀ ਰਹਿੰਦੇ ਨੇ, ਉਹ ਨਹੀਂ ਬਦਲਿਆ ਕਰਦੇ, ਉਸੇ ਤਰ੍ਹਾਂ ਚੱਲਦੇ ਨੇ, ਉਵੇਂ ਰਹਿੰਦੇ ਨੇ। ਪਰ ਜਿਹਾ ਜਿਹਾ ਖਿਆਲਾਂ ਦਾ ਅਸਰ ਹੁੰਦਾ, ਸੰਸਾਰ ਬਦਲ ਜਾਇਆ ਕਰਦਾ। ਸੰਸਾਰ ਵਿੱਚ ਅਨੇਕ ਤਰ੍ਹਾਂ ਦੀਆਂ ਭਾਵਨਾਵਾਂ ਉੱਠਿਆ ਕਰਦੀਆਂ। ਗੁਰੂ ਗ੍ਰੰਥ ਸਾਹਿਬ ਸਾਧੂਆਂ ਦੀ ਤਾਰੀਫ ਕਰਦਾ, ਬਾਰ ਬਾਰ ਫਰਮਾਨ ਕਰਦਾ ਕਿ ਸਾਧੂ ਦੀ ਸੰਗਤ ਤੋਂ ਬਗੈਰ ਭਵਜਲ ਨਹੀਂ ਪਾਰ ਹੋਣਾ, ਸੰਤੋ ਸਾਗਰ ਪਾਰ ਉਤਰੀਏ, ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸ਼ਾਦੀ ਕਰੀਏ। ਲੇਕਿਨ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਸਮੇਂ ਦੇ ਹਿਸਾਬ ਨਾਲ ਇੱਕੋ ਰੱਟ ਲਾਈ ਜਾਂਦੇ ਆ ਵੀ ਜੀ ਪੱਠਾ ਵਹਾਤਾ ਸਿੱਖੀ ਦਾ ਸੰਤਾਂ ਨੇ। ਪਤਾ ਨਹੀਂ ਕਿਉਂ ਇਹ ਰਾਜਸੀ ਬਾਤਾਂ ਕਿਉਂ ਲਿਆ ਕੇ ਧਰਮ ਦੇ ਅੰਦਰ ਦਾਖਲ ਕਰਦੇ ਨੇ। ਸੰਤਾਂ ਨੇ ਜਿੰਨਾ ਅੰਮ੍ਰਿਤ ਛਕਾ ਕੇ ਸਿੱਖੀ ਨੂੰ ਪ੍ਰਫੁੱਲਤ ਰੱਖਿਆ ਹੈ, ਇਹਨਾਂ ਤੋਂ ਤਾਂ ਦੋ ਬੰਦੇ ਨਹੀਂ ਅੰਮ੍ਰਿਤ ਛਕਦੇ। ਇੱਥੇ ਜਦ ਮੈਂ ਚੰਡੀਗੜ੍ਹ ਆਇਆ ਤਾਂ ਸੁਭਾਅ ਮੇਰਾ ਖੁੱਲ੍ਹਾ ਸੀ, ਕਿਉਂਕਿ ਫਾਰਮ ਤੋਂ ਆਇਆ ਸੀ, ਖੁੱਲ੍ਹੀਆਂ ਗੱਲਾਂ ਕਰ ਲੈਂਦਾ। ਇੱਥੇ ਹਾਲ ਚਾਲ ਦੇਖਿਆ ਸੀ ਜਾ ਕੇ, ਬੀਬੀ ਜਨਾਬ ਸੀ ਮੇਰੇ ਤੁਹਾਡੀ, ਅਸੀਂ ਕਿਹਾ ਵੀ ਇਹ ਤਾਂ ਬਹੁਤ ਬੁਰਾ ਹਾਲ ਹੈ, ਚੰਡੀਗੜ੍ਹ ਦਾ ਸ਼ਹਿਰ ਹੋਵੇ ਅਤੇ ਅਗਲੇ ਸਿੱਖੀ ਦਾ ਨਾਮ ਨਿਸ਼ਾਨ ਬਣਾ ਹੋਵੇ। ਜਰਦੇ ਖਾਨ ਕਾਗਜ਼ਾਂ ਮੰਗਣ ਹਿਲਦੇ ਸੀ ਜਵਾਨ ਇੱਥੇ ਦੇ, ਵੀ ਇਹ ਤਾਂ ਬਹੁਤ ਬੁਰਾ ਹੈ, ਤੰਬਾਕੂ ਅਲਗਲੇ ਬੀਜਿਆ ਜਾਂਦਾ ਹੈ, ਤੰਬਾਕੂ ਖਾਂਦੇ ਨੇ। ਮਨ ਵਿੱਚ ਖਿਆਲ ਆਇਆ ਵੀ ਇੱਥੇ ਕੁਛ ਹੋਣਾ ਚਾਹੀਦਾ। ਕੁਦਰਤੀ 28 ਸੈਕਟਰ ਦੇ ਵਿੱਚ ਮੀਟਿੰਗ ਸੀ, ਉਹ ਮੈਨੂੰ ਵੀ ਜਾਣਦਾ ਸੀ, ਕੋਈ ਕਹਿੰਦਾ ਨੀ ਮੀਟਿੰਗ ਆ ਉੱਥੇ ਚੱਲੀਏ। ਮੈਂ ਕਾਹਦੀ ਆਇਆ, ਕਹਿੰਦੇ ਸਿੱਖੀ ਪ੍ਰਚਾਰ ਦੀ ਹੈ। ਮੈਂ ਇੱਥੇ ਵੀ ਕੋਈ ਜਾਗ ਪਿਆ ਸਿੱਖੀ ਪ੍ਰਚਾਰ ਕਰਨ ਵਾਲਾ, ਕਹਿੰਦੇ ਸਾਰਾ ਸ਼ਹਿਰ ਇਕੱਠਾ ਹੋ ਰਿਹਾ, ਸਾਰੇ ਜਿੰਨੇ ਇੰਪੋਰਟੈਂਟ ਬੰਦੇ ਆ ਉੱਥੇ ਇਕੱਠੇ ਹੋਣਗੇ। ਮੈਂ ਵੀ ਚਲਿਆ ਗਿਆ, ਮੈਂ ਉਹਨਾਂ ਚੋਪਰਾ ਸੀ, ਪਰ ਜਾਣਦਾ ਸੀ ਮੈਂ ਬਹੁਤ ਸਾਰਿਆਂ ਨੂੰ, ਪਹਿਲਾਂ ਮੈਂ ਇੱਥੇ ਰਿਹਾ ਸੀ। ਉਹ ਗੱਲਾਂ ਕਰੀ ਗਏ, ਬਹੁਤ ਵਿਚਾਰਾਂ ਉੱਠ ਉੱਠ ਕੇ, ਲੰਬੇ ਲੰਬੇ ਲੈਕਚਰ, ਬਹੁਤ ਗੱਲਾਂ ਕਰੀਆਂ, ਐਂ ਹੋ ਪ੍ਰਚਾਰ, ਐਂ ਹੋ ਸਕਦਾ, ਐਂ ਹੋ ਸਕਦਾ। ਉਹ ਮੈਨੂੰ ਵੀ ਕਹਿਤਾ, ਕਹਿੰਦੇ ਤੁਸੀਂ ਵੀ ਆਪਣੀ ਰਾਏ ਦੇ, ਬੜੇ ਬੜੇ ਬੈਠੇ ਸੀ ਉੱਥੇ, ਬਨਾਮ ਸਿੰਘ ਬਾਸੂ, ਕਰਮ ਸਿੰਘ ਰਾਜੂ ਵਗੈਰਾ ਆਏ ਸੀ, ਜਸਟਿਸ ਸੀਗੇ ਹਰਬੰਸ ਸਿੰਘ। ਮੈਂ ਖੜਾ ਹੋਇਆ, ਮੈਂ ਕਿਹਾ ਵੀ ਤੁਹਾਡੀਆਂ ਗੱਲਾਂ ਮੈਂ ਬਹੁਤ ਦੇਰ ਦਾ ਸੁਣਦਾ, ਗੱਲਾਂ ਸੁਣ ਕੇ ਤਾਂ ਐਂ ਲੱਗਦਾ ਵੀ ਬਸ ਹੁਣ ਆਲਾ ਦੁਆਲਾ ਚੰਡੀਗੜ੍ਹ ਦਾ ਤਾਂ ਸਿੱਖੀ ਚ ਆ ਗਿਆ, ਵੀ ਇਹ ਤਾਂ ਧਾਵਾ ਕਰਨ ਵਾਲੇ ਨੇ, ਸਾਰਾ ਪੰਜਾਬ ਇਹ ਸਿੱਖੀ ਚ ਆ ਗਿਆ। ਤੁਹਾਡੀਆਂ ਗੱਲਾਂ ਇੰਨੀਆਂ ਹੌਸਲਾ ਦੇਣ ਵਾਲੀਆਂ ਨੇ, ਪਰ ਮੈਂ ਇੱਕ ਗੱਲ ਤੇ ਕਹਿੰਦਾ, ਗੁੱਸਾ ਨਾ ਕਰਿਓ, ਵੀ ਇਹ ਤਾਂ ਧਾਵਾ ਕਰਨ ਵਾਲੇ ਨੇ, ਸਾਰਾ ਪੰਜਾਬ ਇਹ ਸਿੱਖੀ ਚ ਆ ਗਿਆ। ਤੁਹਾਡੀਆਂ ਗੱਲਾਂ ਇੰਨੀਆਂ ਹੌਸਲਾ ਦੇਣ ਵਾਲੀਆਂ ਨੇ, ਪਰ ਮੈਂ ਇੱਕ ਗੱਲ ਜੇ ਕਹਿੰਦਾ, ਗੁੱਸਾ ਨਾ ਕਰਿਓ। ਮੈਂ ਕਹਿ ਦਵਾ, ਕਹਿੰਦੇ ਕਹਿੰਦੇ ਮੈਂ ਤੁਹਾਡਾ ਜਿਹੜਾ ਪ੍ਰਚਾਰ ਹੈ ਨਾ, ਇਹ ਡਾਇਨਿੰਗ ਟੇਬਲ ਦੇ ਆਲੇ ਦੁਆਲੇ ਹੈ, ਇਦੋਂ ਗਾਂ ਨਹੀਂ ਲੰਘਣਾ, ਇਹਦੇ ਉੱਤੇ ਤੁਸੀਂ ਗੱਲਾਂ ਕਰ ਲਈਆਂ, ਉਹ ਟੇਬਲ ਪਏ ਨੇ ਤੇ ਹੁਣੇ ਬਰਫੀ ਆ ਜਾਣੀ ਹੈ, ਹੁਣੇ ਕੌਫੀ ਆ ਜਾਣੀ ਹੈ, ਪੀ ਕੇ ਘਰਾਂ ਨੂੰ ਚਲੇ ਜਾਣਾ, ਪ੍ਰਚਾਰ ਹੋ ਗਿਆ ਜਿਹੜਾ, ਹੁਣ ਅਸੀਂ ਬਸ ਇੱਥੇ ਹੀ ਖਤਮ ਹੈ। ਕਹਿੰਦੇ ਹੋਰ ਕਿਵੇਂ ਹੁੰਦਾ ਪ੍ਰਚਾਰ, ਤੁਸੀਂ ਦੱਸੋ। ਮੈਂ ਕਿਹਾ ਮੈਂ ਯੂਪੀ ਤੋਂ ਆਇਆ, ਉੱਥੇ ਲੋਕ ਜਿਹੜੇ ਸੀ ਹਿਟਮੈਨ ਤੇ ਕੈਟਲ ਲਿਫਟਰ ਜਾ ਰਹੇ ਸੀ, ਸ਼ਰਾਬ ਬਹੁਤ ਹੀ ਪੀਂਦੇ ਸੀ ਉਹਨਾਂ ਦੇ। ਜਦ ਅਸੀਂ ਵਿੱਚ ਜਾ ਕੇ ਸੰਦੇਸ਼ਾ ਦਿੱਤਾ, ਉਹ ਹਟ ਗਏ, ਉਹਨਾਂ ਨੂੰ ਸਮਝਾਉਣ ਵਾਲਾ ਕੋਈ ਨਹੀਂ ਸੀ। ਹੁਣ ਜਾ ਕੇ ਦੇਖ ਲਓ, ਸਿੱਖੀ ਸਾਰਿਆਂ ਨਾਲੋਂ ਜ਼ਿਆਦਾ ਯੂਪੀ ਵਿੱਚ। ਬਸ ਅਸੀਂ ਸਿੱਧੀਆਂ ਧਾਰਨਾ ਦਾ ਕੀਰਤਨ ਕਰਦੇ, ਕਹਿੰਦੇ ਇੱਥੇ ਤਾਂ ਕਿਸੇ ਨੇ ਸੁਣਨੀ ਨਹੀਂ ਸਿੱਧੀ ਧਾਰਨਾ। ਮੈਂ ਉਹ ਤਾਂ ਗੱਲ ਬਾਅਦ ਵਿੱਚ ਹੈ, ਇੱਥੇ ਕਹਿੰਦੇ ਉਹ ਯੂਪੀ 'ਚ ਕੋਈ ਹੈ ਨਹੀਂ ਸੀ ਤਾਂ ਤੁਹਾਨੂੰ ਸੁਣਦੇ ਸੀ, ਇੱਥੇ ਤਾਂ ਬੇਅੰਤ ਦੁਨੀਆ, ਕਿਸ ਤਰ੍ਹਾਂ ਤੁਸੀਂ ਕਰ ਲਓਗੇ। ਮੈਂ ਕਿਹਾ ਤੁਸੀਂ ਐਂ ਕਰੋ, ਇੱਕੋ ਗੱਲ ਕਹਿ ਦਿੰਦੇ ਹੁੰਦੇ ਹਾਂ ਸਿੱਧੀ ਧਾਰਨਾ, ਅਸੀਂ ਵਿੰਗੀ ਧਾਰਨਾ ਕਹਿੰਦੇ ਹਾਂ ਦੂਈ ਨੂੰ। ਮਹਾਰਾਜ ਮਹਾਂ ਪ੍ਰਕਾਸ਼ ਕਰੇ ਹੋਏ ਨੇ, ਮੈਂ ਇਹਨਾਂ ਤੋਂ ਡਰ ਕੇ ਬਾਤ ਕਰਦਾ, ਬਈ 20 ਪਿੰਡ ਦਾ ਮੈਨੂੰ ਦੇ ਦਿਓ ਵਰਸਟ, ਜਿਹੜੇ ਇੱਥੇ ਹੈਗੇ ਤੁਹਾਡੇ ਇਲਾਕੇ 'ਚ ਜਿਨ੍ਹਾਂ ਦਾ ਕੋਈ ਵੀ ਹੱਲ ਨਹੀਂ ਹੁੰਦਾ, ਉਹ 20 ਪਿੰਡ ਮੈਨੂੰ ਇਕੱਲੇ ਨੂੰ ਦੇ ਦਿਓ, ਅਤੇ ਤੁਸੀਂ ਵਿੰਗੀਆਂ ਧਾਰਨ ਵਾਲੇ ਸਾਰੇ 20 ਬੰਦੇ 20 ਪਿੰਡ ਲੈ ਲਓ, ਇੱਕ ਬੰਦਾ ਨੂੰ ਆ ਗਿਆ, 3 ਮਹੀਨੇ ਦਾ ਸਮਾਂ ਦੇ ਦਿਓ, ਉਹਦੇ ਬਾਅਦ ਦੇਖ ਲਓ ਵੀ ਰਿਜ਼ਲਟ ਕਿਹਦਾ ਨਿਕਲੇਗਾ ਚੰਗਾ। ਮੈਂ ਉੱਠੋ ਕੋਈ ਚੈਲੰਜ ਐਕਸੈਪਟ ਕਰੋ, ਡਾਕਟਰ ਜਗਜੀਤ ਸਿੰਘ ਹੁਣ ਬੈਠੇ ਸੀ ਵਿੱਚ, ਜ਼ਿਆਦਾ ਯੰਗ ਜੇ ਸੀ, ਇਹ ਉੱਠ ਖੜੇ, ਕਹਿੰਦੇ ਜਦ ਉਹ ਚੈਲੰਜ ਦਿੰਦਾ ਇਕੱਲਾ ਬੰਦਾ ਤੁਹਾਨੂੰ ਸਾਰੇ ਸ਼ਹਿਰ ਨੂੰ, ਤੁਸੀਂ ਉੱਠਦੇ ਕਿਉਂ ਨਹੀਂ ਹੋ, ਕੋਈ ਹਾਏ ਨਾ ਕਰੇ ਨੀਵਿਆਂ ਪਾਈ ਬੈਠੇ। ਮੈਂ ਕਿਹਾ ਦੱਸੋ ਤੁਸੀਂ ਐਡੇ ਐਡੇ ਹੁਣੇ ਤੁਸੀਂ 5,000 ਰੁਪਈਆ ਲਿਆ ਇਕੱਲੇ ਇਕੱਲੇ ਤੋਂ ਪ੍ਰਚਾਰ ਕਰਨਾ, ਉਹ ਲਾਓਗੇ ਕਾਹਦੇ 'ਤੇ, ਤੁਸੀਂ ਕਾਹਦਾ ਤੁਸੀਂ ਪ੍ਰਚਾਰ ਕਰੋਗੇ, ਤੁਹਾਨੂੰ ਤਾਂ ਆਪਣੇ ਕੰਮਾਂ 'ਚੋਂ ਹੀ ਵਿਹਲ ਨਹੀਂ। ਜੇ ਤੁਸੀਂ ਰੱਖੋਗੇ ਨੌਕਰ ਇੰਪਲਾਈ, ਉਹਨਾਂ ਨੇ ਕੁਛ ਨਹੀਂ ਕਰਨਾ। ਬਥੇਰਾ ਮੈਂ ਕਿਹਾ, ਮੈਂ ਕਿਹਾ ਉੱਠੋ ਤੁਸੀਂ ਕਰੋ, ਇੱਕ ਨਾ ਉੱਠਿਆ। ਨਤੀਜਾ ਕੀ ਹੋਇਆ, ਚਾਹ ਪਾਣੀ ਪੀਤਾ ਸਾਰਿਆਂ ਨੇ, ਘਰਾਂ ਨੂੰ ਚਲੇ ਗਏ, ਮੁੜ ਕੇ ਗੱਲ ਹੋਈ ਹੋ ਨਹੀਂ। ਅਸੀਂ ਇੱਥੇ ਤੁਰ ਪਏ, ਜਾ ਕੇ ਤਜਰਬਾ ਕਰਿਆ ਵੀ ਲੋਕ ਇਹ ਗਏ ਕੀ ਸਾਈਕੋਲੋਜੀ ਹੈ, ਸੁਣਨਗੇ ਕਿ ਨਹੀਂ ਸੁਣਨਗੇ। ਪਹਿਲਾਂ ਹੀ ਸਾਰੰਗਪੁਰ ਜਾ ਕੇ ਗੁਰਦੁਆਰੇ ਅਸੀਂ ਬਹਿ ਗਏ, ਬੀਬੀ ਜੀ ਸੀ, ਮੈਂ ਸੀ, ਇੱਕ ਮੈਂ ਢੋਲਕੀ ਵਾਲਾ ਕਿਰਾਏ 'ਤੇ ਲੈ ਗਿਆ। ਇਹਨਾਂ ਨੂੰ ਜਾਂ ਭੋਗ ਪੈ ਗਿਆ, ਪੂਰੇ 2.5 ਘੰਟੇ ਕੀਰਤਨ ਮੈਂ ਕਰਿਆ, ਸੁਣਨ ਵਾਲਾ ਇੱਕ ਬਣਾ, ਸੁਣਨ ਵਾਲੇ ਜਵਾਕ 4 ਸਾਲ 3 ਸਾਲ 5 ਸਾਲ ਦੇ, ਉਹ ਜਦੇ ਉੱਠ ਖੜਿਆ ਕਰਨ ਸਾਰੇ, ਜਾਂ ਮੈਂ ਤਾਂ ਬਹਿ ਜਾ ਬਹਿ ਜਾ ਫਿਰ ਬਹਿ ਜਾ ਕਰਨ, ਇੱਕ ਨਾ ਆਇਆ। ਚਲੋ ਮੈਂ ਕਿਹਾ ਸੁਣਿਆ ਤਾਂ ਸਹੀ, ਬੱਚਿਆਂ ਨੇ ਹੀ ਸੁਣ ਲਿਆ, ਤਾਂ ਹੋਰ ਆਪਾਂ ਕਿਹੜਾ ਪੈਸੇ ਲੈਣੇ ਆ। ਇਹਨਾਂ ਨੂੰ ਇੱਕ ਬ੍ਰਾਹਮਣ ਆਇਆ, 2 ਰੁਪਏ ਇੱਥੇ ਲਏ ਹੋਏ ਐਂ ਕਰਦਾ, ਬਿਰਧ 80 ਸਾਲ ਦਾ, ਮੈਨੂੰ ਆ ਕਹਿੰਦਾ ਗਾਉਂਦਾ ਕਿਹੜਾ ਸੀ। ਮੈਂ ਕੀ ਗੱਲ ਬਾਬਾ, ਕਹਿੰਦਾ ਮੈਂ ਪੈਸੇ ਦੇਣੇ ਆ 2 ਰੁਪਏ। ਮੈਂ ਕਿਹਾ ਉਹ ਗਾਉਂਦਾ ਸੀ ਉਹ ਢੋਲਕੀ ਵਾਲੇ ਨੂੰ, ਕਹਿੰਦਾ ਇਹ ਤਾਂ ਨਹੀਂ ਸੀ ਗਾਉਂਦਾ। ਇਹਨਾਂ ਨੂੰ ਉਹਨੇ ਬੀਬੀ ਨੂੰ ਦੇਖ ਲਿਆ, ਕਹਿੰਦਾ ਉਹਦੀ ਭਾਵਨਾ ਐਸੀ ਜਾ ਕੀ, ਕਹਿੰਦਾ ਇਹ ਤਾਂ ਸੀਤਾ ਜੀ ਬੈਠੇ ਨੇ, ਉਹ ਹੋਰ ਕੁਛ ਹੋ ਗਿਆ, ਮੋਲਡ ਹੋ ਗਿਆ ਵੀ ਇਹ ਤਾਂ ਗੱਲੇ ਹੋਰ ਹੈ ਵੀ ਸਰਦਾਰ ਹੈ ਕੋਈ, ਜਦ ਇਸ ਤਰ੍ਹਾਂ ਦੇ ਮੇਰੇ ਕੱਪੜੇ ਹੁੰਦੇ ਟਾਈਟ ਵੀ ਲੱਗੀ ਹੋਈ। ਮੈਂ ਕਿਹਾ ਕੀ ਗੱਲ ਹੈ ਬਾਬਾ, ਇੱਥੇ ਬੰਦੇ ਹੈਗੇ? ਕਹਿੰਦਾ ਹੈਗੇ। ਮੈਂ ਕਿਹਾ ਉਹਨਾਂ ਨੇ ਦੁਕਾਨ 'ਚ ਨਹੀਂ ਆਏ? ਕਹਿੰਦਾ ਸਾਰੇ ਆਏ ਹੋਏ ਨੇ, ਪਿੰਡ 'ਚ ਇੱਕ ਬੰਦਾ ਨਹੀਂ, ਕਹਿੰਦਾ ਉਹ ਪਿੱਪਲਾਂ ਥੱਲੇ ਬੈਠੇ। ਮੈਂ ਬੀਬੀਆਂ ਕਹਿੰਦੀਆਂ ਕੁਛ ਬਨੇਰਿਆਂ 'ਤੇ ਬੈਠੀਆਂ, ਕੁਛ ਗੁਰਦੁਆਰੇ 'ਤੇ ਪਿੱਛੇ ਬੈਠੀਆਂ। ਮੈਂ ਤੂੰ ਫਿਰ 2 ਰੁਪਈਏ ਦੇਣ ਆਇਆ? ਕਹਿੰਦਾ ਮੈਂ 2 ਰੁਪਈਏ ਨਹੀਂ ਦੇਣ ਆਇਆ, ਇਸ ਪਿੰਡ ਦੇ ਅੰਦਰ 100 ਬਾਹਮਣ ਅਸੀਂ ਇਕੱਠੇ ਹੋਏ ਹੋਏ ਹਾਂ, ਅੱਜ ਅਸੀਂ ਮੰਜਿਆਂ 'ਤੇ ਬੈਠ ਕੇ ਲਾਊਡ ਸਪੀਕਰ ਦੇ ਰਾਹੀਂ ਇੱਕ ਇੱਕ ਅੱਖਰ ਤੁਹਾਡਾ ਸੁਣਿਆ ਹੈ, ਤੇ ਮੈਨੂੰ ਪੰਚਾਇਤ ਨੇ 2 ਰੁਪਈਏ ਦਿੱਤੇ ਆ ਵੀ ਜਾ ਬਾਹਮਣਾਂ ਦੀ ਆਸ਼ੀਰਵਾਦ ਦੇ ਕੇ ਆ ਵੀ ਇਹ ਤਾਂ ਇੱਥੇ ਕੰਮ ਸ਼ੁਰੂ ਕਰ ਲੈਣ। ਕਹਿੰਦੇ ਪ੍ਰਭੂ ਜਿਹੜਾ ਉਹ ਸਹਾਇਤਾ ਕਰੇਗਾ। ਮੈਂ ਕਿਹਾ ਬਾਬਾ ਧੰਨਵਾਦ, ਜੇ ਤੂੰ ਆਸ਼ੀਰਵਾਦ ਦੇਣਾ ਹੈ ਫਿਰ ਅਸੀਂ ਇਹ ਕੰਮ ਕਰਨੇ। ਕਹਿੰਦਾ ਦੇਖੋ ਤੁਸੀਂ ਕਰੀਏ ਰਾਮ ਦੇ ਨਾਮ ਦੀ ਮਹਿਮਾ, ਇਹਨੂੰ ਹਿੰਦੂਆਂ ਨੇ ਵੀ ਸੁਣਨਾ ਹੈ, ਮੁਸਲਮਾਨਾਂ ਨੇ ਵੀ ਸੁਣਨਾ ਹੈ, ਸਿੱਖਾਂ ਨੇ ਵੀ ਸੁਣਨਾ। ਸਿੱਖ ਦਾ ਕਹਿੰਦਾ ਇੱਥੇ ਹੈ ਨਹੀਂ ਜੱਟ ਜੁੱਟ ਨੇ। ਉਹਦੇ ਨਾਲ ਕੀ ਹੋਇਆ ਫਿਰ ਦੇਖ ਲਓ ਕਿੰਨਾ ਪ੍ਰਚਾਰ ਕਿੰਨਾ ਹੋਇਆ, ਕਿੰਨੇ 3,75,000 ਅੰਮ੍ਰਿਤ ਛਕ ਗਿਆ। ਉਹ ਇਹ ਕਹਿੰਦੇ ਨੇ ਜੀ ਪੱਠਾ ਬਹਾਤਾ ਸੰਤਾਂ ਨੇ, ਪਤਾ ਨਹੀਂ ਸਮਝ ਨਹੀਂ ਆਉਂਦੀ ਵੀ ਜਾਂ ਤਾਂ ਕਮਿਊਨਿਸਟ ਲੋਕ ਅੱਗੇ ਆ ਗਏ, ਉਹ ਚਾਹੁੰਦੇ ਨੇ ਵੀ ਸੰਤ ਵੀ ਹਟ ਜਾਣ, ਤੇ ਫਿਰ ਇਹਨਾਂ ਨੂੰ ਜਿੱਥੋਂ ਕੱਢਿਆ ਉੱਥੇ ਹੀ ਗਿਰ ਜਾਣ। ਥੋੜੇ ਜਿਹੇ ਬੰਦੇ ਨੇ ਰੌਲਾ ਪਾਉਣ ਵਾਲੇ, ਗੱਲ ਨਹੀਂ ਕਰ। ਉਹ ਸੰਤਾਂ ਨੂੰ ਲੈਂਦੇ ਆ, ਸੰਤਾਂ ਵਿੱਚ ਵੀ ਮੈਂ ਲੇਖ ਲਿਖਿਆ ਸੀ ਵੀ ਸੰਤ ਨਹੀਂ ਹੈ ਸਾਰੇ, ਮੈਨੂੰ ਤਾਂ ਸੰਤ ਕਿਹੋ ਨਾ ਭੁੱਲ ਕੇ ਵੀ। ਉਹ ਚਿੱਠੀਆਂ ਆਉਣ ਲੱਗੀਆਂ, ਕਹਿੰਦੇ ਤੁਸੀਂ ਕਹਿੰਦੇ ਮੈਨੂੰ ਨਾ ਕਿਹੋ, ਹੈਗਾ ਹੀ ਤੁਸੀਂ, ਹੁਣ ਪੈਂਦਾ ਮੈਂ ਕਿਵੇਂ ਖਿਲਾਵਾਂ ਪਿੱਛੇ। ਉਹ ਬਾਕੀ ਜਿਹੜਾ ਨਾ ਰੌਲਾ ਗੌਲਾ ਜਿਹਾ ਬਹੁਤ ਆ ਗਿਆ, ਨਕਲੀ ਮਾਲ ਆ ਗਿਆ, ਉਹ ਤੇ ਉਹ ਵੀ ਤੰਗ ਨੇ, ਅਸੀਂ ਵੀ ਤੰਗ ਆ। ਪਰ ਜਿਹੜੀ ਸੱਚਾਈ ਹੈ ਗੁਰੂ ਗ੍ਰੰਥ ਸਾਹਿਬ ਦੀ ਕਿ ਸਾਧੂ ਦੀ ਸੰਗਤ ਬਿਨਾਂ ਲੰਘ ਨਹੀਂ ਸਕਦਾ ਆਦਮੀ, ਸਾਧੂ ਦੀ ਸੰਗਤ ਦੀ ਲੋੜ ਹੈ। ਬੜੀਆਂ ਬੜੀਆਂ ਮਿਸਾਲਾਂ ਦਿੱਤੀਆਂ ਨੇ, ਸਾਧੂ ਦੀ ਸੰਗਤ ਨਾਲ ਜਿਹੜਾ ਵੀ ਤਰਿਆ ਹੈ ਉਹ ਤਰਿਆ। ਸੋ ਉਹ ਰਾਜਾ ਜਿਹੜਾ ਜਿਹਦਾ ਮੈਂ ਜ਼ਿਕਰ ਕਰਦਾ ਹਰੀਚੰਦ ਦਾ, ਉਹ ਨਾਸਤਕ ਰਾਜਾ ਸੀ। ਉਹ ਇੰਨਾ ਨਾਸਤਕ ਸੀ, ਉਹਨੇ ਹੁਕਮ ਕਰ ਦਿੱਤਾ ਵੀ ਮੇਰੇ ਰਾਜ ਦੇ ਅੰਦਰ ਕਿਤੇ ਵੀ ਸਤਸੰਗ ਨਾ ਹੋਵੇ। ਉਹ ਵੀ ਆਹੀ ਖਿਆਲ ਰੱਖਦਾ ਸੀ ਵੀ ਇਹ ਲੋਕਾਂ ਨੂੰ ਲੁੱਟ ਲੱਟ ਕੇ ਆਪਣਾ ਘਰ ਪੂਰਾ ਕਰਦੇ ਨੇ, ਵੀ ਨਹੀਂ ਮੈਂ ਹੋਣ ਦੇਣਾ। ਜਿਹੜੇ ਪ੍ਰੇਮੀ ਸੀ ਉਹ ਰਾਤਾਂ ਨੂੰ ਲੁੱਕ ਕੇ ਸਤਸੰਗ ਕਰਿਆ ਕਰਦੇ ਸੀ। ਸਤਸੰਗ ਉਵੇਂ ਚੱਲਦੇ ਰਹੇ, ਲੇਕਿਨ ਜਦ ਸਾਰੇ ਸੁੱਤੇ ਹੁੰਦੇ ਉਸ ਵੇਲੇ ਸਤਸੰਗ ਹੁੰਦਾ। ਇਹਦੇ ਘਰ ਵਿਆਹੀ ਹੋਈ ਰਾਣੀ ਆ ਗਈ ਤਾਰਾ। ਇਹਦੇ ਪੇਕੇ ਜਿਹੜੇ ਸੀ ਉਹ ਸਾਧੂਆਂ ਦੇ ਸੰਗੀ, ਹਰ ਵਕਤ ਨਾਮ ਜਪਣ ਵਾਲੇ, ਦਾਨ ਕਰਨ ਵਾਲੇ, ਸੇਵਾ ਕਰਨ ਵਾਲੇ। ਇਹ ਜਿਸ ਵਕਤ ਇੱਥੇ ਆਈ, ਘਰ ਦਾ ਵਾਤਾਵਰਨ ਦੇਖਿਆ ਵੀ ਇੱਥੇ ਤਾਂ ਕਲਯੁਗ ਤਾਂ ਅਜੇ ਆਉਣਾ, ਕਈ ਦੁਆਪਰ ਯੁਗ ਲੰਘ ਕੇ ਇੱਥੇ ਤਾਂ ਪਹਿਲਾਂ ਹੀ ਆ ਗਿਆ ਸਾਡੇ ਘਰ ਤਾਂ। ਉਹ ਬਹੁਤ ਤੰਗ ਹੋ ਗਈ, ਐਸੀ ਤੰਗ ਹੋਈ ਜੈਸੀ ਕਬੀਰ ਸਾਹਿਬ ਨੇ ਮਿਸਾਲ ਦਿੱਤੀ ਹੈ। ਪਰ ਪਿਆਰੇ ਜੀ ਮਾਰੀ ਮੈਂ ਸੰਗ ਲੈ ਉਹ ਚੀਰੀਆ ਸਾਗਤ ਸੰਗ ਨਹੀਂ। ਕੇਲਾ ਆਪਣੀ ਮੌਜ ਦੇ ਵਿੱਚ ਝੂਲਦਾ, ਜਾ ਕੇ ਬੇਰੀ ਦੇ ਕੰਡਿਆਂ ਚ ਫਸ ਜਾਂਦਾ, ਉਹ ਇਹਦੇ ਪੱਤੇ ਪਾੜ ਦਿੰਦਾ ਸਾਰੇ। ਐਸਾ ਹਾਲ ਦਮ ਘੁੱਟ ਗਿਆ ਵੀ ਮੇਰਾ ਤਾਂ ਜਨਮ ਵਿਰਥਾ ਜਾ ਰਿਹਾ, ਕੈਸੇ ਘਰ ਵਿੱਚ ਆ ਗਈ ਮੈਂ। ਨਾਸਤਕ ਘਰ ਹੈ, ਪਰਮੇਸ਼ਰ ਦੇ ਪਿਆਰਿਆਂ ਨੂੰ ਇਕੱਠੇ ਨਹੀਂ ਹੋਣ ਦਿੰਦਾ, ਆਪਣੀ ਧੁਨ ਦੇ ਵਿੱਚ ਮਸਤ ਹੈ। ਬਹੁਤ ਯਤਨ ਕੀਤੇ ਲੇਕਿਨ ਕੋਈ ਵੀ ਚਾਰਾ ਨਾ ਚੱਲਿਆ। ਕਿਉਂਕਿ ਸਭ ਤੋਂ ਚੰਗੀ ਚੀਜ਼ ਜਿਹੜੀ ਹੈ ਮਹਾਰਾਜ ਕਹਿੰਦੇ ਉਹ ਸਤਸੰਗ ਹੋਇਆ ਕਰਦਾ ਭਾਈ ਸਾਧੂਆਂ ਦਾ ਸੰਗ ਨੱਚ ਰਾਜ ਸੁੱਖ ਮਿਸ਼ਟ ਰਾਜ ਦੇ ਸੁੱਖ ਕਿੰਨੇ ਹੁੰਦੇ ਅੰਦਾਜ਼ਾ ਲਾ ਲਓ ਰਾਜਾ ਹੋਵੇ ਤੇ ਕਿੰਨੇ ਸੁੱਖ ਹੋਣਗੇ ਉਹਦੇ ਕੋਲ ਮਹਾਰਾਜ ਕਹਿੰਦੇ ਉਹ ਨਹੀਂ ਮਿੱਠੇ ਹੋਇਆ ਕਰ ਨੱਚ ਭੋਗ ਰਸ ਮਿਸ਼ਟ ਅਨੇਕਾਂ ਕਿਸਮ ਦੇ ਭੋਗ ਕਰਕੇ ਵੀ ਉਹ ਵੀ ਨਹੀਂ ਮਿੱਠਾ ਹੋਇਆ ਕਰ ਨੱਚ ਮਿਸ਼ਟੰ ਸੁੱਖ ਮਾਇਆ ਮਾਇਆ ਦੇ ਪ੍ਰਾਪਤ ਕੀਤੇ ਹੋਏ ਸੁੱਖ ਜਿਹੜੇ ਨੇ ਉਹ ਵੀ ਨਹੀਂ ਹੋਇਆ ਕਰਦੇ ਮਿਸ਼ਟਮ ਸਾਧ ਸੰਗ ਹਰ ਨਾਨਕ ਦਾਸ ਮਿਸ਼ਟਮ ਪ੍ਰਭ ਦਰਸ਼ਨ ਵਾਹਿਗੁਰੂ ਦੇ ਦਰਸ਼ਨ ਜਾਂ ਸਾਧੂਆਂ ਦੀ ਸੰਗਤ ਮਿੱਠੀ ਲੱਗਿਆ ਕਰ ਵੱਡਿਆਂ ਭਾਗਾਂ ਵਾਲੇ ਨੇ ਜਿਨ੍ਹਾਂ ਨੂੰ ਸੰਗਤ ਪ੍ਰਾਪਤ ਹੁੰਦੀ ਹੈ ਮਹਾਂਪੁਰਸ਼ਾਂ ਦੀ ਸੰਗਤ ਪ੍ਰਾਪਤ ਹੋ ਜਾਂਦੀ ਜਮਣਾ ਮਰਨਾ ਉਹਦਾ ਖਤਮ ਹੋ ਜਾਂਦਾ ਐਸਾ ਪ੍ਰਤਾਪ ਹੁੰਦਾ ਪ੍ਰਵਾਨ ਹੋ ਜਾਂਦੇ ਨੇ ਜਿਉਂਦੇ ਜਿਉਂਦੇ ਜਿਹੜੇ ਹਰੀ ਦੇ ਜਸ ਵਿੱਚ ਕੀਰਤਨ ਚ ਜਾਗਦੇ ਨੇ ਸਾਧ ਸੰਗ ਜਿਨ ਪਾਇਆ ਸਹੀ ਵਟਭਾਗੇ ਨਾ ਵਿਸਰਿਆ ਤਰੀ ਜੀਵਨ ਬਾਕੀ ਜਿਹੜਾ ਨਾਮ ਨੂੰ ਵਿਸਰ ਜਾਂਦਾ ਤਿਰਕਾਰ ਆ ਉਹਦੇ ਜੀਵਨ ਟੁੱਟੇ ਸੱਚ ਲਾਗੇ ਨਾਨਕ ਧੂੜ ਪਨੀਤ ਸਾਧ ਲੱਖ ਕੋਟ ਪਰਾਗ। ਗੰਗਾ ਦੇ ਲੱਖ ਵਾਰੀ ਇਸ਼ਨਾਨ ਕਰ ਲਓ, ਸਾਧੂ ਦੀ ਧੂੜ ਮਿਲ ਜਾਵੇ, ਕਹਿੰਦੇ ਉਹ ਬਿਹਤਰ ਹੋਇਆ ਕਰਦੀ ਹੈ। ਐਡਾ ਮਹਾਤਮ ਗੁਰੂ ਮਹਾਰਾਜ ਨੇ ਪੂਰਨ ਮਹਾਂਪੁਰਸ਼ਾਂ ਦੀ ਸੰਗਤ ਦਾ ਦੱਸਿਆ ਸਨ। ਕਹਿੰਦੇ ਜਨਮ ਜਨਮ ਕੀ ਹਮ ਹੈ ਮਲ ਲਾਗੀ, ਮਿਲ ਸੰਗਤ ਮਲ ਲੈ ਜਾਵੇ ਕੋ, ਸੰਗਤ ਚ ਮਿਲ ਕੇ ਮੈਲ ਲੈਂਦੀ ਹੈ, ਹੋਰ ਕੋਈ ਤਰੀਕਾ ਨਹੀਂ ਹੈ ਇਹਦਾ। ਸੋ ਇਸ ਤਰ੍ਹਾਂ ਦੇ ਨਾਲ ਰਾਣੀ ਸਤਸੰਗ ਤੋਂ ਵਾਂਝੀ ਹੋ ਗਈ। ਜਿਉਣਾ ਬਹੁਤ ਔਖਾ ਹੋ ਜਾਂਦਾ ਹੈ, ਐਸਾ ਫਰਮਾਨ ਕਰ ਰਿਹਾ।
ਜੋ ਮਛਲੀ ਮਿਲ ਪਾਣੀ ਹੈ ਕਿਉਂ ਜੀਵਨ ਪਾਵੇ, ਜੋ ਮਛਲੀ ਮਿਲ ਪਾਣੀ ਹੈ ਕਿਉਂ ਜੀਵਨ ਪਾਵੇ, ਹੁੰਦਾ ਵੀ ਹੋਣਾ ਜਾਤ ਤੂੰ ਕਿਉਂ ਕਰ ਸਿਖਾਵੇ, ਪਵਰ ਲੋਕੀ ਮਾਤਿਕਾ ਮਿਲ ਆਪ ਨਾਵੇ, ਸੰਤ ਜਨਾ ਹਰ ਦਰਦ ਗਾਵੇ, ਉਹ ਜੋ ਮਛਲੀ ਮਿਲ ਮਾਰੀਏ ਕਿਉਂ ਜੀਵਨ ਪਾਵੇ।
ਅਖੀਰ ਉਸਨੇ ਪੁੱਛਦੇ 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 ਪਤਾ ਕਰ ਲਿਆ ਕਿ ਸਤਸੰਗ ਤਾਂ ਹੁੰਦਾ ਪਰ ਬਹੁਤ ਗੁਪਤ ਰੂਪ ਵਿੱਚ ਹੁੰਦਾ। ਪਤਾ ਸਾਰਾ ਕੱਢ ਲਿਆ, ਗੋਲੀ ਨੂੰ ਭੇਜਤਾ ਵੀ ਜਾ ਚੰਗੀ ਤਰ੍ਹਾਂ ਰਸਤਾ ਦੇਖ ਕੇ ਆ, ਐ ਤਾਂ ਜੀਵਨ ਹੀ ਆਪਣਾ ਬਰਬਾਦ ਹੋ ਜਾਣਾ। ਸਤਸੰਗ ਨਾ ਮਿਲਿਆ ਤਾਂ ਜੀਵਨ ਕਿਸ ਕੰਮ, ਗੋਲੀ ਨੂੰ ਭੇਜਤਾ ਵੀ ਚੰਗੀ ਤਰ੍ਹਾਂ ਰਸਤਾ ਦੇਖਿਆ, ਉਜਾੜ ਬੀਆਬਾਨ ਚ ਹੁੰਦਾ ਜਾਂ ਪਹਾੜ ਦੀਆਂ ਗੁਫਾਂ ਚ ਹੁੰਦਾ ਕਿੱਥੇ ਹੁੰਦਾ। ਸੋ ਗੋਲੀ ਨੇ ਸਾਰਾ ਭੇਟ ਕੱਢ ਲਿਆ ਤੇ ਆ ਕੇ ਦਾਸੀ ਨੇ ਦੱਸਿਆ ਕਿ ਮਹਾਰਾਣੀ ਸਾਹਿਬ ਸਤਸੰਗ ਤਾਂ ਹੁੰਦਾ ਪਰ ਉਹ ਹੁੰਦਾ ਅੱਧੀ ਰਾਤ ਜਦ ਟੁੱਟ ਜਾਂਦੀ ਹੈ ਉਸ ਵੇਲੇ ਸ਼ੁਰੂ ਹੋ ਜਾਂਦਾ 2 ਵਜੇ ਪਹਿਰ ਰਾਤ। ਪਰ ਸਤਸੰਗ ਹੋਣ ਤੋਂ ਬਾਅਦ ਸਾਰੇ ਆਪਣੇ ਆਪਣੇ ਘਰਾਂ ਨੂੰ ਚਲੇ ਜਾਂਦੇ ਨੇ, ਉਸ ਵੇਲੇ ਕੋਈ ਵੀ ਜਾਗਦਾ ਨਹੀਂ ਹੁੰਦਾ, ਸਭ ਆਲਸ ਦੇ ਜੁੱਲਰ ਥੱਲੇ ਪਏ ਹੁੰਦੇ। ਬੜੇ ਹੀ ਮਨ ਵਿੱਚ ਖੁਸ਼ੀ ਆਈ ਤੇ ਨਾਲ ਮਨ ਵਿੱਚ ਖਿਆਲ ਹੋਇਆ ਕਿ ਜੇ ਮੈਂ ਰਾਜਾ ਜੀ ਨੂੰ ਪੁੱਛਿਆ ਤਾਂ ਇਹਨੇ ਤਾਂ ਇਨਕਾਰ ਕਰ ਦੇਣਾ ਤਾਂ ਉਹਨਾਂ ਦਾ ਵੀ ਸਤਸੰਗ ਬੰਦ ਹੋ ਜੂਗਾ, ਵੀ ਹੈ ਮੇਰਾ ਹੁਕਮ ਹੈ ਇਹ ਸਤਸੰਗ ਕਰਦੇ ਨੇ। ਕਹਿਣ ਲੱਗੇ ਵੀ ਮੈਂ ਕੋਈ ਮਾੜਾ ਕੰਮ ਨਹੀਂ ਕਰ ਰਹੀ, ਸਤਸੰਗ ਤੇ ਬਗੈਰ ਮੈਂ ਜਿਉਂਦੀ ਨਹੀਂ ਰਹਿ ਸਕਦੀ। ਸੋ ਦੂਸਰੇ ਦਿਨ ਸਤਸੰਗ ਵਾਸਤੇ ਜਾਂਦੀ ਹੈ, ਬੜਾ ਮਨ ਪ੍ਰਸੰਨ ਹੋਇਆ, ਚਿੱਤ ਲੱਗਿਆ, ਰੋਜ਼ ਜਾਣਾ ਸ਼ੁਰੂ ਕਰ ਦਿੱਤਾ। ਤੇ ਉਹਦੇ ਬਾਰੇ ਭਾਈ ਗੁਰਦਾਸ ਜੀ ਇਸ ਤਰ੍ਹਾਂ ਦੇ ਨਾਲ ਫਰਮਾਨ ਕਰਦੇ ਹਨ, ਪਿਆਰੇ ਜੀ ਰਾਣੀ ਦਾ ਜੀ ਹਰੀ ਜਨ, ਪਿਆਰੇ ਜੀ ਰਾਣੀ ਦਾ ਜੀ ਹਰੀ ਜਨ,
ਰਾਤੀ ਜਾਏ ਸੁਣੇ ਗੁਰਬਾਣੀ, ਰਾਤੀ ਜਾਏ ਸੁਣੇ ਗੁਰਬਾਣੀ,
ਨਾਰ ਸਵਤਾਰਾ ਲੋਕ ਚੰਦਰਾਨ ਸਾਧ ਸੰਗਤ ਮਿਲ ਗਾਣ ਦੇ ਰਾਤੀ ਜਾਏ ਸੁਣੇ ਗੁਰਬਾਨ ਪੱਖਾ ਬੰਦ ਕਰ ਰਾਜਾ ਸੌਂ ਜਾਂਦਾ ਹੈ ਰਾਣੀ ਉੱਠਦੀ ਹੈ ਉੱਠ ਕੇ ਇਸ਼ਨਾਨ ਕਰਦੀ ਹੈ ਗੋਲੀ ਨੂੰ ਜਗਾਉਂਦੀ ਹੈ ਤੇ ਜੋ ਮਹਿਲਾਂ ਦਾ ਪਿਛਲਾ ਰਸਤਾ ਸੀ ਉਸ ਥਾਂ ਤੇ ਛੋਪਲੀ ਚਲੀ ਜਾਂਦੀ ਹੈ ਤੇ ਜਾ ਕੇ ਹੌਲੀ ਹੌਲੀ ਤੁਰ ਕੇ ਸਤਸੰਗ ਦੇ ਵਿੱਚ ਜਾ ਕੇ ਬਹਿ ਜਾਂਦੀ ਹੈ। ਸਤਸੰਗ ਦੇ ਅੰਦਰ ਹਰੀ ਦਾ ਜਸ ਹੁੰਦਾ ਹੈ, ਫਿਰ ਨਾਮ ਦਾ ਸਿਮਰਨ ਹੁੰਦਾ ਹੈ ਤੇ ਇੱਕ ਮਾਹੌਲ ਹੈ ਜਿਹੜਾ ਮਹਾਰਾਜ ਕਹਿੰਦੇ ਵੀ ਕਹੋ ਕਬੀਰ ਅਬ ਕਹੀਏ ਕਾਹੇ ਸਾਧ ਸੰਗਤ ਬੈਕੁੰਠ। ਬੈਕੁੰਠ ਵੀ ਉਹਦਾ ਮੁਕਾਬਲਾ ਨਹੀਂ ਕਰੇ। ਇਹ ਰਾਜਾ ਬੇਖਬਰ ਹੋ ਕੇ ਸੁੱਤਾ ਰਹਿੰਦਾ। ਇੱਕ ਦਿਨ ਐਸਾ ਹੋਇਆ ਕਿ ਜਾਗ ਆ ਜਾਗ ਆਈ ਤਾਂ ਦੇਖਦਾ ਵੀ ਰਾਣੀ ਵੀ ਕਿੱਥੇ ਚਲੀ ਗਈ, ਪਤਾ ਨਹੀਂ ਲੱਗਦਾ। ਲੇਕਿਨ ਸੀ ਧੀਰਜ ਵਾਲਾ ਬਹੁਤ, ਕਹਿਣ ਲੱਗਿਆ ਅੱਛਾ ਪਤਾ ਕਰ ਲੈਂਦੇ ਆ। ਇਹ ਫੇਰ ਸੌਂ ਗਿਆ ਤੇ ਰਾਣੀ ਆ ਗਈ ਆਪਣਾ ਸਤਸੰਗ ਕਰਕੇ। ਦੂਸਰੇ ਦਿਨ ਇਹਨੇ ਇਰਾਦਾ ਕਰ ਲਿਆ ਕਿ ਮੈਂ ਦੇਖਾਂਗਾ ਵੀ ਕਿੱਥੇ ਜਾਂਦਾ, ਫੇਰ ਕੋਈ ਖਿਆਲ ਸੋਚਾਂਗਾ ਵੀ ਚੰਗੇ ਥਾਂ ਜਾਂਦੀ ਹੈ ਜਾਂ ਕਿਸੇ ਮਾੜੇ ਥਾਂ ਜਾਂਦੀ ਹੈ। ਦੂਜੇ ਦਿਨ ਪਿਆ ਰਿਹਾ ਤੇ ਜਿਸ ਵਕਤ ਰਾਣੀ ਉੱਠੀ ਇਹਨੂੰ ਪਤਾ ਲੱਗ ਗਿਆ ਵੀ ਮੋਤੀ। ਉਸ ਵੇਲੇ ਅੱਧੀ ਰਾਤ ਟੁੱਟ ਚੁੱਕੀ ਸੀ, ਅੰਮ੍ਰਿਤ ਵੇਲਾ ਹੋ ਚੁੱਕਿਆ ਸੀ, ਪਿੱਛੋਂ ਰਾਜਾ ਜਾਗਿਆ ਅੱਧੀ ਰਾਤ ਨਿਖੰਡ ਗਿਆ। ਰਾਣੀ ਦਿਸਣਾ ਬਈ ਮਨ ਵਿੱਚ ਵਰਤ ਗਈ ਹੈਰਾਨ, ਹੋਰ ਦਰਾਤੀ ਉੱਠ ਕੇ ਚੱਲਿਆ ਪਿੱਛੇ ਤਰਲ ਜਵਾਨੀ। ਰਾਣੀ ਹੋਰ ਆਪਣੇ ਉਸੇ ਤਰ੍ਹਾਂ ਦੇ ਨਾਲ ਜਾ ਰਹੀ ਹੈ, ਕੋਈ ਖਬਰ ਨਹੀਂ। ਇਹਨੇ ਵੀਰ ਯਾਤਰਾ ਵਾਲੀ ਡਰੈਸ ਪਾ ਲਈ, ਖਾਸ ਕਿਸਮ ਦੇ ਕੱਪੜੇ ਹੁੰਦੇ ਜਿਹਦੇ ਚ ਕੋਈ ਨਹੀਂ ਸੀ ਪਛਾਣ ਸਕਦਾ ਵੀ ਇਹ ਰਾਜਾ। ਪਿਛਲੇ ਜਿਹੜੇ ਰਾਜੇ ਸੀ CID ਗੁਪਤਚਰ ਤਾਂ ਉਹਨਾਂ ਦੇ ਹੁੰਦੇ ਸੀਗੇ, ਲੇਕਿਨ ਆਪ ਫਿਰ ਕੇ ਦੇਖਿਆ ਕਰਦੇ ਸੀ ਵੀ ਪਰਜਾ ਦਾ ਕੀ ਹਾਲ ਹੈ, ਸੁਖੀ ਹੈ ਦੁਖੀ ਹੈ, ਕੋਈ ਅਫਸਰ ਤਾਂ ਨਹੀਂ ਤੰਗ ਕਰਦੇ, ਕੋਈ ਜ਼ੋਰ ਵਾਲਾ ਬੰਦਾ ਤਾਂ ਨਹੀਂ ਤੰਗ ਕਰਦਾ, ਦਵਾਈਆਂ ਮਿਲਦੀਆਂ ਨੇ, ਹੋਰ ਸਹੂਲਤਾਂ ਮਿਲਦੀਆਂ, ਪਬਲਿਕ ਦੇ ਵਿੱਚ ਘੁੰਮ ਕੇ ਦੇਖਿਆ ਕਰਦੇ ਸੀ। ਲੇਕਿਨ ਵਰਦੀ ਐਸੀ ਹੁੰਦੀ ਵੀਰ ਯਾਤਰਾ ਦੀ ਕੋਈ ਪਛਾਣ ਨਹੀਂ ਸੀ ਸਕਦਾ ਵੀ ਰਾਜਾ ਇੱਕ ਕੌਣ ਹੈ। ਸੋ ਪਿੱਛੇ ਚੱਲ ਪਿਆ, ਉਹਦੇ ਪਿੱਛੇ ਚੱਲਿਆ ਹੋਇਆ ਤਾਂ ਰਾਣੀ ਜਾ ਕੇ ਸਤਸੰਗ ਚਲੀ ਗਈ। ਇਹਨੇ ਵੀ ਝਾਤੀ ਮਾਰੀ, ਦੇਖਿਆ ਵੀ ਆਈ ਤਾਂ ਚੰਗੇ ਥਾਂ ਹੈ। ਤੇ ਉਸ ਵੇਲੇ ਕੀ ਦੇਖਦਾ ਕਿ ਇਹ ਸਾਰੇ ਜਿੰਨੇ ਬੈਠੇ ਨੇ ਕੋਈ ਉਂਗ ਨਹੀਂ ਰਿਹਾ, ਕੋਈ ਬੋਲ ਨਹੀਂ ਰਿਹਾ, ਸੁਰਤੀਆਂ ਟਿਕੀਆਂ ਹੋਈਆਂ ਸਾਰਿਆਂ ਦੀ, ਸਾਹ ਦੀ ਵੀ ਆਵਾਜ਼ ਨਹੀਂ ਆਉਂਦੀ ਤੇ ਵਾਤਾਵਰਨ ਇੰਨਾ ਜ਼ਬਰਦਸਤ, ਮਾਹੌਲ ਇੰਨਾ ਜ਼ਬਰਦਸਤ ਅਸਰ ਵਾਲਾ ਹੈ ਕਿ ਇਹਦੇ ਮਨ ਦੇ ਉੱਤੇ ਵੀ ਅਸਰ ਹੋਣ ਲੱਗ ਗਿਆ। ਸਾਰਿਆਂ ਦੀ ਰੀੜ ਦੀ ਹੱਡੀ ਸਿੱਧੀ ਹੈ, ਸਵਾਸ ਦੇ ਉੱਤੇ ਪੂਰਾ ਕੰਟਰੋਲ ਕਰਿਆ ਹੋਇਆ ਤੇ ਮਾਨੋ ਐਂ ਲੱਗਦਾ ਵੀ ਕਿਸੇ ਔਕਾਤ ਬਹੁਤ ਵੱਡੇ ਰਸ ਦੇ ਵਿੱਚ ਲੀਨ ਹੋਏ ਹੋਏ ਨੇ ਤੇ ਉਹਦਾ ਆਲੇ ਦੁਆਲੇ ਦਾ ਕੋਈ ਕਿਸੇ ਨੂੰ ਪਤਾ ਨਹੀਂ ਲੱਗਦਾ। ਰਾਜਾ ਵੀ ਉਹਦੇ ਵਿੱਚ ਬੈਠ ਗਿਆ ਤੇ ਉਹਨਾਂ ਦੀ ਐਸੀ ਅਵਸਥਾ ਹੈ ਮਹਾਰਾਜ ਜਿਸ ਤਰ੍ਹਾਂ ਫਰਮਾਨ ਕਰ ਰਹੇ ਹਾਂ।
ਸਹਿਜ ਸਮਾਧ ਲਗੀ ਨਿਨ ਅੰਦਰ ਸੋ ਰਸ ਛੋਈ ਜਾਵੇ, ਸਮਾਧ ਲਗੀ ਨਿਨ ਅੰਦਰ ਸੋ ਰਸ ਛੋਈ ਜਾਵੇ। ਸਮਾਧ ਲਗੀ ਨਿਨ ਅੰਦਰ ਸੋ ਰਸ ਛੋਈ ਜਾਵੇ। ਮਨ ਲਗੀ ਤੇ ਅੰਦਰ ਸੋਨਾ ਸੋਈ ਜਾਵੇ
ਨਾ ਸੰਸਾਰ ਦਾ ਪਤਾ ਹੈ, ਨਾ ਸਮੇਂ ਦਾ ਪਤਾ ਹੈ। ਐਸੀਆਂ ਬਿਰਤੀਆਂ ਰੂੜ ਹੋਈਆਂ ਹੋਈਆਂ, ਨਾਮ ਦੀ ਧੁੰਦ ਦੇ ਨਾਲ ਲੱਗੀਆਂ ਹੋਈਆਂ ਕਿ ਮਾਨੋ ਬੈਕੁੰਠ ਦੇ ਵਿੱਚ ਦੇਵਤੇ ਬੈਠੇ। ਇਹ ਰਾਜਾ ਜਿਸ ਵਕਤ ਉਸ ਵਾਤਾਵਰਨ ਚ ਵੜਿਆ ਸਤਸੰਗ ਦੇ ਪਹਿਲੇ ਦਿਨ ਦੇਖਿਆ ਵੀ ਇੱਥੇ ਤਾਂ ਬੇਅੰਤ ਸ਼ਾਂਤੀ ਹੈ ਤੇ ਕੋਈ ਨਹੀਂ ਹੈ ਜਿਹੜਾ ਅੱਖਾਂ ਖੋਲ ਕੇ ਦੇਖੇ। ਸਭ ਦੇ ਨੇਤਰ ਬੰਦ ਨੇ ਕਿਉਂਕਿ ਉਹ ਰਸ ਐਸਾ ਹੈ। ਮਹਾਰਾਜ ਕਹਿੰਦੇ ਉਹ ਛੱਡਿਆ ਨਹੀਂ ਜਾਇਆ ਕਰ ਤੇ ਬੇਮੁੱਲਾ ਹੈ ਐਸਾ ਫਰਮਾਨ।
ਹਰ ਨਾਮ ਅਮੋਲਾ, ਹਰ ਨਾਮ ਅਮੋਲਾ ਜੀ, ਕੇਵਲ ਪਾਕਾ ਲਾਲ ਰੰਗ ਤੇ ਗੋਲ ਗਾਤੀ ਕੇਵਲ ਪਾਕਾ ਮੈਲਾ ਕਦੇ ਨਾ ਹੋਵੇ ਨਾ ਹੋਵੇ ਨਾ ਮੈਲਾ ਕੇ ਦਾਤਾ ਮੈਲਾ ਕਦੇ ਨਾ ਹੋਵੇ ਮੈਲਾ ਕੇ ਦਾਤਾ ਸੁਖਦਾਇਆ 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 ਮਿਲਿਆ ਆਸਤ ਪਾਏ ਰੱਬਾ ਆਸਤ ਦਾਈਆ ਮਿਲਿਆ ਦੁੱਖ ਮਾਏ ਸਹਿਜ ਸਮਾਨਾ ਪਿੰਜਰੇ ਹੋ ਪਿੰਜਰੇ ਲੁਧਿਆਣੇ ਜਾਏ ਸਹਿਜ ਸਮਾਨਾ ਪਿੰਜਰੇ ਲੁਧਿਆਣਾ ਜਾਏ ਫਿਰ ਦੁੱਖ ਨਾ ਪਾਇਆ ਜਰਾ ਮਰਾ ਨਾ ਵਿਆਹ ਪਈ ਫਿਰ ਦੁੱਖ ਨਾ ਪਾਇਆ ਅੰਮ੍ਰਿਤ ਆ ਗਾਨਿਆ ਉਹ ਗਾਨਿਆ ਗੁਰ ਅਮਰ ਕਰਾਇਆ ਕੀ ਅੰਮ੍ਰਿਤ ਆ ਗਾਨਿਆ ਗੁਰ ਅਮਰ ਕਰਾਇਆ ਚਾਖਿਆ ਨਾਮ ਅਮੂਲਾ ਜਿਨ ਚਾਖਿਆ ਹਰ ਨਾਮ ਅਮੂਲਾ ਕੀਮਤ ਗਈ ਨ ਜਾਈਐ ਜਾਈਐ ਹੋ ਜਾਈਐ ਕਿਆ ਕਹਿ ਮੁਖ ਬੋਲਾ ਕੀਮਤ ਗਈ ਨ ਜਾਈਐ ਕਿਆ ਕਹਿ ਮੁਖ ਬੋਲਾ ਕਬਲ ਦਰ ਤੇਰਾ ਪਾਰਕਰਮ ਤੇਰਾ ਪਾਰਕਰਮ ਤੇਰੀ ਬਾਣੀ ਸਬਲ ਕਰ ਪਾਰ ਬਰਾਬ ਸੋਨੇ ਤੇਰੀ ਬਾਣੀ ਪਾਵੋ ਤੂਰ ਤੇਰੇ ਦਾਸੀ ਤੇਰੇ ਦਾਸੀ ਤੇਰੇ ਦਾਸੀ ਜਗ ਕੁਰਬਾਨੀ ਪਾਵੋ ਤੂਰ ਤੇਰੇ ਦਾਸੀ ਮਾਨਕ ਕੁਰਬਾਨੀ
ਐਸਾ ਰੰਗ ਹੈ ਇੱਕ ਵਾਰੀ ਚੜ ਜਾਣ ਪੋਸਤ ਮੱਧ ਅਫੀਮ ਭੰਗ ਉਤਰ ਜਾਏ ਪ੍ਰਭਾਤ ਨਾਮ ਖੁਮਾਰੀ ਨਾਨਕਾ ਕਰੀ ਰਹੇ ਜਾਣ ਫੇਰ ਨਹੀਂ ਉਤਰਿਆ ਕਰਦਾ ਕਾਇਆ ਕੱਪੜ ਚੀਰ ਬਹੁ ਪਹਾੜ ਫਾਰੇ ਰੰਗ ਨਾਲ ਇਹ ਸੁਖਾਦਾ ਫਰੀਦਾ ਸ਼ਕਰ ਖੰਡ ਨਿਵਾਤ ਗੁਣ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਟੀਆਂ ਰੱਬ ਨਾ ਪੁੱਜਣ ਤੁਰ ਸੋ ਐਸੇ ਨਾਮ ਰਸ਼ ਦੇ ਵਿੱਚ ਬਿਰਤੀਆਂ ਲੱਗੀਆਂ ਹੋਈਆਂ ਸੁਰਤਾਂ ਚੜੀਆਂ ਹੋਈਆਂ ਅਮਰ ਦੇ ਸਰੋਵਰ ਵਿੱਚ ਇਸ਼ਨਾਨ ਕਰ ਰਹੇ ਨੌਨੇ ਦਾ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ ਸੁਨ ਸਮਾਧ ਅਨੰਤ ਨਾਦ ਕਹਿ ਨਾ ਜਾਈ ਜਦ ਘੱਟ ਘੱਟ ਦੇ ਵਿੱਚ ਵਿਆਪਕ ਮਨਵੇਸ਼ਰ ਨੂੰ ਅੰਦਰ ਵੀ ਦੇਖ ਰਹੇ ਨੇ ਬਾਹਰ ਵੀ ਦੇਖ ਰਹੇ ਆਪਣਾ ਆਪਾ ਲੀਨ ਕੀਤਾ ਹੋਇਆ ਖਤਮ ਕੀਤਾ ਹੋਇਆ ਆਪਣਾ ਜੀਵਤ ਭਾਵ ਤੇ ਵਾਹਿਗੁਰੂ ਦੇ ਵਿੱਚ ਲੀਨ ਇੱਕ ਪਾਸੇ ਮੱਧਮ ਬਹੁਤ ਹੀ ਧੀਮੀ ਆਵਾਜ਼ ਦੇ ਵਿੱਚ ਇੱਕ ਸਤਾਰ ਦੇ ਉੱਤੇ ਉਂਗਲੀ ਚੱਲ ਰਹੀ ਹੈ ਉਹਦੇ ਨਾਲ ਧੁੰਨ ਨਿਕਲ ਰਹੀ ਹੈ ਉਸ ਧੁੰਨ ਦੇ ਵਿੱਚ ਨਾਮ ਦਾ ਨਾਮ ਧੁੰਨ ਲਾ ਕੇ ਅੰਦਰ ਵੀ ਅਨਹਦ ਵਾਜੇ ਸੁਣਦੇ ਹੈ ਤੇ ਬਾਹਰੋਂ ਵੀ ਮਦਦ ਮਿਲ ਰਹੀ ਹੈ ਇਸ ਤਰ੍ਹਾਂ ਜਦ ਰਾਜੇ ਨੇ ਦੇਖਿਆ ਸਤਸੰਗ ਦੇ ਵਿੱਚ ਅਧਿਕਾਰੀ ਤਾਂ ਹੈ ਨਹੀਂ ਸੀ ਜਿਹੜਾ ਅਧਿਕਾਰੀ ਨਾ ਹੋਵੇ ਬੈਠੇ ਨਹੀਂ ਸਕਦਾ ਪਰ ਉਹਨੇ ਇਹ ਦੱਸਿਆ ਵੀ ਇਹ ਤਾਂ ਗੱਲ ਬੜੀ ਕਮਾਲ ਦੀ ਹੈ ਮੈਂ ਤਾਂ ਐਵੇਂ ਸੰਗ ਬੰਦ ਕਰ ਦਿੱਤੇ ਇਹਦਾ ਠੱਗ ਠੁੱਗ ਕੋਈ ਨਹੀਂ ਹੈ ਇੱਥੇ ਤਾਂ ਪ੍ਰੈਕਟੀਕਲੀ ਸਭ ਕੁਛ ਹੋ ਰਿਹਾ ਰਾਣੀ ਦਾ ਆਉਣਾ ਠੀਕ ਹੈ ਪਰ ਇੱਕ ਗੱਲ ਦੀ ਮੈਨੂੰ ਨਰਾਜ਼ੀ ਹੈ ਮੈਨੂੰ ਪੁੱਛ ਕੇ ਆਪੇ ਹੀ ਕਹਿਣ ਲੱਗਿਆ ਜੇ ਪੁੱਛਦੀ ਮੈਂ ਇਜਾਜ਼ਤ ਵੀ ਨਹੀਂ ਸੀ ਦੇਣੀ ਚੰਗਾ ਇੰਨਾ ਜ਼ਰੂਰ ਪੁੱਛੂੰਗਾ ਬਈ ਤੂੰ ਬਗੈਰ ਪੁੱਛੇ ਉੱਥੇ ਕਿਉਂ ਗਈ ਮੈਨੂੰ ਪੁੱਛ ਲੈਣਾ ਸੀ ਉਸ ਵੇਲੇ ਰਾਣੀ ਬੈਠੀ ਹੈ ਸੰਗਤ ਚ ਉਹ ਉੱਠਿਆ ਉੱਠ ਕੇ ਉਸਨੇ ਰਾਣੀ ਦੇ ਜਿੱਥੇ ਜੋੜਾ ਖੋਲਿਆ ਹੋਇਆ ਸੀ ਕੜਾਵਾਂ ਦਾ ਉਹਦੇ ਵਿੱਚੋਂ ਇੱਕ ਚੱਕ ਲਈ ਇਸ ਤਰ੍ਹਾਂ ਪੜ ਲਓ
ਰਾਣੀ ਪਹੁੰਚ ਗਈ ਸੰਗਤ ਵਿੱਚ ਜਾ ਕੇ ਰਾਜੇ ਨੇ ਖਰਾਬ ਜੁਗਲੀ ਪਹੁੰਚ ਗਈ ਸੰਗਤ ਵਿੱਚ ਜਾ ਕੇ ਰਾਜੇ ਨੇ ਖਰਾਬ ਜੁਗਲੀ
ਰਾਜੇ ਖੜੀ ਖੜਾਮ ਨਿਸ਼ਾਨ ਉੱਠਿਆ, ਉੱਠ ਕੇ ਦੇਖਿਆ ਵੀ ਇੱਥੇ ਤਾਂ ਕੋਈ ਬੋਲਦਾ ਨੀ, ਕੋਈ ਹਿਲਦਾ ਨੀ, ਕੋਈ ਝਾਕਦਾ ਨੀ ਹੈ, ਸਾਹ ਲੈਂਦੇ ਵੀ ਨੀ ਸੁਣਦੇ, ਪਤਾ ਨੀ ਕਾਹਦੇ ਵਿੱਚ ਮਸਤ ਹੋਏ ਬੈਠੇ ਨੇ, ਕਿੰਨਾ ਕੁੱਚਾ ਇਹ ਰਸ ਹੋਏਗਾ। ਉਸ ਵੇਲੇ ਉਸਨੇ ਗੱਲਬਾਤ ਨੂੰ ਜਾਰੀ ਰੱਖਣ ਵਾਸਤੇ ਵੀ ਰਾਣੀ ਤੋਂ ਮੈਂ ਪੁੱਛੂਗਾ ਵੀ ਖੜਾਮ ਕਿੱਥੇ ਹੈ ਜਿਹੜੀ ਗਿਫਟ ਦਿੱਤਾ ਸੀ ਤੈਨੂੰ ਸ਼ਾਦੀ ਵੇਲੇ, ਕਿਸੇ ਰਾਜੇ ਨੇ ਲਿਆਂਦੀ ਸੀ ਦੂਰ ਪ੍ਰਦੇਸ਼ਾਂ ਤੋਂ, ਆਪੇ ਹੀ ਇਹ ਦੱਸੇਗੀ, ਫਿਰ ਮੈਂ ਪੁੱਛ ਲਾਂਗਾ। ਸੋ ਚਲਿਆ ਗਿਆ, ਲੇਕਿਨ ਸਤਸੰਗ ਦਾ ਅਸਰ ਉਹਦੇ ਮਨ ਉੱਤੇ ਹੋ ਗਿਆ। ਜਾਂਦਾ ਸੋਚਦਾ ਕਿ ਮਨਾ ਐਵੇਂ ਸਮਾਂ ਬਤੀਤ ਕਰ ਰਿਹਾ ਤਾਂ ਬਹੁਤ ਵਧੀਆ ਚੀਜ਼ ਹੈ, ਜੇ ਮੈਂ ਥੋੜਾ ਜਿਹਾ ਚਿਰ ਬੈਠੀ ਹਾਂ ਇੰਨਾ ਆਨੰਦ ਆਇਆ, ਨਾ ਇਹ ਪਹਿਲਾਂ ਵਿਸ਼ੇਵਕਾਰਾਂ ਚੋਂ ਆਉਂਦਾ, ਨਾ ਇਹ ਸ਼ਰਾਬਾਂ ਕੁਆਬਾਂ ਚੋਂ ਆਇਆ, ਨਾ ਇਹ ਰੰਗ ਗਲੀਆਂ ਚੋਂ ਆਇਆ, ਨਾ ਇਹ ਛਕਾਰਾਂ ਚੋਂ ਆਇਆ, ਕਿਸੇ ਥਾਂ ਤੇ ਮੈਂ ਤਾਂ ਦੇਖਿਆ ਹੀ ਨਹੀਂ ਕਿਤੇ ਸ਼ਾਂਤੀ ਹੁੰਦੀ ਹੋਵੇ। ਕਿਉਂਕਿ ਸ਼ਾਂਤੀ ਮਹਾਰਾਜ ਕਹਿੰਦੇ ਨੇ ਨਾਮ ਦੇ ਵਿੱਚ ਹੈ।
ਕਿਤ ਬਿਦ ਮਨ ਜੀਵੇ, ਕਿਤ ਬਿਦ ਮਨ ਜੀਵੇ ਜੀ, ਕਿਤ ਬਿਦ ਮਨ ਜੀਵੇ ਜੀ, ਕਿਤ ਬਿਦ ਮਨ ਜੀਵੇ। ਕੀਰੇ ਪ੍ਰਭ ਜੀ ਮਾਇਆ ਬੈਠਣ ਦੀ ਲਾਗੇ ਬਿਨ ਹਰ ਨਾਮ ਨਸ਼ਾ ਸੋਏ ਨਾਸ਼ਾ ਸਾਥ ਹੋਏ ਕਿਨ ਬਿਨ ਮਨ ਜੀਵੇ ਬਿਨ ਹਰ ਨਾਮ ਨਸ਼ਾ ਸੋਏ ਕਿਨ ਬਿਨ ਮਨ ਜੀਵੇ
ਹਰ ਨਾਮ ਨਾਲ ਸ਼ਾਂਤ ਹੋਏ ਕਿਤ ਵਿਧ ਮਨ ਕਿਉਂ ਜਿਹੜੀ ਚੀਜ਼ ਵਿੱਚ ਰੱਖੀ ਹੁੰਦੀ ਹੈ ਉਹੀ ਮਿਲਦੀ ਸਰੋਂ ਦੇ ਦਾਣੇ ਨੇ ਉਹਨਾਂ ਦੇ ਵਿੱਚ ਤੇਲ ਹੈ ਸੂਰਜਮੁਖੀ ਦੇ ਬੀਜ ਨੇ ਉਹਨਾਂ ਵਿੱਚ ਤੇਲ ਹੈ ਹੋਰ ਅਨਾਜ ਨੇ ਕਿਸੇ ਚ ਗਲੂਕੋਸ ਹੈ ਕਿਸੇ ਵਿੱਚ ਕੋਈ ਹੈ ਕਿਸੇ ਚ ਕੋਈ ਹੈ ਤੇ ਜਿਹੜਾ ਸੁਖ ਹੈ ਉਹ ਪਰਮੇਸ਼ੁਰ ਨੇ ਨਾਮ ਦੇ ਵਿੱਚ ਰੱਖਿਆ ਹੋਇਆ ਐਸਾ ਜੱਗ ਦੇਖਿਆ ਜੁਹਾਰੀ ਸਭ ਸੁੱਖ ਮੰਗੇ ਨਾਮ ਦੂਸਰਾ ਨਾਮ ਜਿਸ ਥਾਂ ਤੇ ਹੋਏਗਾ ਉਹ ਮਹਾਨ ਸੁਖੀ ਹੁੰਦਾ ਐਸਾ ਫਰਮਾਨ ਹੈ
ਉਹ ਬਸਤਾ ਤੁਕੀ ਚੌਪੜੀ ਸਭ ਜਿੰਨਾ ਜਾਤਨ ਪਤ ਨਯਾ ਕਰੋ ਦੁਨੀਆਂ ਪਰ ਮਿੰਨਾ ਜਾਤਨ ਪਤ ਨਯਾ ਕਰੋ ਦੁਨੀਆਂ ਪਰ ਮਿੰਨਾ ਰਾਜਾ ਸੰਗੀ ਸਿੱਖਾ ਮਨ ਪਿਸਕੀ ਤੂਰ ਮਾਨੀ ਉਤਰੇ ਪ੍ਰਭ ਹੋਏ ਸੁਖ
ਸੰਤਾਂ ਸੁਖ ਜੋ ਹੈ ਇਹ ਕੇਵਲ ਨਾਮ ਵਿੱਚ ਰੱਖਿਆ ਪਰਮੇਸ਼ੁਰ ਹੋਰ ਥਾਂ ਦੇ ਉੱਤੇ ਕਿਸੇ ਥਾਂ ਤੋਂ ਸੁੱਖ ਦੀ ਪ੍ਰਾਪਤੀ ਨਹੀਂ ਹੋ ਸਕਦੀ ਜਿੱਥੇ ਨਾਮ ਜਪਿਆ ਜਾਂਦਾ ਹੈ ਉਹ ਸਾਰਾ ਵਾਤਾਵਰਨ ਮਹਾਂਪਵਿੱਤਰ ਹੋ ਜਾਂਦਾ ਮਹਾਂਪੁਰਸ਼ਾਂ ਨੂੰ ਪਤਾ ਹੁੰਦਾ ਵੀ ਇਸ ਥਾਂ ਦੇ ਉੱਤੇ ਕਿਸੇ ਨੇ ਨਾਮ ਜਪਿਆ ਕਿਉਂਕਿ ਉਹਦਾ ਵਾਤਾਵਰਨ ਜਿਹੜਾ ਹੈ ਉਹ ਉਸੇ ਤਰ੍ਹਾਂ ਕਾਇਮ ਰਹਿੰਦਾ ਨਾਮ ਜਪਣ ਵਾਲਾ ਚਾਹੇ ਚਲਿਆ ਹੀ ਜਾਵੇ ਉਹ ਥਾਂ ਪਵਿੱਤਰ ਰਹਿੰਦੀ ਜਿੱਥੇ ਬੈ ਸੰਸਾਰ ਜਨ ਸੋ ਥਾਂ ਸੁਣਦਾ ਮਨ ਲੱਗਦਾ ਉੱਥੇ ਆ ਕੇ ਚਿੱਤ ਦੀਆਂ ਵਾਸ਼ਨਾਵਾਂ ਖਤਮ ਹੋ ਜਾਂਦੀਆਂ ਸੋ ਇਸ ਤਰ੍ਹਾਂ ਉਹਦੇ ਉੱਤੇ ਥੋੜਾ ਜਿਹਾ ਸਤਸੰਗ ਕਰਨ ਦਾ ਇੰਨਾ ਅਸਰ ਹੋਇਆ ਕਿ ਮਨ ਦੇ ਵਿੱਚ ਸ਼ਾਂਤੀ ਆ ਗਈ ਸੋਚਦਾ ਜਾਂਦਾ ਵੀ ਥਾਂ ਤਾਂ ਬਹੁਤ ਚੰਗਾ ਬੜਾ ਸੋਹਣਾ ਮਨ ਲੱਗਿਆ ਮੈਂ ਤਾਂ ਪਹਿਲੇ ਦਿਨ ਸ਼ਾਂਤੀ ਦੇਖੀ ਹੈ ਮੈਨੂੰ ਕੀ ਪਤਾ ਵੀ ਭੋਗਾਂ ਦੀ ਸ਼ਾਂਤੀ ਹੁੰਦੀ ਹੈ ਕਿ ਨਾਮ ਦੀ ਸ਼ਾਂਤੀ ਹੁੰਦੀ ਹੈ ਘਰ ਚਲਿਆ ਗਿਆ ਜਾ ਕੇ ਪੈ ਗਿਆ ਇਧਰਲੇ ਪਾਸਿਓਂ ਸਤਸੰਗ ਦੀ ਸਮਾਪਤੀ ਹੁੰਦੀ ਹੈ ਸਾਰੇ ਆਪਣੇ ਆਪਣੇ ਘਰਾਂ ਨੂੰ ਜਾਣ ਨੂੰ ਤਿਆਰ ਹੁੰਦੇ ਨੇ ਰਾਣੀ ਨੇ ਜਦ ਆ ਕੇ ਦੇਖਿਆ ਤਾਂ ਇੱਕ ਪੈਰ ਪਿਆ ਇੱਕ ਹੈ ਮਨ ਵਿੱਚ ਬੜੀ ਹੈਰਾਨੀ ਹੋਈ ਬਈ ਇੱਕ ਪੈਰ ਰਾਜਾ ਜੀ ਨੇ ਇਹ ਬੜੀ ਦੂਰ ਤੋਂ ਕਿਸੇ ਰਾਜੇ ਤੋਂ ਲੈ ਕੇ ਮੈਨੂੰ ਗਿਫਟ ਦਿੱਤਾ ਸੀ ਮੇਰੇ ਹੁਣ ਇੱਕ ਪੈਰ ਹੈ ਜੇ ਉਹਨਾਂ ਨੇ ਪੁੱਛ ਲਿਆ ਮੈਂ ਕੀ ਕਹਾਂਗੀ ਸਤਸੰਗ ਦੇ ਵਿੱਚ ਮੈਂ ਉਹਨਾਂ ਦੀ ਇਜਾਜ਼ਤ ਤੋਂ ਬਗੈਰ ਆਉਣੀ ਆ ਸਮੱਸਿਆ ਖੜੀ ਹੋ ਗਈ ਉਸੇ ਵੇਲੇ ਬੇਨਤੀ ਕਰਕੇ ਸੰਗਤ ਨੂੰ ਰੋਕ ਲਿਆ ਕਹਿਣ ਲੱਗੇ ਦੇਖੋ ਪਿਆਰਿਓ ਮੈਂ ਵੀ ਸੰਗਤ ਆਉਣੀ ਆ ਤੁਹਾਨੂੰ ਕਿਸੇ ਨੂੰ ਨਹੀਂ ਪਤਾ ਕਿ ਮੈਂ ਇਸ ਦੇਸ਼ ਦੇ ਰਾਜੇ ਦੀ ਪਟਰਾਣੀ ਆ ਸੰਗਤ ਵਿੱਚ ਆਉਣੀ ਹੈ ਇੱਥੇ ਨਾ ਕੋਈ ਰਾਜਾ ਹੈ ਨਾ ਕੋਈ ਰੰਗ ਹੈ ਸਭ ਬਰਾਬਰ ਨੇ ਨੀਵੀਂ ਹੋ ਕੇ ਮੈਂ ਆਉਣੀ ਹਾਂ ਪਰ ਅੱਜ ਮੈਨੂੰ ਦੱਸਣਾ ਪਿਆ ਤੁਹਾਨੂੰ ਕਿਉਂਕਿ ਰਾਜਾ ਜੀ ਨੇ ਮੈਨੂੰ ਇੱਕ ਖੜਾਮ ਲਿਆ ਕੇ ਦਿੱਤੀ ਸੀ ਉਹ ਬਹੁਤ ਉਹਨਾਂ ਨੂੰ ਪਿਆਰੀ ਸੀ ਬਹੁਤ ਵਾਰੀ ਉਹ ਇਹਦੀਆਂ ਗੱਲਾਂ ਕਰਦੇ ਰਹਿੰਦੇ ਨੇ ਇਹਦੇ ਚ ਹੀਰੇ ਮੋਤੀ ਲੱਗੇ ਹੋਏ ਨੇ ਚਿਲਮਿਲ ਚਿਲਮਿਲ ਕਰਦੀ ਹੈ ਵੀ ਮੇਰਾ ਇੱਕ ਪੈਰ ਨਹੀਂ ਹੁਣ ਲੱਭ ਰਿਹਾ ਇਹਦੇ ਨਾਲ ਇਹ ਹੋਏਗਾ ਰਾਜਾ ਜੀ ਨੇ ਮੈਨੂੰ ਪੁੱਛਣਾ ਮੇਰਾ ਸਤਸੰਗ ਬੰਦ ਹੋ ਜਾਣਾ ਕਿਉਂਕਿ ਉਹ ਸਤਸੰਗ ਦੇ ਖਿਲਾਫ਼ ਨੇ ਉਹ ਨਹੀਂ ਆਉਣ ਦੇਣਾ ਚਾਹੁੰਦੇ ਇਸ ਕਰਕੇ ਕੋਈ ਉਪਾਅ ਸੋਚੋ ਉਸ ਵੇਲੇ ਆਪਾਂ ਜਦੋਂ ਕੋਈ ਵੀ ਆਸਰਾ ਕੋਈ ਵੀ ਜ਼ੋਰ ਨਾ ਚੱਲਦਾ ਹੋਵੇ ਨਾ, ਉਸ ਵੇਲੇ ਇੱਕ ਜ਼ੋਰ ਇੱਕ ਬੀਤੋਂ ਪੜਦਾ ਸਾਡੇ ਕੋਲ, ਉਹ ਹੈ ਕਿ ਅਸੀਂ ਪਰਮੇਸ਼ੁਰ ਦੇ ਅੱਗੇ ਅਰਦਾਸ ਕਰੀਏ, ਵਾਹਿਗੁਰੂ ਹਾਜ਼ਰ ਨਾਜ਼ਰ ਹੈ, ਅੰਦਰ ਵੀ ਹੋਈ ਹੈ, ਜੈ ਜੈ ਪੇਖੋ ਤੈ ਹਜ਼ੂਰ ਦੂਰ ਕਥੇ ਨਾ ਜਾਹੀ, ਰੱਬ ਰਿਹਾ ਸਰਵੱਤਰ ਮੈਂ ਮਨ ਤਿਸੇ ਤੇ ਆਈ, ਤੂਤ ਨਹੀਂ ਵਿਛੜਾ ਸੋ ਸੰਗੀ ਬਣੀ ਹੈ, ਬਿਨਸ ਜਾਏ ਜੋ ਨਿਮਸਾਇ ਸੋ ਅਲਪ ਸੁਖ ਬਣੀ। ਉਹਦੇ ਅੱਗੇ ਜਦ ਅਰਦਾਸ ਕੀਤੀ ਜਾਂਦੀ ਹੈ ਸੱਚੇ ਦਿਲ ਦੇ ਨਾਲ, ਮਹਾਰਾਜ ਐਸਾ ਫਰਮਾਨ ਕਰ
ਜਨ ਕੀ ਅਰਦਾਸ ਦੀ ਬਿਰਥੀ ਨਾ ਜਾਵੇ ਕਬੂ, ਜਨ ਕੀ ਅਰਦਾਸ ਬਿਰਥੀ ਨਾ ਹੋਵੇ ਕਬੂ, ਜਨਕੀ ਅਰਦਾਸ ਦੀ ਬਿਰਥੀ ਨਾ ਹੋਵੇ ਕਬੂ,
ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾ। ਅਰਦਾਸ ਕੀਤੀ ਹੋਈ ਬਿਰਥੀ ਨਹੀਂ ਜਾਇਆ ਕਰਦੀ, ਲੇਕਿਨ ਅਰਦਾਸ ਕਰਨ ਦਾ ਖਾਸ ਉਸੂਲ ਹੋਇਆ ਕਰਨਾ। ਜਿਸ ਤਰ੍ਹਾਂ ਨੈਗੇਟਿਵ ਤੇ ਪੋਜ਼ੀਟਿਵ ਦੀਆਂ ਤਾਰਾਂ ਜੁੜੇ ਤੋਂ ਬਗੈਰ ਰੋਸ਼ਨੀ ਨਹੀਂ ਹੁੰਦੀ, ਤਾਰਾਂ ਦੇ ਵਿੱਚ ਰੋਸ਼ਨੀ ਹੈ, ਬਿਜਲੀ ਹੈ, ਲੇਕਿਨ ਉਹ ਬਲਬ ਚ ਨਹੀਂ ਜਾਂਦੀ ਜਦ ਤੱਕ ਪੂਰੇ ਤਰੀਕੇ ਦੇ ਨਾਲ ਉਹ ਜੁੜੀਆਂ ਹੋਈਆਂ ਨਹੀਂ ਤਾਰਾਂ, ਉਹਨਾਂ ਵਿੱਚ ਕਾਰਬਨ ਨਾ ਹੋਵੇ, ਕੋਈ ਹੋਰ ਨੁਕਸ ਨਾ ਹੋਵੇ, ਤਾਂ ਬਿਜਲੀ ਨੇ ਜਲਣਾ ਹੀ ਜਲ। ਇਵੇਂ ਜਿਵੇਂ ਆਪਣੇ ਕੋਲ VCR ਨੇ, ਟੈਲੀਵਿਜ਼ਨਾਂ ਨੇ, ਜੇ ਇੱਕ ਤਾਰ ਵੀ ਨਾ ਜੁੜੀ ਹੋਵੇ ਉਹ ਸਾਰੀ ਮਸ਼ੀਨ ਕੋਈ ਕੰਮ ਨਹੀਂ ਕਰੇਗਾ। ਇਸੇ ਹੀ ਤਰ੍ਹਾਂ ਦੇ ਨਾਲ ਜੇ ਵਾਹਿਗੁਰੂ ਦੇ ਨਾਲ ਸੁਰਤ ਨਾ ਜੁੜੀ ਹੋਵੇ ਫੇਰ ਨਹੀਂ ਕੰਮ ਹੋਇਆ। ਤਿੰਨ ਚਾਰ ਚੀਜ਼ਾਂ ਨੇ ਇਹਦੇ ਵਿੱਚ, ਪਹਿਲਾਂ ਤਾਂ ਹੈ ਜਨ, ਵਾਹਿਗੁਰੂ ਜੀ ਨਾਲ ਸੱਚੇ ਦਿਲ ਨਾਲ ਉਹਦਾ ਬਣਿਆ ਹੋਇਆ ਹੋਵੇ। ਦੂਸਰਾ ਹੈ ਵਾਹਿਗੁਰੂ ਜੀ ਦੀ ਹੋਂਦ ਦੇ ਉੱਤੇ ਵਿਸ਼ਵਾਸ, ਉਹ ਇਹ ਹੈ ਕਿ ਵਾਹਿਗੁਰੂ ਨੇ ਨਾ ਤਾਂ ਸੱਤਾ ਅਸਮਾਨਾਂ ਤੇ ਬੈਠਾ ਵੀ ਆਵਾਜ਼ ਨਹੀਂ ਸੁਣਨੀ ਵੀ ਉੱਚੀ ਉੱਚੀ ਬੋਲੋ, ਬਾਣੀ ਕਹਿੰਦੀ ਵੀ ਉੱਚੀ ਬੋਲਣ ਦੀ ਲੋੜ ਹੀ ਨਹੀਂ ਆਏ ਪਿਆਰੇ, ਉਹ ਮੁੱਲਾ ਮਨਾਰੇ ਕਿਆ ਚੜੇ ਸਾਈ ਨਾ ਬਹਿਰਾ ਹੋਏ, ਜਾਂ ਕਾਰਨ ਤੋਂ ਵਾਂਗਦੇ ਦਿਲ ਹੀ ਭੀਤਰ ਜੋਏ, ਤੇਰੇ ਅੰਦਰ ਬੈਠਾ ਉੱਚੀ ਉੱਚੀ ਹਾਕਾ ਮਾਰਦਾ, ਕਿਹਨੂੰ ਸੁਣਾਉਂਦਾ ਤੂੰ, ਰੱਬ ਬਾਹਰ ਹੈ ਤੇਰੇ ਅੰਦਰ ਬੈਠਾ, ਵਿਸ਼ਵਾਸ ਹੋਵੇ ਵੀ ਮੇਰਾ ਪਿਆਰਾ ਮੇਰੇ ਨਾਲ ਰਹਿੰਦਾ, ਹਰ ਵਾਰ ਕਦੇ ਵੀ ਨਹੀਂ ਵਿਛੜਦਾ। ਅੰਦਰ ਵੀ ਉਹੀ ਹੈ ਬਾਹਰ ਵੀ ਉਹੀ ਹੈ, ਸੋ ਅੰਦਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਿਹਾ ਭਗਵਾਨ, ਧਾਰਨ ਮਾਏ ਆਕਾਸ਼ ਪਿਆਲ ਸਰਵ ਲੋਕ ਪੂਰਨ, ਬੰਨ ਤਿੰਨ ਪਾਰਵਤ ਹੈ ਪਾਰਵਰਨ, ਜੈਸੀ ਆਗਿਆ ਤੈਸਾ ਕਰ, ਪੌਣ ਬਾਣੀ ਮੈਂ ਸੰਤ ਸਮਾਏ ਚਾਰ ਕੁੰਟ ਬਹਿ ਕਿਸੇ ਸਮਾਏ ਤਿਸੇ ਭਿੰਨ ਨਾਹੀ ਕੋ ਥਾਂ ਗੁਰ ਪ੍ਰਸ਼ਾਦ ਨਾਨਕ ਸੁਖ ਪਾਓ। ਇੰਨਾ ਵਿਸ਼ਵਾਸ ਹੋਵੇ ਤਾਰ ਦਾਸ ਜਿਹੜੀ ਐ ਸਮਝ ਲਓ ਮਨ ਦੀ ਤਾਰ ਜੁੜ ਗਈ ਉਹਦੇ ਨਾਲ। ਜਦ ਇਹ ਹੋਵੇ ਨਾ ਵੀ ਵਾਹਿਗੁਰੂ ਹੈ ਕਦੀ ਸੁਣਨਾ ਕਦੀ ਨਹੀਂ ਸੁਣਨਾ। ਇੱਕ ਅਮਰੀਕਾ ਦੀ ਪ੍ਰੋਫੈਸਰ ਹੋਈ ਹੈ ਉਹਦਾ ਨਾਂ ਕੈਲੀਫੋਰਨੀਆ ਦੀ ਸੀ ਡਾਕਟਰ ਜੇਸੀ ਟ੍ਰਸਟ। ਉਹਨੂੰ ਵਾਹਿਗੁਰੂ ਨੇ ਐਸੀ ਤਾਕਤ ਬਖਸ਼ੀ ਹੋਈ ਸੀ ਉਹ ਹਰ ਬੰਦੇ ਦੇ ਜਿਹੜੇ ਆਲੇ ਦੁਆਲੇ ਪਰਮਾਣੂ ਹੁੰਦੇ ਉਹ ਪੜ ਲੈਂਦੀ ਸੀ। ਹਰ ਬੰਦੇ ਦੇ ਦੁਆਲੇ ਰੰਗ ਨੇ ਸਾਧ ਸਿੰਘ ਉਹ ਹਰ ਵਕਤ ਬਾਡੀ ਚੋਂ ਨਿਕਲਦੇ ਨੇ। ਪਾਪੀਆਂ ਦੇ ਬਿਲਕੁਲ ਕਾਲੇ ਸਿਆਹ ਹੁੰਦੇ, ਬੰਦਗੀ ਕਰਨ ਵਾਲਿਆਂ ਦੇ ਬਿਲਕੁਲ ਵਾਈਟ ਹੁੰਦੇ, ਡਰਨ ਵਾਲਿਆਂ ਦੇ ਹੋਰ ਰੰਗ ਹੁੰਦਾ, ਛਾਲ ਵਾਲਿਆਂ ਦਾ ਹੋਰ ਹੁੰਦਾ, ਕਪਟ ਕਰਨ ਵਾਲਿਆਂ ਦਾ ਹੋਰ ਹੁੰਦਾ, ਸੇਵਾ ਕਰਨ ਵਾਲਿਆਂ ਦਾ ਹੋਰ ਹੁੰਦਾ। ਉਹਨੂੰ ਐਸੀ ਵਾਹਿਗੁਰੂ ਦੀ ਕਿਰਪਾ ਸੀ ਇਕਦਮ ਪਛਾਣ ਜਾਂਦੀ ਸੀ ਇਹ ਬੰਦੇ ਦੇ ਵਿੱਚ ਐਨ ਉਸ ਹੈ। ਉਹ ਵਰਲਡ ਟੂਰ ਕਰ ਰਹੀ ਸੀ ਤੇ ਆਉਂਦੀ ਆਉਂਦੀ ਇਸਰਾਇਲ ਦੇ ਵਿੱਚ ਆ ਗਈ। ਇੱਥੇ ਮੀਂਹ ਨਹੀਂ ਸੀ ਪਿਆ, ਮੀਂਹ ਨਾ ਪਿਆ ਤਾਂ ਫਿਰ ਸਾਡੇ ਕੋਲ ਇੱਕੋ ਹੀ ਇਲਾਜ ਹੈ ਕਿ ਵਾਹਿਗੁਰੂ ਕੋਲ ਅਰਦਾਸ ਕੀਤੀ ਜਾਵੇ। ਅਰਦਾਸ ਦੇ ਵਾਸਤੇ ਦਿਨ ਬਣ ਲਿਆ ਐਤਵਾਰ ਦਾ, ਇੱਕ ਮੈਦਾਨ ਦੇ ਵਿੱਚ ਸਾਰੇ ਇਕੱਠੇ ਹੋ ਜਾਂਦੇ ਨੇ, ਉੱਥੇ ਅਰਦਾਸ ਕਰਦੇ ਆ। ਤਰਸ ਤੇ ਮਸ ਨਹੀਂ ਹੁੰਦਾ, ਰੱਬ ਸੁਣਦਾ ਹੀ ਨਹੀਂ ਕਿਉਂ ਨੰਬਰ ਨਹੀਂ ਸਹੀ ਘੁਮਾਇਆ ਜਾ ਰਿਹਾ। ਸੁਣਨਾ ਕੀ ਹੈ, ਟੈਲੀਫੋਨ ਘੁਮਾਈ ਜਾਓ, ਨੰਬਰ ਸਹੀ ਘੁਮਾਵਾਂਗੇ ਉਸੇ ਵੇਲੇ ਕਨੈਕਸ਼ਨ ਜੁੜ ਜਾਂਦਾ। ਉਹ ਉੱਥੇ ਚਲੀ ਗਈ ਦੇਖਣ ਵਾਸਤੇ, ਨਾਲ ਇਹ ਕਹਿਣ ਲੱਗੀ ਵੀ ਕੀ ਹੋ ਰਿਹਾ। ਕਹਿੰਦੇ ਅਰਦਾਸ ਹੋ ਰਹੀ ਹੈ। ਸਹੀ ਕਮਾਲ ਹੈ, ਤੁਹਾਡੀ ਅਰਦਾਸ ਤਾਂ 100 ਸਾਲ ਨਹੀਂ ਸੁਣਨੀ ਰੱਬ ਨੇ। ਕਹਿਣ ਲੱਗੇ ਕਿਉਂ? ਕਹਿੰਦਾ ਤੁਹਾਨੂੰ ਵਿਸ਼ਵਾਸ ਹੀ ਨਹੀਂ ਹੈ। ਕਹਿੰਦੇ ਵਿਸ਼ਵਾਸ ਤੇ ਬਿਨਾਂ ਹੀ ਇੰਨੇ ਬੰਦੇ ਇਕੱਠੇ ਹੁੰਦੇ ਆ। ਉਹ ਕਹਿੰਦੇ ਭਾਈ ਤੁਹਾਨੂੰ ਵਿਸ਼ਵਾਸ ਨਹੀਂ, ਜੇ ਵਿਸ਼ਵਾਸ ਹੋਵੇ ਅਰਦਾਸ ਹੋਣੀ ਹੈ ਤੇ ਮੀਂਹ ਨੇ ਪੈਣ ਲੱਗ ਜਾਣਾ। ਤੁਹਾਡੀਆਂ ਛਤਰੀਆਂ ਕਿੱਥੇ ਨੇ? ਤੁਸੀਂ ਤਾਂ ਬੱਚਿਆਂ ਨੂੰ ਘਲਾਉਂਦੇ ਫਿਰਦੇ ਹੋ, ਦੁਕਾਨਾਂ ਲੱਗੀਆਂ ਹੋਈਆਂ, ਬੱਚੇ ਨਿੱਕੇ ਨਿੱਕੇ ਰੇੜੀਆਂ ਪਾਏ ਹੋਏ ਨੇ, ਤੇ ਤੁਸੀਂ ਤਾਂ ਇੱਕ ਪਿਕਨਿਕ ਕਰਨ ਆ ਰਹੇ ਹੋ, ਤੁਸੀਂ ਅਰਦਾਸ ਕਰਨ ਆ ਰਹੇ ਹੋ? ਐ ਨਹੀਂ ਹੁੰਦੇ, ਕਿਉਂਕਿ ਗੱਲ ਬਣੀ ਨਹੀਂ ਹੈ। ਜਦ ਤੱਕ ਜੁੜਨਾ ਨਹੀਂ ਪਰਮੇਸ਼ਰ ਦੇ ਨਾਲ, ਅਰਦਾਸ ਕਿਹਦੇ ਅੱਗੇ ਕਰ ਰਹੇ ਹਾਂ? ਅਰਦਾਸ ਤਾਂ ਹੀ ਮੰਨੀ ਜਾਓ ਜੇ ਸਾਹਮਣੇ ਨਜ਼ਰ ਆ ਰਿਹਾ ਤੇ ਉਹਨੂੰ ਬੇਨਤੀ ਕਰ ਰਹੇ ਹਾਂ, ਫੇਰ ਮੰਨ ਲੈਂਦਾ, ਫੇਰ ਨਹੀਂ ਹਟਦਾ। ਭਾਈ ਤਲੋਕਾ ਗਜਨੀ ਦੇ ਨਵਾਬ ਦਾ ਸਪੈਸ਼ਲ ਕਮਾਂਡਰ ਸੀ, ਉਹਦੀ ਸਿਕਿਉਰਿਟੀ ਦਾ ਵੀ ਜ਼ਿੰਮੇਵਾਰ ਸੀ ਤੇ ਨਾਲ ਬਹੁਤ ਟਰਸਟਡ ਸੀ। ਉਹਦੇ ਸਾਥੀਆਂ ਨੂੰ ਇਹ ਗੱਲ ਪਾਉਂਦੀ ਨਹੀਂ ਸੀ। ਇੱਕ ਵਾਰੀ ਐਸਾ ਹੋਇਆ, ਨਵਾਬ ਨੇ ਕਿਹਾ ਵੀ ਭਾਈ ਤਲੋਕਾ ਹੁਕਮ ਕਰਦੇ ਸਾਰਿਆਂ ਨੂੰ ਆਪਾਂ ਸ਼ਿਕਾਰ ਚੱਲਣਾ, ਪਰ ਅੱਜ ਸ਼ਿਕਾਰ ਤਲਵਾਰ ਦਾ ਹੋਏਗਾ, ਜਿਹਦੇ ਸਾਹਮਣੇ ਨਿਕਲੇਗਾ ਉਹੀ ਮਾਰੇਗਾ, ਦੂਏ ਨੇ ਨਹੀਂ ਜਾਣਾ। ਇਸ ਤਰ੍ਹਾਂ ਭਟਕਦੇ ਰਹੇ ਜੰਗਲਾਂ ਦੇ ਅੰਦਰ, ਸ਼ਿਕਾਰ ਮਿਲਿਆ ਨਾ ਤੇ ਅਖੀਰ ਭਾਈ ਤਲੋਕੇ ਦੇ ਸਾਹਮਣੇ ਇੱਕ ਹਰਨੀ ਆ ਗਈ। ਬੜਾ ਬਹਾਦਰ ਸੀ, ਉਸਨੇ ਤਲਵਾਰ ਮਾਰੀ ਤੇ ਹਰਨੀ ਕੱਟ ਗਈ ਵਿਚਾਰਿਆਂ, ਉਹ ਵੀ ਮਰ ਗਈ ਤੇ ਉਹਦੇ ਪੇਟ ਵਿੱਚ 2 ਬੱਚੇ ਸੀ, ਉਹ ਵੀ ਤੜਫ ਤੜਫ ਕੇ ਮਰ ਗਏ। ਬੜਾ ਅਸਰ ਹੋਇਆ ਕਿਉਂਕਿ ਬੰਦਗੀ ਕਰਦਾ ਸੀ, ਨਾਮ ਜਪਦਾ ਸੀ, ਗੁਰੂ ਦਾ ਸਿੱਖ ਸੀ। ਗੁਰੂ ਦਾ ਸਿੱਖ ਹੋਣ ਕਰਕੇ ਹੀ ਉਹਦੇ ਉੱਤੇ ਇੰਨਾ ਇਤਵਾਰ ਸੀ ਨਵਾਬ ਦਾ, ਬਈ ਗੁਰੂ ਦਾ ਸਿੱਖ ਕਦੇ ਧੋਖਾ ਨਹੀਂ ਦਿੰਦਾ, ਕਦੇ ਵੀ ਬੇਵਿਸ਼ਵਾਸੀ ਨਹੀਂ ਕਰਦਾ ਪੈਦਾ। ਗੁਰੂ ਦਾ ਸਿੱਖ ਹੋਵੇ ਤੇ ਫਿਰ ਜਿਹਦੀ ਰਾਖੀ ਕਰਦਾ ਉਹਨੂੰ ਇਹ ਮਾਰ ਦੇਵੇ? ਉਹ ਕਹਿੰਦਾ ਨਹੀਂ, ਸਭ ਤੋਂ ਵੱਧ ਟਰਸਟ ਰਹੀ ਹੈ ਮੈਨੂੰ, ਮੇਰਾ ਬੰਦਾ। ਉਸ ਵੇਲੇ ਉਹਨੇ ਜਦ ਘਰ ਆਇਆ ਤਾਂ ਚਿੱਤ ਚ ਬਹਿ ਗਈ ਗੱਲ, ਪਾਠ ਕਰਨ ਲੱਗਿਆ, ਮਨ ਨਹੀਂ ਜੁੜਦਾ ਤੇ ਸਾਹਮਣੇ ਉਹ ਹਰਨੀ ਦੇ ਬੱਚੇ ਤੜਫਦੇ ਦਿਖੀ ਜਾਂਦੇ, ਨਾਮ ਜਪਣ ਲੱਗਿਆ, ਨਾਮ ਦੇ ਵਿੱਚ ਨਹੀਂ ਚਿੱਤ ਜੁੜਦਾ। ਕਈ ਦਿਨ ਲੰਘੇ, ਅਖੀਰ ਅਰਦਾਸ ਕਰੀ ਵੀ ਸੱਚੇ ਪਾਤਸ਼ਾਹ ਮੇਰਾ ਨਾਮ ਜਾਂਦਾ ਹੈ, ਤੂੰ ਕਿਰਪਾ ਕਰ। ਮੈਂ ਬੜੇ ਰਸ ਵਿੱਚ ਬੈਠਦਾ ਸੀ, ਅੰਮ੍ਰਿਤਸਰ ਦਾ ਰੋਜ਼ ਇਸ਼ਨਾਨ ਕਰਦਾ ਸੀ, ਤੂੰ ਕਿਰਪਾ ਕਰ ਮੇਰੇ, ਮੈਨੂੰ ਨਾਮ ਨਾਲ ਭੁਲਾ, ਨਾਮ ਤੋਂ ਦੂਰ ਨਾਲ ਲੈ ਕੇ ਜਾ। ਉਸ ਵੇਲੇ ਫੈਸਲਾ ਕਰ ਲਿਆ ਕਿ ਮੈਂ ਲੋਹੇ ਦੀ ਤਲਵਾਰ ਹੀ ਨਹੀਂ ਪਹਿਨਣੀ, ਕਾਠ ਦੀ ਬਣਾ ਕੇ ਪਾ ਲਈ। ਹੌਲੀ ਹੌਲੀ ਉਹਦੇ ਇੱਕ ਦੋਖੀ ਨੂੰ ਪਤਾ ਚੱਲ ਗਿਆ ਵੀ ਉਹ ਕਾਠ ਤਲਵਾਰ ਦੀ ਰੱਖਦਾ। ਨਵਾਬ ਕੋਲ ਆਇਆ, ਆ ਕੇ ਕਹਿਣ ਲੱਗਿਆ ਵੀ ਨਵਾਬ ਸਾਹਿਬ, ਜਿਸਦਾ ਵੱਡਾ ਬਾਡੀ ਗਾਰਡ ਜਰਨੈਲ ਹਥਿਆਰ ਤਲਵਾਰ ਦੀ ਥਾਂ ਦੇ ਉੱਤੇ ਕਾਠ ਦੀ ਤਲਵਾਰ ਰੱਖਦਾ ਹੋਵੇ, ਜੇ ਕੱਲ ਨੂੰ ਕੋਈ ਗੱਲ ਬਣ ਜਾਵੇ ਤੇ ਰਾਖੀ ਤੁਹਾਡੀ ਕਿਵੇਂ ਕਰੇਗਾ? ਕਹਿੰਦੇ ਕੌਣ ਹੈ? ਕਹਿੰਦੇ ਭਾਈ ਤਲੋਕਾ। ਕਹਿੰਦਾ ਬਿਲਕੁਲ ਮੈਂ ਵਿਸ਼ਵਾਸ ਨਹੀਂ ਕਰਦਾ। ਉਹ ਤੈਨੂੰ ਨਹੀਂ ਪਤਾ ਭਾਈ ਤਲੋਕਾ ਗੁਰੂ ਦਾ ਸਿੱਖ ਹੈ, ਗੁਰੂ ਦਾ ਸਿੱਖ ਨਾ ਕਦੇ ਝੂਠ ਬੋਲੇ ਨਾ ਕਦੇ ਧੋਖਾ ਕਰੇ। ਉਹ ਆਪ ਕੱਟ ਜਾਏਗਾ ਲੇਕਿਨ ਮਾਲਕ ਨੂੰ ਨਹੀਂ ਆਂਚ ਪਹੁੰਚਣਗੇ। ਤੂੰ ਕੀ ਸਮਝਦਾ ਭਾਈ ਤਲੋਕੇ ਨੂੰ? ਕਹਿੰਦਾ ਮਹਾਰਾਜ ਮੈਂ ਝੂਠ ਨਹੀਂ ਬੋਲਦਾ, ਤੁਸੀਂ ਇੱਕਦਮ ਕਰ ਲਓ ਤੇ ਨਾ ਤਲਵਾਰ ਨਿਕਲੀ ਮੈਨੂੰ ਸਜ਼ਾ ਦੇ ਦੇ। ਉਸ ਵੇਲੇ ਜਦ ਵਾਰ ਵਾਰ ਕਿਹਾ ਉਹਨੇ ਕਿਹਾ ਚਲੋ ਪ੍ਰਤਿਆ ਕੇ ਦੇਖ ਲੈਂਦੇ ਹਾਂ। ਇੱਕਦਮ ਹੁਕਮ ਕਰਦਾ ਕਹਿੰਦੇ ਭਾਈ ਤਲੋਕਾ ਫੌਜਾਂ ਫਾਲਨ ਕਰ ਲਓ। ਸਾਰੇ ਫਾਲਨ ਹੋ ਗਏ, ਲਾਈਨਾਂ ਬਣ ਗਿਆ, ਹਥਿਆਰ ਸਾਰਿਆਂ ਨੇ ਰੱਖੇ ਹੋਏ ਨੇ। ਕਹਿਣ ਲੱਗੇ ਤਲਵਾਰ ਦਾ ਇੰਸਪੈਕਸ਼ਨ ਕਰਨਾ ਕਿਉਂਕਿ ਕਈ ਯੁੱਧ ਜੰਗ ਹੋ ਚੁੱਕੇ ਨੇ, ਬਹੁਤਿਆਂ ਦੇ ਟੱਕ ਪਏ ਹੋਏ ਨੇ, ਬਹੁਤਿਆਂ ਦੇ ਕਾਫੀ ਕਾਫੀ ਥਾਂ ਟੁੱਟੇ ਹੋਏ ਨੇ, ਉਹ ਆਪਾਂ ਰਿਪਲੇਸ ਕਰ ਦਾਂਗੇ। ਉਸ ਵੇਲੇ ਸਾਰੇ ਲਾਈਨ ਚ ਖੜਨੇ ਸੀ, ਭਾਈ ਤਲੋਕਾ ਵੱਡਾ ਕਮਾਂਡਰ ਸੀ ਉਹਨੂੰ ਵੀ ਖੜਨਾ ਪਿਆ। ਨਵਾਬ ਕਾਲੀ ਕਾਲੀ ਦੇਖਦਾ, ਤਲਵਾਰਾਂ ਕੱਢੀਆਂ ਹੋਈਆਂ ਨੇ, ਪੁੱਠੇ ਪਾਸਿਓਂ ਫੜੀਆਂ ਹੋਈਆਂ ਨੇ, ਦਸਤਾ ਅੱਗੇ ਨੂੰ ਕਰਿਆ ਹੋਇਆ। ਉਹ ਇੱਕਦਮ ਦੇਖਦਾ ਤੁਰਿਆ ਰਿਹਾ, ਕਿਸੇ ਦੀ ਚੰਗੀ ਤਰ੍ਹਾਂ ਦੇਖੀ ਨਹੀਂ। ਹੁਣ ਭਾਈ ਤਲੋਕੇ ਦੇ ਸਾਹਮਣੇ ਵੀ ਮੇਰਾ ਵਿਸ਼ਵਾਸ ਹੈ, ਮੇਰੇ ਤੇ ਵਿਸ਼ਵਾਸ ਕਰਦਾ, ਮੇਰੇ ਗੁਰੂ ਤੇ ਵਿਸ਼ਵਾਸ ਕਰ। ਅੱਜ ਤਾਂ ਬਿਲਕੁਲ ਉਲਟ ਫੁਲਟ ਗੱਲ ਹੋ ਜਾਏਗੀ, ਹੁਣ ਤਾਂ ਮੇਰਾ ਕੋਈ ਰਾਖਾ ਨਹੀਂ ਸੰਸਾਰ ਦੇ ਅੰਦਰ, ਤੇ ਜੇ ਹੈ ਤਾਂ ਕੇਵਲ ਮਹਾਰਾਜ ਇੱਕ ਅਰਦਾਸ ਦਾ ਮੈਨੂੰ ਆਸਰਾ ਹੈ, ਹੋਰ ਕੋਈ ਨਹੀਂ। ਜਦ ਨਵਾਬ ਨੇੜੇ ਆ ਗਿਆ ਉਸ ਵੇਲੇ ਇਹਨਾਂ ਦੇ ਮਨ ਦੇ ਵਿੱਚੋਂ ਐਸੀ ਭਾਵਨਾ ਭਰੀ ਹੋਈ ਆਵਾਜ਼ ਨਿਕਲਦੀ ਹੈ ਕਿ ਹੇ ਪ੍ਰਭੂ ਮੈਂ ਤੇਰਾ ਸਿੱਖ ਹਾਂ, ਮੇਰੇ ਉੱਤੇ ਬਹੁਤ ਵਿਸ਼ਵਾਸ ਕਰਦਾ, ਮੈਂ ਕੋਈ ਧੋਖਾ ਨਹੀਂ ਦੇ ਰਿਹਾ, ਮੈਂ ਕੋਈ ਮਾੜੀ ਗੱਲ ਨਹੀਂ ਕਰ ਰਿਹਾ। ਉਹ ਹਰਨੀ ਮਰ ਗਈ ਸੀ ਉਸ ਦਿਨ ਤੋਂ, ਮੈਂ ਇਹ ਕਾਠ ਦੀ ਤਲਵਾਰ ਪਹਿਨ ਲਈ। ਹੇ ਪਾਤਸ਼ਾਹ ਹੁਣ ਮੇਰੀ ਜਿਹੜੀ ਲੱਜਿਆ ਜਿਹੜੀ ਸਿੱਖ ਦੀ ਲੱਜਿਆ, ਮੈਂ ਇਕੱਲਾ ਨਹੀਂ ਤਲੋਕਾ, ਮੈਂ ਨਾਲ ਤੇਰਾ ਸਿੱਖ ਵੀ ਹਾਂ, ਤੇ ਗੁਰੂ ਦੀ ਨਾਲ ਮੇਰੇ ਬਦਨਾਮੀ ਆਉਣੇ। ਸਿੱਖ ਬਦਨਾਮ ਹੋ ਗਿਆ, ਗੁਰੂ ਵੀ ਬਦਨਾਮ ਹੋ ਗਿਆ। ਇਸ ਵੇਲੇ ਪਾਤਸ਼ਾਹ ਮੈਂ ਬਹੁਤ ਸਮੱਸਿਆ ਦੇ ਵਿੱਚ ਫਸਿਆ ਹੋਇਆ, ਕਿਰਪਾ ਕਰ ਤੇ ਮੇਰੀ ਲਾਜ ਰੱਖ, ਇਸ ਤਰ੍ਹਾਂ ਧੋਤੀ ਪੜੇ।
ਮੇਰੀ ਲਾਜ ਰੱਖ ਲੈ।
ਬਾਦਸ਼ਾਹ ਕਿੰਨੇ ਸੰਕਟ ਵਿੱਚ ਆਈ ਹੋਈ ਸੀ, ਕੋਈ ਉਹਦੀ ਮਦਦ ਨਹੀਂ ਸੀ ਕਰ ਰਿਹਾ। ਪੰਜੇ ਪਾਂਡਵ ਵੇਖਦੇ ਆ ਉਹ ਕਡੂਰੰਧੀ ਨਾਰ ਜਿਨ੍ਹਾਂ ਉਸ ਵੇਲੇ ਝਟਕਾ ਮਾਰਿਆ, ਅੱਧੀ ਧੋਤੀ ਲੈ ਗਈ। ਕਿੰਨਾ ਕੁ ਟਾਈਮ ਸੀ? ਇੱਕ ਸੈਕਿੰਡ ਦਾ ਥੋੜਾ ਜਿਹਾ ਹਿੱਸਾ ਸੀ, ਲੇਕਿਨ ਉਸ ਵੇਲੇ ਅੱਖੀਂ ਮੀਟ ਧਿਆਨ ਤਰ ਹਾ ਕ੍ਰਿਸ਼ਨ ਕਰੇ ਬਿਲਾ ਆਵਾਜ਼ ਮਾਰੀ, ਹੇ ਪ੍ਰਭੂ ਹੁਣ ਮੇਰਾ ਕੋਈ ਹੋਇਆ ਕਿ ਕੱਪੜ ਕੋਟ ਸਾਰੇ ਨੂੰ ਥੱਕੇ ਦੂਤ ਨਾ ਪਾਰ ਪਰਾਂਦੀ, ਹੱਥ ਮਰੋੜਨ ਸਿਰ ਤੁਰਨ ਪਛੋ ਤਾਨ ਕਰਨ ਜਹਿ ਜਾਣ ਘਾਰਾ ਹੀ ਠਾਕਰ ਮਿਲੇ ਪੈ ਜਵੇਈ ਬੋਲੇ ਸ਼ਰਮਾ ਨਾਥ ਨਾਥਾ ਬਾਣ ਤੁਰਾਂ। ਹੇ ਬਾਦਸ਼ਾਹ ਹੁਣ ਮੇਰਾ ਕੋਈ ਨਹੀਂ ਹੈ ਤੇਰੇ ਬਿਨਾਂ, ਹੁਣ ਤੂੰ ਕਿਰਪਾ ਕਰ। ਜਸਵਾਤ ਨਵਾਬ ਆਇਆ ਕਹਿੰਦੇ ਭਾਈ ਪ੍ਰੋਕਾਸ਼ ਸਿੰਘ ਜੀ ਆਪਣੀ ਸ੍ਰੀ ਸਾਹਿਬ ਕੱਢੋ ਤਲਵਾਰ ਕੱਢੋ। ਜਦ ਵਾਹਿਗੁਰੂ ਕਹਿ ਕੇ ਹੱਥ ਪਾਇਆ ਤਲਵਾਰ ਕੱਢੀ, ਜਿਵੇਂ ਬਿਜਲੀ ਚੰਗ ਦਿੰਦੀ ਐ ਚੰਗ, ਦੋ ਕਦਮ ਨਵਾਬ ਪਿੱਛੇ ਹਟ ਗਿਆ। ਕਹਿੰਦਾ ਵਾਹ ਭਾਈ ਤਲੋਕਾ, ਇੰਨਾ ਸੋਹਣਾ ਸਪਾਤ ਕਿੱਥੋਂ ਤੈ ਲਿਆ? ਕਹਿੰਦਾ ਮਹਾਰਾਜ ਦੀ ਮਿਹਰ ਹੈ ਮਹਾਰਾਜ ਨਵਾਬ ਸਾਹਿਬ, ਸਾਰੀ ਫੌਜ ਦੇ ਸਾਹਮਣੇ ਐਲਾਨ ਕਰਤਾ ਕਿ ਅੱਜ ਤੋਂ ਬਾਅਦ ਭਾਈ ਤਲੋਕੇ ਦੀ ਤਨਖਾਹ 10 ਗੁਣਾ ਵਧਾਉਣਾ, 50 ਰੁਪਈਏ ਰੋਜ਼ ਦੀ ਤਨਖਾਹ ਹੋ, 50 ਜਿਹੜੇ ਦਿਨਾਰ ਹੁੰਦੇ, ਤੇ ਦੂਸਰੇ ਨੂੰ ਫਿਰ ਸਜ਼ਾ ਦਿੱਤੀ ਬਣਾ ਕੇ ਵੀ ਤੂੰ ਝੂਠ ਲਾਇਆ। ਸੋ ਅਰਦਾਸ ਹੈ ਇਹਦੇ ਵਿੱਚ, ਜੇ ਭਾਵਨਾ ਨਹੀਂ ਨਾ ਹੈ ਅੰਦਰ ਵਾਹਿਗੁਰੂ ਦਾ ਵਿਸ਼ਵਾਸ ਨਹੀਂ ਹੈ ਫਿਰ ਨਹੀਂ ਹੁੰਦੀ। ਇਹ ਤਾਂ ਚਾਹੇ ਕਰੀ ਜਾਓ ਰੋਜ਼ ਕਰੀ ਜਾਓ, ਕਦੇ ਨਹੀਂ ਹੁੰਦੀ ਅਰਦਾਸ। ਜ਼ਿੰਦਗੀ ਚ ਦੋ ਚਾਰ ਹੁੰਦੀਆਂ ਨੇ, ਹਰ ਵਕਤ ਨਹੀਂ ਅਰਦਾਸ ਕਰਦਾ ਸਿੱਖ, ਮੈਨੂੰ ਆਹ ਦੇ ਦੇ ਉਹ ਦੇ ਦੇ ਉਹ ਦੇ ਦੇ, ਮੇਰਾ ਮੁੰਡਾ ਪਾਸ ਹੋ ਜਾਵੇ, ਮੇਰਾ ਫਲਾਣਾ ਹੋ ਜਾਵੇ, ਇਹ ਤਾਂ ਉਹੀ ਫਜ਼ੂਲ ਦੀਆਂ ਗੱਲਾਂ ਹੁੰਦੀਆਂ। ਉਹ ਕਿਤੇ ਕਿਤੇ ਅਰਦਾਸ ਨਿਕਲਦੀ ਆ ਉਹਦੇ, ਅੱਤ ਸੰਕਟ ਚ ਫਸਿਆ ਹੋਵੇ, ਤਾਂ ਚੱਲਦਾ ਨਾ ਹੋਵੇ, ਉਸ ਵੇਲੇ ਜ਼ਰੂਰੀ ਨਹੀਂ ਹੈ ਵੀ ਅਰਦਾਸ ਕਰਨ ਵਾਸਤੇ ਥਾਂ ਸਲੈਕਟ ਕਰੇ। ਜੇ ਗੱਡੀ ਚਲਾਉਂਦਾ ਵੀ ਜਾਂਦਾ ਹੈ, ਜਦ ਅਰਦਾਸ ਹੋਣੀ ਹੈ ਨੇਤਰਾਂ ਚੋਂ ਜਲ ਆਉਣਾ, ਨਾਲ ਮਿਲਣਾ ਦੀਨ ਹੋ ਕੇ, ਨੇਤਰਾਂ ਚੋਂ ਜਲ ਆਉ, ਉਸੇ ਵੇਲੇ ਅਰਦਾਸ ਸੁਣੀ ਜਾਂਦੀ ਹੈ ਤੇ ਪੂਰੀ ਹੋ ਜਾਇਆ ਕਰਦੀ ਹੈ। ਇਹਦੇ ਵਿੱਚ ਪਹਿਲਾਂ ਤਾਂ ਵਾਹਿਗੁਰੂ ਦੇ ਉੱਤੇ ਭਰੋਸਾ ਹੈ ਵੀ ਉਹਨੇ ਸੁਣਨਾ ਹੈ ਤੇ ਸਭ ਕੁਛ ਉਹਦੇ ਕੋਲ ਹੈ। ਸਾਚੇ ਸਾਹਿਬ ਆ ਕਿਆ ਨਹੀਂ ਕਰਤੇ, ਕਰਤਾ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੇ। ਦੂਸਰਾ ਹੋਇਆ ਕਰਦਾ ਹੈ ਪੂਰੀ ਤਰ੍ਹਾਂ ਭਰੋਸਾ ਤੇ ਨਾਲ ਆਪਣਾ ਜੀਵਨ ਹੈ ਜਿਹੜਾ ਉਹ ਪਿਆਰ ਦਾ ਹੋਇਆ ਕਰਦਾ, ਉਹਦੇ ਵਿੱਚ ਲੀਨ ਰਹਿੰਦਾ। ਸੋ ਅੱਜ ਸੰਗਤ ਨੂੰ ਬੇਨਤੀ ਕਰੀ ਕਿ ਮਹਾਰਾਜ ਬੜਾ ਭਾਰੇ ਸੰਕਟ ਆ ਗਿਆ ਤੇ ਰਾਜਾ ਜੀ ਨੇ ਜੇ ਪੁੱਛ ਲਿਆ, ਮੈਂ ਝੂਠ ਨਹੀਂ ਬੋਲਣਾ ਸੱਚ ਬੋਲਣਾ, ਹੋਵੇ ਨਾ ਕਿਤੇ ਸਤਸੰਗ ਨਾ ਬੰਦ ਕਰ ਦੇਵੇ, ਮੇਰੇ ਕਰਕੇ ਨੁਕਸਾਨ ਹੋ ਜਾਵੇ, ਕਿਰਪਾ ਕਰੋ। ਉਸ ਵੇਲੇ ਸਾਰੀ ਸੰਗਤ ਇਕੱਠੀ ਹੋ ਗਈ ਤੇ ਇਕੱਠੀ ਹੋ ਕੇ ਅਰਦਾਸ ਕੀਤੀ, ਹੇ ਪ੍ਰਭੂ ਆਪ ਕਿਰਪਾ ਕਰੋ, ਇਸ ਰਾਣੀ ਦੀ ਖੜਾਮ ਮਿਲ ਜਾ। ਨੇਚੇ ਨਾਲ ਕਰੀ ਵੀ ਅਸੀਂ ਕਹਿਣਾ ਤੇ ਇਹਨੂੰ ਮਿਲ ਜਾਣੀ ਹੈ। ਵਾਹਿਗੁਰੂ ਨੂੰ ਦੂਰ ਨਹੀਂ ਸੀ ਜਾਣਦੇ, ਸਾਹਮਣੇ ਜਾਣਦੇ ਸੀ, ਸਾਹਮਣੇ ਖੜੇ ਸੁਣ ਰਹੇ ਤੇ ਜਿਸ ਵਕਤ ਅਰਦਾਸ ਹੋ ਹਟੀ, ਕੀ ਦੇਖਦੇ ਨੇ ਕਿ ਜੋੜੀ ਬਣੀ ਪਈ ਹੈ, ਦੋ ਚੀਜ਼ਾਂ ਹੋ ਗਈਆਂ, ਖੜਾਮ ਦੂਸਰੀ ਨਵੀਂ ਆ ਕੇ ਰਲ ਗਈ ਤੇ ਸਾਧ ਸੰਗਤ ਦੀ ਕਿਰਪਾ ਹੋ ਗਈ।
ਜੋੜੀ ਜੁੜਗੀ ਖੜਾਮ ਪ੍ਰਾਣੀ, ਕਿਰਪਾ ਹੋ ਗਈ ਸਾਧ ਸੰਗਤ ਦੀ, ਸਾਧ ਸੰਗਤ ਜੀ।
ਸਾਧ ਸੰਗਤ ਆਰਾਧਿਆ ਜੋੜੀ ਜੁੜੀ ਖਰਾਮ ਪੁਰਾਣ ਬੜੀਆਂ ਖੁਸ਼ੀਆਂ ਹੋਈਆਂ ਬਈ ਇਹ ਤਾਂ ਖਰਾਮ ਉਹੀ ਜਿਉ ਹੀ ਹੈ ਪੂਰਾ ਜਿੰਨਾ ਵੀ ਕਿਤੇ ਫਰਕ ਨਹੀਂ ਰਾਣੀ ਦਾ ਮਨ ਬਹੁਤ ਪ੍ਰਸੰਨ ਹੋਇਆ ਘਰ ਨੂੰ ਚਲੀ ਜਾਂਦੀ ਹੈ ਤੇ ਜਦੋਂ ਦਿਨ ਚੜ ਗਿਆ ਉਸ ਵੇਲੇ ਰਾਜਾ ਕਹਿਣ ਲੱਗਾ ਕਿ ਰਾਣੀ ਸਾਹਿਬਾ ਤੁਹਾਡੇ ਯਾਦ ਆਉਣਾ ਹੈ ਕਿ ਇੱਕ ਵਾਰੀ ਇੱਕ ਰਾਜੇ ਨੇ ਆਪਾਂ ਨੂੰ ਗਿਫਟ ਦਿੱਤਾ ਸੀ ਤੁਹਾਡੀ ਬਰੇਗੰਢ ਤੇ ਸ਼ਾਦੀ ਦੇ ਉਹਦੇ ਵਿੱਚ ਹੀਰੇ ਲਾਲ ਵਗੈਰਾ ਜੁੜੇ ਹੋਏ ਸੀ ਬਹੁਤ ਸੋਹਣੀ ਸੀ ਉਹ ਮੈਂ ਮੁੜ ਕੇ ਨਹੀਂ ਕਦੇ ਦੇਖੀ ਮੈਨੂੰ ਦਿਖਾਓ ਤਾਂ ਉਹ ਕਹੀ ਕੀ ਹਾਲਤ ਹੈ ਉਹਦੀ ਉਸ ਵੇਲੇ ਰਾਣੀ ਨੇ ਖਰਾਵਾਂ ਲਿਆਂਦੀਆਂ ਲਿਆ ਕੇ ਦਿਖਾਈ ਉਹ ਚੰਗੀ ਤਰ੍ਹਾਂ ਦੇਖਦਾ ਇੱਕ ਇੱਕ ਪੁਆਇੰਟ ਦੇਖਦਾ ਇੱਕ ਇੱਕ ਪੁਆਇੰਟ ਯਾ ਉਵੇਂ ਜਿਵੇਂ ਹੈ ਓਨੀਓਂ ਪੁਰਾਣੀ ਹੈ ਓਨੀਓਂ ਕਸੀ ਹੋਈ ਹੈ ਇਹਦਾ ਵੀ ਕਸਿਆ ਹੋਇਆ ਆਪਾਂ ਹੈਰਾਨ ਹੋ ਗਿਆ ਇਸ ਚੀਜ਼ ਨੂੰ ਦੇਖ ਕੇ ਰਾਜੇ ਰਿਠਾ ਚੱਲ ਤੇ ਇਹ ਖੜਾਮ ਹੈ ਚੋਜ ਬਣਾਈ ਜਾ ਕੇ ਫਿਰ ਅਲਮਾਰੀ ਦੇ ਵਿੱਚੋਂ ਜਿੱਥੇ ਇਹਦੀ ਖੜਾਮ ਰੱਖੀ ਹੋਈ ਸੀ ਰੁਮਾਲ ਚ ਬੰਨ ਕੇ ਉਹ ਵੀ ਲਿਆ ਹੁਣ ਤਿੰਨ ਰੱਖ ਲਈਆਂ ਹੈਰਾਨ ਹੋਈ ਜਾਂਦਾ ਵੀ ਇਹ ਕੀ ਹੋਈ ਰਾਣੀ ਸਾਹਿਬ ਮੈਨੂੰ ਸਮਝ ਨਹੀਂ ਆਉਂਦੀ ਖੜਾਮ ਤਾਂ ਮੈਂ ਚੁੱਕ ਕੇ ਲਿਆ ਸੀ ਉਹ ਕਹਿਣ ਲੱਗੀ ਮਹਾਰਾਜ ਤੁਸੀਂ ਲੈ ਆਏ ਤੇ ਬਾਅਦ ਵਿੱਚ ਸੰਗਤ ਨੇ ਅਰਦਾਸ ਕਰੀ ਤੇ ਖੜਾਮ ਬੇਟੀ ਕਹਿਣ ਲੱਗਿਆ ਸੰਗਤ ਦਾ ਤਾਂ ਫਿਰ ਬਹੁਤ ਵੱਡਾ ਪ੍ਰਤਾਪ ਹੈ ਕਹਿ ਮਹਾਰਾਜ ਇਸੇ ਕਰਕੇ ਮੈਂ ਜਾਂਦੀ ਠੀਕ ਹੈ ਮੈਂ ਅਵਗਿਆ ਕੀਤੀ ਤੁਹਾਡੀ ਆਗਿਆ ਤੋਂ ਬਗੈਰ ਮੈਂ ਜਾਂਦੀ ਰਹੀ ਪਰ ਉਹ ਛੱਡੀ ਨਹੀਂ ਜਾ ਸਕਦੀ ਪੇਕਿਆਂ ਦੇ ਘਰ ਮੈਂ ਸਤਸੰਗ ਕਰ ਲਈ ਇੱਥੇ ਆ ਕੇ ਮੇਰਾ ਸਤਸੰਗ ਬੰਦ ਹੋ ਗਿਆ ਸੋ ਮੇਰਾ ਇਹ ਜਿਉਣਾ ਸੀ ਮੇਰੀ ਅਵਗਿਆ ਮਾਫ ਕਰੋ ਕਹਿਣ ਲੱਗੇ ਰਾਣੀ ਸਾਹਿਬ ਤਾਂ ਮੇਰੇ ਨੇਤਰ ਬੰਦ ਨੇਤਰ ਖੋਲ ਹੁਣੇ ਐਲਾਨ ਕਰਦਾ ਕਿ ਸ਼ਹਿਰ ਸ਼ਹਿਰ ਦੇ ਵਿੱਚ ਸਤਸੰਗ ਹੋਣ ਸਾਧੂਆਂ ਦੀ ਇੱਜ਼ਤ ਹੋਵੇ ਸਾਧ ਸੰਗਤ ਵਿੱਚੋਂ ਕੁਰਬਾਨ ਮੈਂ ਕੁਰਬਾਨ ਜਾਂਦਾ ਸਾਧ ਸੰਗਤ ਤੋਂ ਇੰਨੀਆਂ ਉਹਦੇ ਵਿੱਚ ਬਰਕਤਾਂ ਫਿਰ ਉਹਦਾ ਜੀਵਨ ਕਿਹਾ ਗਿਆ ਹੋਇਆ ਸਾਰਿਆਂ ਨੂੰ ਪਤਾ ਹੈ ਕਿ ਜਾ ਕੇ ਨਿਖਾਸ ਦੇ ਉੱਤੇ ਖੜਾ ਹੋ ਕੇ ਬੋਲੀ ਚ ਵਿਕਿਆ ਰਾਣੀ ਅੱਡ ਵਿਕੀ ਲੜਕਾ ਅੱਡ ਵਿਕਿਆ ਲੇਕਿਨ ਸੱਤ ਦਾ ਪੱਲਾ ਨਾ ਛੱਡਿਆ ਧਰਮ ਦੀ ਕਮਾਈ ਕਰੀ ਧਰਮ ਤੋਂ ਹਾਰਿਆ ਨਹੀਂ ਐਸੀ ਵੀ ਵਿਵਸਥਾ ਆ ਗਈ ਕਿ ਰਾਣੀ ਨੂੰ ਚੋਰ ਸਮਝ ਕੇ ਕਤਲ ਦਾ ਹੁਕਮ ਦੇ ਤਾ ਤੇ ਕਤਲ ਕਿਹਨੇ ਕਰਨਾ ਹੈ ਹਰੀਚੰਦ ਨੇ ਉਹ ਥੱਲੇ ਬੈਠੀ ਹੈ ਤੇ ਇਹ ਤਲਵਾਰ ਉੱਪਰ ਉਵਾਰੀ ਬੈਠਾ ਤੇ ਜਦੋਂ ਹੁਕਮ ਹੋਇਆ ਉਸੇ ਵੇਲੇ ਆ ਕੇ ਭਗਵਾਨ ਪ੍ਰਗਟ ਹੋ ਗਏ ਤੇ ਇਹਦਾ ਬਾਜੂ ਫੜਿਆ ਕਹਿਣ ਲੱਗੇ ਮੰਗ ਕੀ ਮੰਗਦਾ ਤੇਰਾ ਧਰਮ ਦਰਗਾਹ ਦੇ ਵਿੱਚ ਪ੍ਰਵਾਨ ਹੋਇਆ ਉਸ ਵੇਲੇ ਅਯੁੱਧਿਆ ਨਗਰੀ ਸਾਰੀ ਵੈਕੁੰਠ ਨੂੰ ਸਵਰਗਾ ਨੂੰ ਗਈ ਹੈ ਸੋ ਇਸ ਤਰ੍ਹਾਂ ਸਾਧ ਸੰਗਤ ਦੀ ਜੋ ਸੰਗਤ ਹੈ ਇਹ ਕੋਈ ਐਵੇਂ ਨਹੀਂ ਚੀਜ਼ ਆ ਵੀ ਬੰਦੇ ਇਕੱਠੇ ਹੋ ਜਾਂਦੇ ਨੇ ਇਹ ਮਹਾਰਾਜ ਨੇ ਸਤਸੰਗ ਨੂੰ ਬਹੁਤ ਮਹੱਤਤਾ ਦਿੱਤੀ ਹੈ ਬਿਨ ਭਾਗਾਂ ਸਤਸੰਗ ਨਾ ਲੱਭੈ ਬਿਨ ਸੰਗਤ ਮੈਲ ਪ੍ਰੀਚੈ ਜੀ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮ ਕਹੋ ਨਾਨਕ ਤਿਸ ਪੈਉ ਪ੍ਰਾਪਤ ਜਿਸ ਪੁਰਬ ਲਿਖੇ ਕਰ ਲੈਣਾ ਸੋ ਆਪ ਸਾਰਿਆਂ ਨੇ ਸਤਸੰਗ ਸਰਵਣ ਕੀਤਾ 15 ਅਗਸਤ ਨੂੰ ਜੋ ਸਮਾਗਮ ਰਚਿਆ ਗਿਆ ਰਚਿਆ ਜਾ ਰਿਹਾ ਉਹਦੀ ਮੀਟਿੰਗ ਹੋਣੀ ਹੈ ਹੁਮ ਹੁਮ ਆ ਕੇ ਉੱਥੇ ਰਖਵਾਲਾ ਸਾਹਿਬ ਪਹੁੰਚੋ ਆਪਣੀਆਂ ਆਪਣੀਆਂ ਰਾਇਆਂ ਆਪਣੀਆਂ ਆਪਣੀਆਂ ਸੇਵਾਵਾਂ ਉੱਥੇ ਅਰਪਣ ਕਰੋ ਤਾਂ ਕਿ ਜੋ ਇਹ ਸਤਸੰਗ ਕਰਨਾ ਹੈ ਉਹ ਪੂਰੀ ਸਫਲਤਾ ਦੇ ਨਾਲ ਆਪਾਂ ਕਰ ਲਈਏ ਬਾਕੀ ਹੋਰ ਜੋ ਵਚਨ ਨੇ ਪ੍ਰੋਗਰਾਮ ਨੇ ਉਹ ਆਪਣੇ ਸਰਵਣ ਕਰਨੇ ਹੁਣ ਸਾਰੇ ਪ੍ਰੇਮੀ ਅਨੰਦ ਸਾਹਿਬ ਚ ਵੇਲੋ ਭਾਈ